ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਜਾਰੀ।
ਕੋਵਿਡ 19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਡੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਜਲਦੀ ਹੀ ਖੁੱਲਣ ਵਾਲਾ ਹੈ।
ਬ੍ਰੈਂਪਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਡੀ ਫਰਨੀਚਰ ਤੇ ਹੁਣ ਕੋਵਿਡ 19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ ਤੇ ਸਟੋਰ ਖੋਲਣ ਤੇ ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ 25 ਮਈ ਨੂੰ ਖੁੱਲਣ ਜਾ ਰਹੀ ਹੈ। ਫਾਰ ਕੰਟੈਕਟ ਈਮੇਲ central@sodifurniture.com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ब्रैम्पटन में ब्रैमली और कंट्रीसाइड के इंटरसेक्शन पर BNC मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हाँ 365 डेज खुला रहता है BNC मेडिकल सेंटर, जहां अर्जेंट केयर, ECG, स्टिचेस, कास्टिंग, एलर्जी टेस्ट और ब्लड लैब भी मौजूद है। BNC फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। BNC मेडिकल सेंटर 289-569-0124।
AM दे प्यारे प्यारे श्रोतियो, मेरा यानी के डॉक्टर नरेंद्र रवि दा आप सब नू प्यार भरिया नमस्कार, सलाम अलैकुम ते सत श्री अकाल। जिस तरह कि तुहानू पता ही है कि असी हर सोमवार नू 3 बजे तो लैके 4 बजे तक इसे रेडियो स्टेशन दे उपर माइंड एंड बॉडी प्रोग्राम लैके तुहाडी खिदमत दे विच हाजिर हुंदे आ। ਇਹ ਜਿਹੜਾ ਮਾਈਂਡ ਐਂਡ ਬਾਡੀ ਪ੍ਰੋਗਰਾਮ ਹੈ, ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਅਸੀਂ ਪੇਸ਼ ਕਰਦੇ ਹਾਂ। BNC ਜਿਹੜਾ ਕਿ BNC ਦਾ ਮਤਲਬ ਵੀ ਇਹੀ ਹੈ, B ਦਾ ਮਤਲਬ ਹੈ ਬ੍ਰੈਮਲੀ ਅਤੇ C ਦਾ ਮਤਲਬ ਹੈ ਕੰਟਰੀ ਸਾਈਡ। ਬ੍ਰੈਮਲੀ ਅਤੇ ਕੰਟਰੀ ਸਾਈਡ ਦੇ ਮੇਨ ਇੰਟਰਸੈਕਸ਼ਨ ਦੇ ਉੱਪਰ ਗੈਸ ਸਟੇਸ਼ਨ ਦਾ ਪਲਾਜ਼ਾ ਹੈ ਅਤੇ ਉਹਦੇ ਵਿੱਚ ਸਾਡਾ ਇਹ ਮੈਡੀਕਲ ਸੈਂਟਰ ਹੈ। ਇਸ ਮੈਡੀਕਲ ਸੈਂਟਰ ਦੀ ਵਿਸ਼ੇਸ਼ਤਾ ਇਹ ਹੈ ਕਿ ਅੰਡਰ ਦਾ ਸੇਮ ਰੂਫ ਵੀ ਆਰ ਪ੍ਰੋਵਾਈਡਿੰਗ ਸੋ ਮੈਨੀ ਹੈਲਥ ਰਿਲੇਟਿਡ ਸਰਵਿਸਿਸ, ਜਿਹੜੀਆਂ ਕਿ ਤੁਹਾਨੂੰ ਕਿਤੇ ਵੀ ਬ੍ਰੈਂਪਟਨ, ਮਿਸੀਸਾਗਾ, ਟੋਬੀਕੋ, ਜਿੱਥੇ ਵੀ ਨੇੜੇ ਸਰਾਊਂਡਿੰਗ ਏਰੀਆਜ਼ ਨੇ, ਇੰਨੀਆਂ ਸਰਵਿਸਿਸ ਨਹੀਂ। ਅਫਕੋਰਸ ਸਰਵਿਸਿਸ ਤਾਂ ਹੈਗੀਆਂ, ਬਹੁਤ ਹੋਣਗੀਆਂ, ਪਰ ਜਿੰਨੀਆਂ ਅਸੀਂ ਸਰਵਿਸਿਸ ਅੰਡਰ ਦਾ ਸੇਮ ਰੂਫ ਦਿੰਦੇ ਹਾਂ ਉਹ ਪਹਿਲੀ ਵਾਰੀ ਬ੍ਰੈਂਪਟਨ ਦੇ ਵਿੱਚ BNC ਮੈਡੀਕਲ ਸੈਂਟਰ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ। ਸੋ ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਐਗਜ਼ਾਮਪਲ ਲੈ ਸਕਦੇ ਹਾਂ ਕਿ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਦੀਆਂ ਸੇਵਾਵਾਂ ਨੇ, ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿਕ ਹੈ, ਫੈਮਿਲੀ ਪ੍ਰੈਕਟਿਸ ਹੈ, ਬਲੱਡ ਲੈਬ ਹੈ, ਡਰਮਟੋਲੋਜਿਸਟ ਨੇ, ਕੌਂਸਲਿੰਗ ਦੀਆਂ ਸਰਵਿਸਿਸ ਦਿੱਤੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਸਾਡੇ ਕੋਲ ਫਾਰਮੇਸੀ ਹੈ ਅਤੇ ਨਾਲ ਨਾਲ ਆਪਟੀਕਲ ਸਟੋਰ ਹੈ ਜਿਹਦੇ ਵਿੱਚ ਸਾਡੇ ਕੋਲ ਆਈ ਡਾਕਟਰ ਨੇ ਅਤੇ ਨਾਲ ਨਾਲ ਐਨਕਾਂ ਦੀ ਦੁਕਾਨ ਹੈ। ਸੋ ਇਹ ਮੈਂ ਤੁਹਾਨੂੰ ਫਾਸਟ ਦੱਸਿਆ ਕਿਉਂਕਿ ਪਤਾ ਹੀ ਨਹੀਂ ਲੱਗਦਾ ਘੰਟਾ ਕਦੋਂ ਨਿਕਲ ਜੇ। ਸੋ ਇਹ ਸਾਰੀਆਂ ਜਿਹੜੀਆਂ ਸਰਵਿਸਿਸ ਨੇ ਇਹ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ ਅਸੀਂ ਤੁਹਾਨੂੰ ਦੇ ਰਹੇ ਹਾਂ ਬ੍ਰੈਂਪਟਨ ਦੇ ਵਿੱਚ, ਮਿਸੀਸਾਗਾ ਦੇ ਵਿੱਚ। ਅਤੇ ਇਹ ਇਹਦੀ ਖਾਸੀਅਤ ਇਹ ਆ ਵੀ ਇਹ 365 ਅਤੇ 365 ਦਿਨ ਖੁੱਲ੍ਹਦੀ ਹੈ, ਜਿਵੇਂ ਕਿ ਹੁਣ ਮਈ ਦੇ ਵਿੱਚ ਲੌਂਗ ਵੀਕਐਂਡ ਆਇਆ ਸੀਗਾ। ਆਫਕੋਰਸ 99% ਕਲੀਨਿਕਸ ਬੰਦ ਸੀਗੀਆਂ, ਪਰ ਸਾਡੀ ਖੁੱਲ੍ਹੀ ਹੁੰਦੀ ਹੈ, ਫਾਰਮੇਸੀ ਵੀ ਅਤੇ ਅਰਜੈਂਟ ਕੇਅਰ ਵੀ। ਅਤੇ ਹੁਣ ਜਿਹੜਾ July 2 ਨੂੰ ਲੌਂਗ ਵੀਕਐਂਡ ਆਊਗਾ ਉਦੋਂ ਵੀ ਅਸੀਂ ਖੁੱਲ੍ਹੇ ਰਹਿੰਦੇ ਹਾਂ। ਸੋ ਪਰਪਸ ਕਹਿੰਦੇ ਆ ਵੀ ਸਾਡੀ ਜਿਹੜੀ ਸਰਵਿਸਿਜ਼ ਹੈ ਕੋਈ ਵੀ ਦਿਨ, ਨੋ ਮੈਟਰ ਵੱਟ, ਚਾਹੇ ਕ੍ਰਿਸਮਿਸ ਹੈ, ਚਾਹੇ ਲੌਂਗ ਵੀਕਐਂਡ ਹੈ, ਚਾਹੇ ਕੋਈ ਵੀ ਦਿਨ ਹੈ, ਇਹ ਸਾਡੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਖੁੱਲ੍ਹੀਆਂ ਰਹਿੰਦੀਆਂ ਨੇ BNC ਮੈਡੀਕਲ ਸੈਂਟਰ ਦੇ ਵਿੱਚ। ਸੋ ਇਹਦਾ ਮੈਂ ਨੰਬਰ ਦੇ ਦੇਣਾ 289-569-0124। ਜੇ 0124 ਭੁੱਲ ਗਏ, 0125 ਕਰ ਲਓ, 0126 ਕਰ ਲਓ, 0127 ਕਰ ਲਓ। ਅਤੇ ਨਾਲ ਹੀ ਅਸੀਂ 905 ਦੇ ਨਾਲ 2 ਨੰਬਰ ਲਾਏ ਨੇ, 905-793-5888। ਮੈਂ ਰਿਪੀਟ ਕਰ ਦਿੰਦਾ, 905-793-5888। ਅਤੇ ਜਿਹੜਾ ਦੂਸਰਾ ਨੰਬਰ ਹੈ ਉਹ ਹੈਗਾ ਸੇਮ 905, ਇੱਕ ਉਹੀ ਹੈ, 793 ਫਿਰ ਉਹੀ ਹੈ, 58 ਫਿਰ ਉਹੀ ਹੈ, ਉੱਥੇ 88 ਸੀ, ਇੱਥੇ 66 ਹੈ। ਸੋ 9057935866 ਇਹ ਸਾਡਾ ਦੂਸਰਾ ਫੋਨ ਨੰਬਰ ਹੈ। ਜੇ ਤੁਸੀਂ ਫੋਨ ਭੁੱਲ ਵੀ ਗਏ ਤਾਂ ਮੈਂ ਅਕਸਰ ਹੀ ਕਹਿੰਦਾ ਹੁੰਦਾ ਹਰ ਪ੍ਰੋਗਰਾਮ ਦੇ ਉੱਪਰ ਕਿ ਆਪਾਂ ਕਿਹੜਾ ਕੋਈ 100 ਕਿਲੋਮੀਟਰ ਤੋਂ ਆਉਣਾ, 5-10 ਕਿਲੋਮੀਟਰ ਤੋਂ ਆਉਣਾ, ਆਪਣੀ ਕਾਰ ਚੱਕੋ, ਕਾਰਾਂ ਘਰੇ ਵਿਹਲੀਆਂ ਖੜੀਆਂ, ਲਿਸ਼ ਲਿਸ਼ ਕਰਦੀਆਂ ਕਿਉਂਕਿ ਕਾਰਾਂ ਚੱਲਦੀਆਂ ਘੱਟ ਨੇ, ਅਤੇ ਜਿੱਥੇ ਕੰਟਰੀ ਸਾਈਡ 'ਤੇ ਬ੍ਰੈਮਲੀ ਮਿਲਦੀ ਹੈ ਗੈਸ ਪਵਾ ਲਓ, ਪੀਜ਼ਾ ਖਾ ਲਓ, ਨਾਲ ਡਾਕਟਰ ਨੂੰ ਮਿਲ ਲਓ। ਉਹ ਸਿੰਪਲ ਜਿਹੀ ਗੱਲ ਹੈ, ਕੋਈ ਬਹੁਤ ਲੰਬੀ ਚੌੜੀ ਡਿਫੀਕਲਟ ਗੱਲ ਹੀ ਨਹੀਂ, ਕਿਉਂਕਿ ਨੰਬਰ ਤਾਂ ਸਾਡੇ ਯਾਦ ਨਹੀਂ ਰਹਿੰਦੇ। ਪਰ ਜੇ ਤੁਸੀਂ ਕੋਈ ਅੱਜ ਸਵਾਲ ਪੁੱਛਣਾ, ਉਹ ਸਟੂਡੀਓ ਦਾ ਨੰਬਰ ਹੈਗਾ 416-620-1778 416-620-1778 ਇਹ ਸਟੂਡੀਓ ਦੇ ਨੰਬਰ ਨੇ। ਤੁਸੀਂ ਕੋਈ ਵੀ ਸਵਾਲ ਹੈਲਥ ਨਾਲ ਰਿਲੇਟਡ ਪੁੱਛ ਸਕਦੇ ਹੋ। ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਹੈੱਡ ਨੇ, ਉਹ ਸਾਨੂੰ ਅਰਾਊਂਡ ਅਬਾਊਟ 3:15-3:20 ਦੇ ਹੋਣਗੇ। ਜੇ ਤੁਸੀਂ ਪਹਿਲਾਂ ਹੀ ਪੁੱਛਣਾ, ਅਸੀਂ ਤੁਹਾਡਾ ਕੁਐਸਚਨ ਰਿਜ਼ਰਵ ਕਰ ਲਾਂਗੇ। ਜਦੋਂ ਸਾਨੂੰ ਔਨ ਦੀ ਏਅਰ ਆਉਣਗੇ, ਲਾਈਨ ਮਿਲੀ ਸਾਡੀ, ਤੁਹਾਨੂੰ ਸਵਾਲ ਪੁੱਛ ਲਾਂਗੇ, ਜਾਂ ਉਸ ਟਾਈਮ ਵੀ ਪੁੱਛ ਸਕਦੇ। 10-15 ਮਿੰਟ ਹੁੰਦੇ ਨੇ, ਕਿਉਂਕਿ ਤੁਹਾਨੂੰ ਪਤਾ ਕਿ ਡਾਕਟਰ ਦੀ ਲਾਈਫ ਪਹਿਲਾਂ ਨਹੀਂ ਪਤਾ ਸੀ, ਜਦੋਂ ਦੇ ਡਾਕਟਰਸ ਨਾਲ ਸਾਡਾ ਆਪ ਪਿਆ ਅਤੇ ਫਿਰ ਪਤਾ ਲੱਗਦਾ ਵੀ ਦੇ ਆਰ ਟੂ ਬਿਜ਼ੀ, ਹੈ ਨਾ। ਹਰ ਬੰਦਾ ਦੁਖੀ ਹੈ, ਅਤੇ ਜੋ ਦੁਖੀ ਹੁੰਦਾ ਬੰਦਾ ਫੋਨ ਖੜਕਾਉਂਦਾ, ਚਾਹੇ ਕੋਈ ਰਿਸ਼ਤੇਦਾਰ ਹੈ, ਚਾਹੇ ਕੋਈ ਦੋਸਤ ਹੈ, ਕੋਈ ਦੂਰ ਬੈਠਾ, ਉਹ ਫਿਰ ਵੈਸੇ ਤਾਂ ਹੈ ਤਾਂ ਮਾਲਕ ਦੀ ਕਿਰਪਾ। ਸੋ ਜਿਹੜਾ ਦੁਖੀ ਹੁੰਦਾ, ਫਿਰ ਤੁਸੀਂ ਵੀ ਪਸੀਸ ਦਿਓ ਵੀ ਉਹਦਾ ਦੁੱਖ ਤੁਹਾਡੇ ਕੋਲ ਬਰਦਾਸ਼ਤ ਨਹੀਂ, ਤੁਸੀਂ ਕਹਿੰਦੇ ਆ ਜਾ। ਸੋ ਤੁਹਾਨੂੰ ਆਪਦੀ ਨਾ ਰੋਟੀ ਦਾ ਫਿਕਰ ਹੁੰਦਾ, ਨਾ ਚਾਹ ਦਾ ਫਿਕਰ ਹੁੰਦਾ, ਨਾ ਬ੍ਰੇਕਫਾਸਟ, ਨਾ ਲੰਚ ਦਾ। ਸਗੋਂ ਜਿਹੜਾ ਦੁਖੀ ਬੰਦਾ ਹੁੰਦਾ, ਤੁਸੀਂ ਆਪ ਵੀ ਦੁਖੀ ਹੁੰਦੇ ਹੋ, ਮਦਦ ਕਰਨੇ ਹੋ। ਮੈਂ ਤਾਂ ਕਹਿੰਦਾ ਵਧੀਆ, ਕਬੀਰ ਸਾਹਿਬ ਨੇ ਤਾਂਹੀਓ ਤਾਂ ਕਿਹਾ ਸੀ ਨਾ ਕਿ ਅੱਛੀ ਕਰਨੀ ਕਰੋ ਕਬੀਰਾ, ਅੱਛੀ ਕਰਨੀ ਕਰੋ ਕਬੀਰਾ, ਕਰਮ ਨਾ ਕਰਿਓ ਕਾਲਾ। ਕਿ ਕੋਈ ਵੀ ਜਿੰਨੇ ਵੀ ਇਨਸਾਨ ਨੇ, ਕੋਈ ਵਧੀਆ ਕੰਮ ਕਰੋ, ਅੱਛੀ ਕਰਨੀ ਕਰੋ ਕਬੀਰਾ, ਕਰਮ ਨਾ ਕਰਿਓ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਕਿ ਉਹ ਜਿਹੜਾ ਪਰਮਾਤਮਾ ਹੈ, ਉਹ ਅਲਟੀਮੇਟ ਰਿਐਲਿਟੀ ਹੈ, ਉਹ ਸੁਪਰ ਪਾਵਰ ਹੈ, ਉਹ ਸਾਡੇ ਹਰ ਐਕਸ਼ਨ ਨੂੰ ਵਾਚ ਕਰ ਰਿਹਾ। ਜਦੋਂ ਮੈਂ ਅੱਜ ਆ ਰਿਹਾ ਸੀਗਾ ਅਤੇ ਮੈਨੂੰ ਕਿਸੇ ਦਾ ਮੈਸੇਜ ਆਇਆ ਮੇਰੇ ਫੋਨ ਦੇ ਵਿੱਚ ਹੈ, ਉਹ ਕਹਿੰਦੇ ਸੀਗੇ ਵੀ ਤੁਸੀਂ ਕਰੋਨਾ ਦੇ ਉੱਪਰ ਬੜਾ ਪਿਛਲੇ 2-3 ਮਹੀਨਿਆਂ ਤੋਂ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ ਗੱਲਬਾਤ ਕਰਦੇ ਨੇ, ਈਵਨ ਡਾਕਟਰ ਅੰਕੁਸ਼ ਨੇ ਵੀ ਬੜਾ ਡਿਟੇਲ 'ਚ ਦੱਸਿਆ, ਪ੍ਰੋਫੈਸ਼ਨਲ ਬੰਦੇ ਵੀ ਦੱਸਦੇ ਨੇ ਅਤੇ ਜਿਹੜੇ ਅਨਪ੍ਰੋਫੈਸ਼ਨਲ ਨੇ ਉਹ ਤਾਂ ਗੱਲਾਂ ਕਰੀ ਜਾਂਦੇ ਨੇ ਮੈਡੀਕਲ ਦੀਆਂ, ਬਿਲਕੁਲ ਉਹ ਕਾਮਨ ਸੈਂਸ ਦੇ ਉੱਤੇ ਬੇਸ ਹੁੰਦੀਆਂ ਨੇ, ਜੋ ਕੋਈ ਕੰਪਲੀਕੇਟਡ ਉਹਨਾਂ ਨੂੰ ਕੰਪਲੀਕੇਸ਼ਨਸ ਨਹੀਂ ਪਤਾ ਹੁੰਦੀ। ਪਰ ਮੈਨੂੰ ਉਹਨਾਂ ਨੇ ਮੈਸੇਜ ਦਿੱਤਾ ਵੀ ਤੁਸੀਂ ਕਰੋਨਾ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ, ਵੀ ਇਹ ਕਰੋਨਾ ਕਿਉਂ ਆਇਆ, ਇਹਨੂੰ ਕੋਈ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਦੱਸਣ ਦੀ ਕੋਸ਼ਿਸ਼ ਕਰੋ। ਸੋ ਮੈਂ ਸੋਚਿਆ ਵੀ ਵਾਈ ਨਾਟ ਸਿੰਪਲ ਤਰੀਕੇ ਨਾਲ ਸਮਝਾ ਦਈਏ। ਮੈਂ ਕੋਈ ਇਹ ਤਾਂ ਨਹੀਂ ਕਹਿੰਦਾ ਮੈਂ ਗਿਆਤਾਂ, ਵੈਸੇ ਤਾਂ ਜਿਹੜਾ ਸਪਿਰਚੁਅਲ ਬੰਦਾ ਉਹ ਹੁੰਦਾ ਜਿਹਨੂੰ ਅੰਦਰਲਾ ਗਿਆਨ ਹੋਵੇ, ਮਿਹਨਤ ਕਰਕੇ ਅੰਦਰਲਾ ਪਰਦਾ ਖੋਲ ਲਏ। ਪਰ ਮੇਰਾ ਤਾਂ ਕੋਈ ਪਰਦਾ ਪੁਰਦਾ ਨਹੀਂ ਖੋਲਿਆ, ਨਾ ਮੇਰੀ ਕੋਈ ਚੀਜ਼ ਹੀ ਵਿੰਗੀ ਹੋਈ ਹੈ। ਹਾਂ, ਮੈਂ ਕਹਿ ਸਕਦਾ ਕਿ ਮੈਂ ਬਹੁਤ ਸਾਲ 30-35 ਸਾਲ ਪੜ੍ਹਿਆ ਕੰਪੈਰੇਟਿਵ ਰਿਲੀਜਨ ਨੂੰ ਪੜ੍ਹਿਆ, ਚਾਹੇ ਉਹ ਇਸਲਾਮ ਹੈ, ਚਾਹੇ ਉਹ ਯੂਰਾਸਟੇਰੀਅਨਿਜ਼ਮ ਹੈ, ਚਾਹੇ ਤਾਓਇਜ਼ਮ ਹੈ, ਚਾਹੇ ਹਿੰਦੂਇਜ਼ਮ ਹੈ, ਸਿੱਖਇਜ਼ਮ ਹੈ, ਜੈਨਇਜ਼ਮ ਹੈ, ਬੁੱਧਇਜ਼ਮ ਹੈ, ਜਿਹੜੇ ਵੀ ਧਰਮ ਨੇ ਸਾਰੇ ਪੜ੍ਹੇ ਨੇ। ਇਸ ਕਰਕੇ ਕਿਤਾਬੀ ਗਿਆਨ ਤਾਂ ਮੇਰੇ ਕੋਲ ਹੋ ਸਕਦਾ, ਪਰ ਜਿਹੜਾ ਰੂਹਾਨੀ ਗਿਆਨ ਹੈ ਉਹ ਮਿਹਨਤ ਕਰਨ ਵਾਲੀ ਹੈ, ਅਤੇ ਮਿਹਨਤ ਜਿੰਨੀ ਕੁ ਕਰਦੇ ਹਾਂ ਜਾਂ ਕਰਾਂਗੇ ਉਹ ਸਾਨੂੰ ਅੱਲਾ ਨੂੰ ਪਤਾ ਸਾਡੇ, ਹੈ ਨਾ। ਬਾਹਰ ਪਖੰਡ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਜੇ ਤੁਹਾਡੇ ਕੋਲ ਕੁਛ ਹੋਊਗਾ ਫਿਰ ਉਹਦਾ ਤੁਹਾਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ। ਜੇ ਪ੍ਰਚਾਰ ਕਰੋਗੇ, ਜਿਵੇਂ ਸੈਂਟ ਦੀ ਸ਼ੀਸ਼ੀ ਹੁੰਦੀ ਹੈ, ਪਰਫਿਊਮ ਦੀ ਸ਼ੀਸ਼ੀ ਹੁੰਦੀ ਹੈ, ਜੇ ਉਹਦਾ ਢੱਕਣ ਖੋਲ ਦਿਆਂਗੇ ਪਰਫਿਊਮ ਵੀ ਉੱਡ ਜੂਗਾ ਅਤੇ ਸ਼ੀਸ਼ੀ ਵੀ ਖਾਲੀ ਹੋ ਜੂਗੀ। ਜੇ ਤੁਸੀਂ ਮਿਹਨਤ ਕਰਕੇ ਅੰਦਰੋਂ ਆਪਣੀ ਮਿਹਨਤ ਕਰਕੇ ਕੋਈ ਰੀਧੀ ਸਿੱਧੀਆਂ ਕੋਈ ਤਾਕਤਾਂ ਪ੍ਰਾਪਤ ਕੀਤੀਆਂ ਅਤੇ ਫਿਰ ਲੋਕਾਂ ਨੂੰ ਤੁਸੀਂ ਮੁੰਡੇ ਦੇਣ ਲੱਗ ਜਾਓ, ਲਾਟਰੀ ਨਿਕਾਲ ਕੱਢਣ ਲੱਗ ਜਾਓ, ਪੈਸੇ ਅੰਦਰ ਦੱਸਣ ਲੱਗ ਜਾਓ, ਕੀ ਕੁਛ ਹੈ, ਉਹ ਜਿਹੜੀ ਮਾੜੀ ਮੋਟੀ ਤਾਕਤ ਹੋਈ ਹੁੰਦੀ ਹੈ ਉੱਡ ਜਾਂਦੀ ਹੈ, ਕਿਉਂਕਿ ਉਹ ਫਿਰ ਸਾਡੇ ਕੋਲ ਖਾਲੀ ਦੇ ਖਾਲੀ ਹੋ ਜਾਂਦੇ ਹਾਂ। ਸੋ ਜੇ ਆਪਾਂ ਬੈਂਕ 'ਚ ਜਾਂਦੇ ਹਾਂ, ਸੋਚ ਕੇ ਦੇਖੋ, ਆਪਾਂ ਬੈਂਕ 'ਚ ਗਏ $100 ਜਾਂ $200, ਹੁਣ ਤਾਂ ਖੈਰ ਕਰੋਨਾ ਕਰਕੇ ਕੈਸ਼ ਉਹ ਨਾ ਲੈਂਦੇ ਨੇ ਜਾਂ ਦਿੰਦੇ ਨੇ, ਮੇਰੇ ਖਿਆਲ ਬਹੁਤ ਘੱਟ ਹੋ ਗਿਆ ਕਿਉਂਕਿ ਪਲਾਸਟਿਕ ਮਨੀ ਚੱਲਣ ਲੱਗ ਗਈ। ਸੋ ਜਦੋਂ ਅਸੀਂ ਪੈਸੇ ਜਮ੍ਹਾਂ ਕਰਾਉਣ ਜਾਂਦੇ ਸੀ, ਕੋਈ ਛੋਟਾ ਜਿਹਾ ਚੈੱਕ ਜਦੋਂ ਬਾਹਰ ਆਉਂਦੇ ਸੀ, ਚੋਰੀ ਅੱਖ ਨਾਲ ਦੇ ਕੇ ਸਾਡੇ ਚਿਹਰੇ 'ਤੇ ਖੁਸ਼ੀ ਹੋ ਜਾਂਦੀ ਸੀ ਕਿ ਹੁਣ ਸਾਡੇ ਇੰਨੇ ਹੋ ਗਏ, ਅਸੀਂ ਕਿਸੇ ਨੂੰ ਨਹੀਂ ਦੱਸਦੇ ਜਿਹੜੇ ਉਹ 500-700-1,000-2,000 ਮਿਲੀਅਨ ਜੋ ਵੀ ਹੋਏ ਨੇ। ਪਰ ਤੁਸੀਂ ਦੇਖੋ, ਜੇ ਅੰਦਰਲੀ ਤਾਕਤ ਜਿਹਦਾ ਕੋਈ ਮੁੱਲ ਹੀ ਨਹੀਂ ਹੈ, ਜੇ ਕੋਈ ਤੁਸੀਂ ਉਸ ਤਾਕਤ ਦੇ ਮਾਲਕ ਬਣ ਗਏ ਅਤੇ ਉਹਦਾ ਤੁਸੀਂ ਪ੍ਰਚਾਰ ਕਰੋ, ਫਿਰ ਉਹਦਾ ਫਿਰ ਨੁਕਸਾਨ ਹੀ ਹੋਊਗਾ। ਸੋ ਅੰਦਰ ਘੁੱਟ ਕੇ ਰੱਖੋ, ਤੁਹਾਡੀ ਆਪੀ ਖੁਸ਼ਬੂ ਬਾਹਰ ਫੈਲ ਜਾਂਦੀ ਹੈ, ਤੁਹਾਡੇ ਐਕਸ਼ਨਾਂ ਤੋਂ ਬਾਹਰ ਫੈਲ ਜਾਂਦੀ ਹੈ। ਸੋ ਜਿੱਥੇ ਤੱਕ ਕਰੋਨਾ ਕਿਉਂ ਪੈਦਾ ਹੋਇਆ, ਦੇਖੋ ਮੈਂ ਇਹਨੂੰ ਸਿੰਪਲ ਤਰੀਕੇ ਨਾਲ ਇਸ ਤਰ੍ਹਾਂ ਕਹਿ ਸਕਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ 100% ਰਾਈਟ ਹਾਂ। ਮੈਂ ਤਾਂ ਜੋ ਮੇਰੇ ਦਿਮਾਗ 'ਚ ਆ ਰਿਹਾ, ਦਿਲ 'ਚ ਆ ਰਿਹਾ, ਉਹ ਗੱਲ ਕਹਿ ਰਿਹਾ। ਪਰਮਾਤਮਾ ਮੇਰੀ ਜ਼ਰੂਰ ਮਦਦ ਕਰਨਗੇ, ਮੇਰੇ ਉਹਦਾ ਹੱਥ ਮੇਰੇ ਉੱਪਰ ਹੈ, ਸਾਰਿਆਂ ਦੇ ਉੱਤੇ ਹੀ ਹੈ, ਕੋਈ ਮੇਰਾ ਕੋਈ ਸਪੈਸ਼ਲ ਨਹੀਂ। ਪਰ ਮੈਂ ਕੋਸ਼ਿਸ਼ ਕਰਦਾ ਵੀ ਕਿਸੇ ਦੀ ਫੀਲਿੰਗ ਹਰਟ ਨਾ ਹੋਵੇ, ਲਾਈਟ ਵੇਟ ਨਾਲ ਸਿੰਪਲ ਤਰੀਕੇ ਨਾਲ ਸਮਝਾਵਾਂ ਕਿ ਜਿਹੜਾ ਕਰੋਨਾ ਜਿਹੜੀ ਬਿਮਾਰੀ ਪੈਦਾ ਹੋਈ ਹੈ, ਇਹਦਾ ਕਾਰਨ ਕਿਉਂ ਹੈ, ਜਿਹਨੂੰ ਕਹੀਏ ਇਨ ਐਂਡ ਆਊਟ ਦਾ ਫਾਰਮੂਲਾ ਹੈ, ਸਿੰਪਲ ਕਹਿ ਲਓ, ਜਾਂ ਡਿਮਾਂਡ ਐਂਡ ਸਪਲਾਈ ਕਹਿ ਲਓ। ਇਨ ਐਂਡ ਆਊਟ ਦਾ ਕੀ ਹੈ ਕਿ ਕਰੋਨਾ ਆ ਗਿਆ, ਕਰੋਨਾ ਬਾਹਰ ਹੋ ਗਈ। ਕਰੋਨਾ ਬਿਮਾਰੀ ਦਾ ਨਵਾਂ ਵਾਇਰਸ ਹੈ, ਦੁੱਖ ਹੈ, ਤੇ ਕਰੁਣਾ ਹੈਗੀ ਦਇਆ ਪਿਆਰ। ਦੇਖੋ ਦਇਆ ਤੇ ਪਿਆਰ ਦੇ ਵਿੱਚ ਥੋੜਾ ਜਿਹਾ ਕਰੁਣਾ ਦੇ ਕਰਨਾ ਇਸੇ ਕੰਬੀਨੇਸ਼ਨ ਆਫ ਦਇਆ ਐਂਡ ਪਿਆਰ। ਬਿਲਕੁਲ ਠੀਕ, ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਜੇ ਤੁਹਾਨੂੰ ਨਹੀਂ ਪਤਾ ਕਿ ਦਇਆ ਤੇ ਪਿਆਰ ਜੋ ਦੋ ਚੀਜ਼ਾਂ ਇਕੱਠੀਆਂ ਹੁੰਦੀਆਂ ਉਦੋਂ ਕਰਨਾ ਬਣਦਾ। ਫਾਰ ਐਗਜ਼ਾਮਪਲ, ਕੋਈ ਅਸੀਂ ਜਾ ਰਹੇ ਹਾਂ ਤੇ ਸਾਨੂੰ ਪਤਾ ਲੱਗਿਆ ਮੂਹਰੇ ਐਕਸੀਡੈਂਟ ਹੋ ਗਿਆ, ਬੰਦੇ ਦੇ ਬਲੱਡ ਨਿਕਲ ਰਿਹਾ। ਸਾਨੂੰ ਕਈ ਵਾਰੀ ਹੁੰਦਾ ਸਾਨੂੰ ਤਾਂ ਉਹ ਇਹ ਤਾਂ ਬਹੁਤ ਮਾੜਾ ਹੋ ਗਿਆ, ਵਿਚਾਰੇ ਦੇ ਖੂਨ ਨਿਕਲ ਜਾਂਦਾ, ਪਤਾ ਨਹੀਂ ਕਦੋਂ ਮੇਰੇ ਮਾਂ ਬਾਪ ਲੈ ਜਾਣਗੇ, ਕਦੋਂ ਇਹਦੇ ਨਾਲ ਕੀ ਹੋਊਗਾ, ਪਤਾ ਨਹੀਂ ਵਿਆਹ ਆ ਕੁਆਰ ਹੈ ਕੱਚਾ ਪੱਕਾ। ਉਹ ਸਾਡੀ ਦਇਆ ਹੈ, ਪਰ ਪਿਆਰ ਨਹੀਂ। ਪਿਆਰ ਆਪਣੇ ਕਿਉਂ ਨਹੀਂ ਹੈ? ਜੇ ਪਿਆਰ ਹੁੰਦਾ ਤਾਂ ਉਹਨੂੰ ਕਹਿੰਦੇ ਵੀ ਚੱਲ ਕਾਰ ਚ ਪਾ ਤੇ ਹੋਸਪਿਟਲ ਚ ਲੈ ਜੀ। ਹੋਸਪਿਟਲ ਵਾਲਾ ਜਾਂ ਪ੍ਰਾਈਵੇਟ ਹੋਸਪਿਟਲ ਵਾਲੇ ਕਹਿੰਦੇ ਨੇ ਵੀ ਇੰਨੇ ਪੈਸੇ ਲੱਗਣਗੇ, ਆਪਾਂ ਨੂੰ ਇਹ ਸੋਚੀਏ ਵੀ ਮੇਰਾ ਵਾਕਈ ਇਹਦੇ ਨਾਲ ਪਿਆਰ ਹੈ। ਪਿਆਰ ਆਪਣੇ ਬੱਚੇ ਨਾਲ ਹੁੰਦਾ ਕਿ ਨਹੀਂ? ਫਿਰ ਅਸੀਂ ਕਹਿੰਦੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਇਹਦਾ ਇਲਾਜ ਕਰੋ ਜੀ। ਫਿਰ ਜੇ ਪਿਆਰ ਵੀ ਹੋਵੇ ਤੇ ਦਇਆ ਵੀ ਹੋਵੇ ਤਾਂ ਉਹ ਕਰਨਾ ਪੈਂਦੀ ਹੈ। ਸੋ ਕਰੁਣਾ ਜਿਹੜੀ ਹੈਗੀ, ਕਿਉਂਕਿ ਹੁਣ ਸਾਡੇ ਚ ਕਰੁਣਾ ਨਹੀਂ ਰਹੀ। ਕਰੁਣਾ ਕਿਉਂ ਨਹੀਂ ਰਹੀ? ਤੁਸੀਂ ਦੇਖੋ ਜਿਹੜਾ ਕਰੋਨਾ ਹੈ, ਇਹ ਵੁਹਾਨ ਜਿਹੜਾ ਇੱਕ ਸਿਟੀ ਹੈ ਚਾਈਨਾ ਦੇ ਵਿੱਚ, ਉੱਥੇ ਲੋਕ ਅਣਗਿਣਤ ਤਰ੍ਹਾਂ ਦੇ ਜੋ ਵੀ ਆ ਗਿਆ ਛੱਡਣਾ ਨਹੀਂ, ਪਰ ਗੱਲ ਖਤਮ। ਮੈਂ ਹੁਣ ਇਹਦਾ ਨਾਂ ਲਊਂਗਾ ਵੀ ਸੱਪ ਹੈ, ਕੋੜਖੇਲੀਆਂ, ਚਮਗਿੱਦੜ ਨੇ, ਡੱਡੂ ਨੇ, ਕੁੱਤੇ ਨੇ, ਬਿੱਲੀਆਂ ਨੇ, ਜਿਹੜਾ ਵੀ ਆ ਗਿਆ ਸਾਹਮਣੇ ਧੌਣ ਮਰੋੜੀ ਤੇ ਖਾ ਲਿਆ। ਇਹ ਗੱਲ ਤੁਸੀਂ ਤਾਂ ਮੇਰੇ ਖਿਆਲ ਸੁਣੀ ਹੋਊਗੀ, ਮੈਂ ਖੁਦ ਉੱਥੇ ਜਾ ਕੇ ਦੇਖਿਆ। ਮੈਨੂੰ ਬੜੇ ਵਾਰੀ ਚਾਈਨਾ ਜਾਣ ਦਾ ਮੌਕਾ ਮਿਲਿਆ, ਸੋ ਮੈਂ ਖੁਦ ਜਾ ਕੇ ਉੱਥੇ ਦੇਖਿਆ। ਉਹ ਦੇਖੋ ਜਦੋਂ ਅਸੀਂ ਸਵਾਦ ਲੈ ਕੇ ਜਾਨਵਰਾਂ ਦੀਆਂ, ਕਿਉਂਕਿ ਗਰਦਨਾ ਮਰੋੜੀ ਜਾਂਦੇ ਹਾਂ, ਖਾਈ ਜਾਂਦੇ ਹਾਂ, ਫਿਰ ਉਹਦੇ ਨਾਲ ਬਿਮਾਰੀਆਂ ਤਾਂ ਆਉਣਗੀਆਂ। ਨਾਲੇ ਇਹ ਆਪਾਂ ਤਾਂ ਕਹਿੰਦੇ ਹਾਂ ਕਿ ਜੀ ਜੰਤ ਸਭ ਉਸਦੇ ਸਭ ਨਾ ਕਸ ਹੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਜਦੋਂ ਸਾਰੇ ਜੀਵ ਜੰਤੂ, ਸਬਜ਼ੀਆਂ, ਆਦਮੀ, ਮਨੁੱਖ, ਸਾਰੇ ਉਹਨੇ ਪਰਮਾਤਮਾ ਨੇ ਪੈਦਾ ਕੀਤੇ ਨੇ, ਅੱਲਾ ਨੇ ਕੀਤੇ ਨੇ, ਵਾਹਿਗੁਰੂ ਨੇ ਕੀਤੇ ਨੇ, ਤੇ ਫਿਰ ਅਸੀਂ ਮੰਦਾ ਜਾਂ ਬੁਰਾ ਕਿਉਂ ਕਹੀਏ? ਉਹਨਾਂ ਦੀ ਜਾਨ ਕਿਉਂ ਲੈਂਦੇ ਹਾਂ? ਮੈਂ ਤਾਂ ਅਕਸਰ ਆਪਣੇ ਕਈ ਵਾਰੀ ਰੇਡੀਓ ਪ੍ਰੋਗਰਾਮ ਤੇ ਇਹ ਗੱਲ ਕਹਿਣਾ ਹੁੰਦਾ ਕਿ ਅਸੀਂ ਕਿੱਡੇ ਵੱਡੇ ਆਪਣੇ ਆਪ ਨੂੰ ਸਮਝਦੇ ਹਾਂ, 5-6 ਫੁੱਟ ਦੇ ਵੱਡੇ ਯੋਧੇ ਸਮਝਦੇ ਹਾਂ ਸਰੀਰਕ ਬਲ ਦੇ। ਮੈਂ ਤਾਂ ਅਕਸਰ ਆਪਣੀ ਕਲੀਨਿਕ 'ਚ ਦੇਖਦਾ ਜਦੋਂ ਬਲੱਡ ਸੈਂਪਲ ਲੈਂਦੇ ਨੇ, ਬਲੱਡ ਲੈਬ ਛੋਟੀ ਜਿਹੀ ਬਰੀਕ ਜਿਹੜੀ ਹੈਗੀ, ਉਹ ਸਪਾਈਡਰ ਨੀਡਲ ਕਹਿੰਦੇ ਨੇ, ਬਹੁਤ ਬਰੀਕ ਹੁੰਦੀ ਹੈ, ਜਦੋਂ ਮਾੜੀ ਲਾਉਂਦੇ ਨਾ ਬਾਂਹ ਦੇ ਉੱਤੇ ਤੇ ਸਾਨੂੰ ਉਹਦੀ ਅਸੀਂ ਕੰਬਣੀ ਸ਼ੁਰੂ ਹੁੰਦੀ ਹੈ, ਇੰਨੀ ਸੂਈ ਤੋਂ ਡਰ ਜਾਂਦੇ ਹਾਂ। ਜਦੋਂ ਅਸੀਂ ਗਰਦਨਾ ਮਰੋੜਦੇ ਹਾਂ ਫਟਾਫਟ ਉਹਨਾਂ ਦੀਆਂ, ਕਿਤੇ ਉਹਨਾਂ ਨੂੰ ਨਹੀਂ ਤਕਲੀਫ ਹੋ? ਉਹਨਾਂ ਜਾਨਵਰਾਂ ਦੇ ਮਾਂ ਬਾਪ ਨਹੀਂ ਹੈਗੇ? ਜੇ ਸਾਡੇ ਬੱਚੇ ਨੂੰ ਕੋਈ ਪਕੜ ਕੇ ਕਹੇ ਵੀ ਉਹਨੂੰ ਮਾਰਨਾ ਤੇ ਅਸੀਂ ਮਰਨ ਮਾਰਨ ਨੂੰ ਜਾਵਾਂਗੇ, ਉਹਨਾਂ ਦਾ ਕੀ ਹਾਲ ਹੋਊਗਾ? ਜਦੋਂ ਸਾਡੇ ਵਿੱਚ ਇਸ ਤਰ੍ਹਾਂ ਦੀਆਂ ਭਾਵਨਾਵਾਂ ਆ ਜਾਂਦੀਆਂ ਨੇ, ਜਦੋਂ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੀ ਐਥਿਕਸ ਕੀ ਹੈ, ਜਦੋਂ ਅਸੀਂ ਪਰਮਾਤਮਾ ਦੇ ਜੀਵਾਂ ਨੂੰ ਭੁੱਲ ਜਾਂਦੇ ਹਾਂ। ਨਾਲੇ ਇੱਕ ਪਾਸੇ ਕਹਿੰਦੇ ਅੱਬਲ ਅੱਲਾ ਨੂਰ ਪਾਇਆ ਦੇ ਸਭ ਕੁਦਰਤ ਕੇ ਬੰਦੇ, ਏਕ ਨੂਰ ਸੇ ਸਭ ਜਗ ਉਪਜੇ, ਕੌਣ ਬੁਰੇ, ਕੌਣ ਭਲੇ, ਕੌਣ ਮੰਦੇ। ਇੱਕ ਪਾਸੇ ਮੈਨੂੰ ਸਮਝਦਾ ਸੀ ਵਾਈ ਵੀ ਆਰ ਸੋ ਡੁਪਲੀਕੇਟ। ਅਸੀਂ ਕਹਿਣੇ ਕੁਛ ਹਾਂ, ਕਰਦੇ ਕੁਛ ਹਾਂ, ਫਿਰ ਈਵਨ ਜੇ ਅਸੀਂ ਫਰਿਆਦ ਵੀ ਕਰਦੇ ਹਾਂ ਪਰਮਾਤਮਾ ਵਲਗੇ, ਪਰ ਇਹਦਾ ਬੁਰੇ ਕਰਮ ਕਰੀ ਜਾਂਦੇ ਹਾਂ। ਜਦੋਂ ਬੁਰੇ ਕਰਮ ਕਰੀ ਜਾਂਦੇ ਹਾਂ, ਕਰੀ ਜਾਂਦੇ ਹਾਂ, ਕਰੀ ਜਾਂਦੇ ਹਾਂ, ਫਿਰ ਜਦੋਂ ਫਸ ਜਾਂਦੇ ਹਾਂ, ਫਿਰ ਰੂੰਨੇ ਹਾਂ, ਪਿੱਟਦੇ ਹਾਂ, ਫਿਰ ਉਹਦੇ ਕੋਲ ਫਰਿਆਦ ਕਰਦੇ ਹਾਂ, ਫਿਰ ਫਰਿਆਦ ਵੀ ਕੌਣ ਸੁਣੂਗਾ? ਹੈਂਜੀ, ਦੇਖੋ ਨਾ, ਮੈਂ ਤੁਹਾਨੂੰ ਕੁਛ ਲਾਈਟ ਮੂਡ 'ਚ ਮੇਰੇ ਗੱਲ ਯਾਦ ਆ ਗਈ। ਇੱਕ ਮੁੰਡਾ ਸੀਗਾ, ਪੜ੍ਹਦਾ ਨਹੀਂ ਸੀਗਾ, ਬਿਲਕੁਲ ਨਹੀਂ ਪੜ੍ਹਦਾ ਸੀ, ਸਾਰਾ ਦਿਨ ਵਾਰਾ ਗਿਰਦੀ ਕਰਨੀ, ਖੇਡਣਾ ਕੁੱਦਣਾ। ਪੇਪਰ ਆਏ ਤੇ ਪੇਪਰ ਦੇ ਆਇਆ, ਜਦੋਂ ਪੇਪਰ ਦੇ ਕੇ ਆਇਆ ਤੇ ਘਰੇ ਆ ਕੇ ਲਕਸ਼ਮੀ ਜੀ ਮੂਹਰੇ, ਦੇਵੀ ਦੇਵਤਿਆਂ ਦੇ ਮੂਹਰੇ, ਗੁਰੂ ਸਾਹਿਬਾਨ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਹੇ ਸੱਚੇ ਪਾਤਸ਼ਾਹ, ਦਿੱਲੀ ਨੂੰ ਨਾ ਪੰਜਾਬ ਦੀ ਰਾਜਧਾਨੀ ਬਣਾ ਦੇ, ਦਿੱਲੀ ਨੂੰ ਪੰਜਾਬ ਦੀ ਰਾਜਧਾਨੀ ਬਣਾ ਦੇ। ਬਾਰ ਬਾਰ ਹੇ ਸੱਚੇ ਪਾਤਸ਼ਾਹ, ਇਸਲਾਮਾਬਾਦ ਨੂੰ ਨਾ ਪੰਜਾਬ ਦੀ ਰਾਜਧਾਨੀ ਬਣਾ ਦੇ, ਇਸਲਾਮਾਬਾਦ ਨੂੰ ਪੰਜਾਬ ਦੀ ਰਾਜਧਾਨੀ ਬਣਾ ਦੇ, ਇਸਲਾਮਾਬਾਦ ਨੂੰ ਰਾਜਧਾਨੀ ਬਣਾ ਦੇ, ਮੈਂ ਤੇਰੀ ਬਸ ਸਦਾ ਹੀ ਤੇਰੀ ਪੂਜਾ ਕਰੂੰਗਾ। ਉਹਦਾ ਫਾਦਰ ਪਿੱਛੋਂ ਆ ਗਿਆ, ਉਹ ਕਹਿੰਦਾ ਆਹ ਕੀ ਕਰੀ ਜਾਂਦਾ? ਉਹ ਕਹਿੰਦਾ ਉਹ ਆਹ ਕੀ ਕਰੀ ਜਾਂਦਾ? ਕਦੇ ਤੂੰ ਕਹਿੰਦਾ, ਮੈਂ ਤਾਂ ਐਗਜ਼ਾਮਪਲ ਹੀ ਦਿੱਤੀ ਹੈ ਵੀ ਜਿਵੇਂ ਉਹਨੇ ਕਿਹਾ ਵੀ ਦਿੱਲੀ ਨੂੰ ਪੰਜਾਬ ਦੀ ਰਾਜਧਾਨੀ ਬਣਾ ਦੇ, ਦਿੱਲੀ ਨੂੰ ਰਾਜਧਾਨੀ ਪੰਜਾਬ ਦੀ ਬਣਾ ਦੇ, ਇਹ ਕਿਵੇਂ ਬਣ ਸਕਦੀ ਹੈ? ਦਿੱਲੀ ਤਾਂ ਜਿਹੜੀ ਸਾਰੇ ਦੇਸ਼ ਦੀ, ਇੰਡੀਆ ਦੀ ਰਾਜਧਾਨੀ ਹੈ, ਇਸ ਤਰ੍ਹਾਂ ਹੀ ਇਸਲਾਮਾਬਾਦ ਜਿਹੜੀ ਸਾਰੇ ਪਾਕਿਸਤਾਨ ਦੀ ਰਾਜਧਾਨੀ ਹੈ, ਫਿਰ ਇਹ ਪੰਜਾਬ ਦੀ ਕਿਉਂ ਬਣਾ ਦੇ? ਕਹਿੰਦਾ ਪਤਾ ਗੱਲ ਕੀ ਹੈ, ਮੈਂ ਜੋ ਪੇਪਰ ਦੇਣ ਗਿਆ ਸੀ ਉਹ 'ਚ ਪੁੱਛਿਆ ਸੀ ਪੰਜਾਬ ਦੀ ਰਾਜਧਾਨੀ ਕੀ ਹੈ, ਮੈਂ ਦਿੱਲੀ ਲਿਖਿਆ ਹੋਇਆ ਜਾਂ ਇਸਲਾਮਾਬਾਦ ਲਿਖਿਆ, ਇਸ ਕਰਕੇ ਮੈਂ ਰੱਬ ਨੂੰ ਕਹਿੰਦਾ ਸਾਰੀ ਕੰਠੀ ਬਦਲਾ ਦੇ। ਇਹੋ ਜਿਹੀਆਂ ਸਾਡੀਆਂ ਫਰਿਆਦਾਂ ਨੇ, ਅਸੀਂ ਰੱਬ ਨੂੰ ਤਾਂ ਖੜਾਉਣਾ ਸਮਝ ਰੱਖਿਆ, ਕੰਮ ਆਪ ਗਲਤ ਕਰੀਆਂ ਨੇ, ਮਿਹਨਤ ਆਪ ਨਹੀਂ ਕੀਤੀ, ਤੇ ਲਿਖਿਆ ਜਾਂ ਦਿੱਲੀ ਜਾਂ ਇਸਲਾਮਾਬਾਦ, ਹੁਣ ਰੱਬ ਨੂੰ ਕਹਿੰਦੇ ਰਾਜਧਾਨੀ ਬਦਲ ਦੇ, ਇਹ ਕੋਈ ਇਜ਼ ਇਟ ਪੋਸੀਬਲ? ਇਹ ਹਾਸੋਹੀਣੀ ਗੱਲ ਨਹੀਂ ਤੇ ਹੋਰ ਕੀ ਹੈ? ਸੋ ਇਸ ਕਰਕੇ ਜਿਹੜੀ ਹੈਗੀ ਨਾ ਸਾਡੀ ਡੁਪਲੀਕੇਸੀ ਹੈ। ਈਵਨ ਅਸੀਂ ਜੇ ਪਾਠ ਵੀ ਕਰਦੇ ਹਾਂ, ਰੱਬ ਦਾ ਨਾਂ ਵੀ ਲੈਂਦੇ ਹਾਂ, ਉਹਦੇ ਵਿੱਚ ਵੀ ਕੋਈ ਤਰੱਕੀ ਨਹੀਂ ਹੁੰਦੀ। ਦੇਖੋ ਆਪਾਂ ਕਹਿੰਦੇ ਹਾਂ ਵੀ ਮੈਨੂੰ 15-15 ਸਾਲ ਹੋ ਗਏ, 20 ਸਾਲ ਹੋ ਗਏ, ਸਾਡੇ ਬਜ਼ੁਰਗ ਵੀ ਨੇ, ਸਵੇਰੇ ਉੱਠ ਕੇ ਨਹਾਉਂਦੇ ਨੇ, ਪਾਠ ਕਰਦੇ ਨੇ, ਜਪਜੀ ਸਾਹਿਬ ਦਾ ਕਰਦੇ ਨੇ, ਰਾਤ ਨੂੰ ਸੁਖਮਨੀ ਸਾਹਿਬ ਦਾ ਕਰਦੇ ਨੇ, ਅਸੀਂ ਕੁਰਾਨ ਸ਼ਰੀਫ ਪੜ੍ਹਦੇ ਹਾਂ, ਅਸੀਂ ਗੀਤਾ ਪੜ੍ਹਦੇ ਹਾਂ, ਅਸੀਂ ਰਾਮ ਰਾਮ ਕਰਦੇ ਹਾਂ, ਸਾਰਾ ਦਿਨ ਕਰਦੇ, ਸਾਡੀ ਤਰੱਕੀ ਨਹੀਂ ਹੋਈ, ਸਾਨੂੰ ਕੋਈ ਫਾਇਦਾ ਨਹੀਂ ਹੋਇਆ। ਭਾਈ ਸਾਹਿਬ, ਤਰੱਕੀ ਪਤਾ ਕਿਉਂ ਨਹੀਂ ਹੋਈ? ਤਰੱਕੀ ਕਿਉਂ ਨਹੀਂ ਹੋਈ? ਕਿਉਂਕਿ ਅਸੀਂ ਉਹਨੂੰ ਤੋਤਾ ਰੱਟ ਬਣਾਇਆ ਵਾ, ਪੈਰਟ ਦੀ ਤਰ੍ਹਾਂ ਅਸੀਂ ਰੱਟਾਂ ਮਾਰੀਆਂ ਨੇ, ਰੱਟਾਂ ਮਾਰੀਆਂ, ਰੱਟਾਂ ਨਾ ਤਾਂ ਅਸੀਂ ਕਦੇ ਉਹਨੂੰ ਉਹਦੇ ਮੀਨਿੰਗ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਜੇ ਸਮਝਦੇ ਉਹਨੂੰ ਅਮਲ ਨਹੀਂ ਕਰਦੇ। ਦੇਖੋ ਨਾ, ਜਿਵੇਂ ਚਾਰ ਪੰਜ ਦੋਸਤ ਸੀਗੇ, ਦਾਰੂ ਦੇ ਠੇਕੇ 'ਤੇ ਬੈਠੇ ਐਂ ਦੱਬ ਕੇ ਸ਼ਰਾਬ ਪੀਤੀ, ਅਤੇ ਉਹ ਕਹਿੰਦੇ ਚੱਲ ਯਾਰ ਆਪਾਂ ਠੇਕੇ 'ਚੋਂ ਨਿਕਲ ਕੇ, ਕਹਿੰਦੇ ਆਪਾਂ ਘੁੰਮ ਫਿਰ ਆਈਏ। ਉਹ ਘੁੰਮਣ ਚਲੇ ਗਏ, ਸ਼ਰਾਬੀ ਬੰਦੇ ਸੀਗੇ। ਜਦੋਂ ਘੁੰਮਣ ਗਏ, ਅੱਗੇ ਨਦੀ ਖੜੀ, ਨਦੀ 'ਤੇ ਉੱਥੇ ਇੱਕ ਕਿਸ਼ਤੀ ਖੜੀ ਸੀ, ਕਹਿੰਦੇ ਯਾਰ ਆਪਾਂ ਕਿਸ਼ਤੀ 'ਚ ਘੁੰਮ ਕੇ ਆਉਣੇ। ਉਹ ਸਾਰੇ ਜਣੇ ਕਿਸ਼ਤੀ 'ਚ ਬੈਠ ਗਏ, ਅਤੇ ਦੋ ਬੰਦਿਆਂ ਨੇ ਚੱਪੂ ਫੜੇ, ਚੱਪੂ ਚਲਾਉਂਦੇ ਗਏ, ਚਲਾਉਂਦੇ ਗਏ, ਚਲਾਉਂਦੇ ਗਏ, ਦੋ ਢਾਈ ਘੰਟੇ ਚਲਾਉਂਦੇ ਗਏ। ਫਿਰ ਇੱਕ ਬੰਦਾ ਕਹਿੰਦਾ ਯਾਰ ਆਪਾਂ ਤਾਂ ਪਤਾ ਨਹੀਂ ਕਿੱਡੀ ਦੂਰ ਨਿਕਲ ਕੇ, ਦੇਖੋ ਤਾਂ ਸਹੀ, ਕਦੇ ਐਂ ਨਾ ਹੋਏ ਫਿਰ ਆਪਾਂ ਵਾਪਸ ਕਿਵੇਂ ਜਾਣਾ, ਭੁੱਲੀ ਜਾਈਏ। ਅਤੇ ਇੱਕ ਬੰਦੇ ਨੂੰ ਕਹਿੰਦੇ ਯਾਰ ਉੱਤਰ ਕੇ ਦੇਖ ਆਪਾਂ ਕਿੱਡੀ ਦੂਰ ਆ ਗਏ, ਵੀ ਕਿਹੜੇ ਸ਼ਹਿਰ 'ਚ ਆ ਗਏ ਆਪਾਂ। ਅਤੇ ਇੱਕ ਬੰਦਾ ਬਾਹਰ ਨਿਕਲਿਆ, ਉਹ ਉੱਤਰ ਕੇ ਕਹਿੰਦਾ, ਉਹ ਕਹਿੰਦਾ ਭਰਾਵੋ ਆਪਾਂ ਤਾਂ ਉੱਥੇ ਹੀ ਖੜੇ ਹਾਂ। ਉਹ ਕਹਿੰਦਾ ਉੱਥੇ ਹੀ ਖੜੇ ਹਾਂ, ਢਾਈ ਘੰਟੇ ਹੋ ਗਏ ਚੱਪੂ ਚੱਲਦੇ ਨੂੰ, ਹਲੇ ਆਪਾਂ ਉੱਥੇ ਹੀ ਖੜੇ ਹਾਂ। ਕਹਿੰਦਾ ਰੱਸਾ ਤਾਂ ਖੋਲ੍ਹਣਾ ਭੁੱਲ ਹੀ ਗਏ, ਰੱਸਾ ਕਿਸ਼ਤੀ ਨਾਲ ਹੀ ਬੰਨਿਆ ਵਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਅਸੀਂ ਸਾਡੀ ਜਿਹੜੀ ਐਕਟੀਵ਀ਟੀ ਹੈ ਨਾ, ਉਹ ਸੰਸੀਅਰ ਨਹੀਂ ਹੈ। ਜਦੋਂ ਅਸੀਂ ਸੰਸੀਅਰ ਹੋ ਕੇ ਕੋਈ ਵੀ ਕੰਮ ਕਰਾਂਗੇ, ਈਵਨ ਰੇਡੀਓ ਦੇ ਉੱਤੇ ਵੀ ਕੰਮ ਕਰਦੇ ਹਾਂ, ਰੇਡੀਓ ਦੇ ਉੱਤੇ ਜੇ ਸਾਡਾ ਪਰਪਜ਼ ਇਹ ਹੈ ਵੀ ਅਸੀਂ ਆਪਣਾ ਬਿਜ਼ਨਸ ਚਲਾਉਣਾ, ਐਡਾਂ ਲੋਕਾਂ ਦੀਆਂ ਲੈਣੀਆਂ ਅਤੇ ਐਡ ਪਿਆਰ ਨਾਲ ਚਲਾਉਣੀ ਨਹੀਂ ਹੈ, ਜਾਂ ਕੋਈ ਉਹਦਾ ਪਰਪਜ਼ ਲੈਣਾ ਕਿ ਅਸੀਂ ਬਹੁਤ ਇੰਟਲੈਕਚੁਅਲ ਹੋ ਗਏ, ਅਤੇ ਮੈਨੂੰ ਤਾਂ ਕਈ ਵਾਰੀ ਬੜਾ ਹਾਸੋ ਵੀ ਨਹੀਂ ਗੱਲ ਆਉਂਦੀ ਹੈ, ਕਿਉਂਕਿ ਅਸੀਂ ਸੋਚਦੇ ਹਾਂ ਵੀ ਰਾਮ ਨੂੰ ਤਾਂ ਅਸੀਂ ਖਲੋਣਾ ਜਾਂਦੇ ਹਾਂ, ਉਹ ਪਰਮਾਤਮਾ ਨੂੰ ਅਸੀਂ ਖਲੋਣਾ ਸਮਝਦੇ, ਆਪਣੀ ਮਰਜ਼ੀ ਨਾਲ ਕਰਦੇ ਹਾਂ। ਅਸੀਂ ਆਪਣੇ ਆਪ ਨੂੰ ਬਹੁਤ ਜਿਹੜੇ ਹੈ ਨਾ ਹੁਸ਼ਿਆਰੀ ਵਰਤਣ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਕਿ ਸਾਡਾ ਸੱਚਾ ਹਰ ਖਲਕਤ ਦੇ ਬੰਦੇ ਨਾਲ, ਹਰ ਬੰਦੇ ਨਾਲ ਪਿਆਰ ਹੋਣਾ ਚਾਹੀਦਾ ਹੈ। ਅਤੇ ਜਦੋਂ ਅਸੀਂ ਪਿਆਰ ਕਰਦੇ ਹਾਂ, ਕਰੁਣਾ ਸਾਡੇ ਵਿੱਚ ਆਊਗੀ, ਫਿਰ ਬਿਮਾਰੀਆਂ ਕਿੱਥੋਂ ਆਉਣਗੀਆਂ? ਸੋ ਕਿਉਂਕਿ ਜਿਵੇਂ ਕਹਿੰਦੇ ਨੇ ਅੱਤ 'ਤੇ ਖੁਦਾ ਦਾ ਬੈਰ ਹੈ, ਅੱਤ 'ਤੇ ਰੱਬ ਦਾ ਬੈਰ ਹੈ, ਉਹਦਾ ਕਾਰਨ ਇਹੀ ਹੈ ਕਿ ਜਦੋਂ ਅਸੀਂ ਨਫ਼ਰਤ 'ਤੇ ਨਫ਼ਰਤ, ਨਫ਼ਰਤ 'ਤੇ ਨਫ਼ਰਤ ਫੈਲਾਈ ਜਾਂਦੇ ਹਾਂ, ਝੂਠ ਬੋਲੀ ਜਾਂਦੇ ਹਾਂ ਦਿਨ ਪ੍ਰਤੀ ਦਿਨ, ਕੋਈ ਬੰਦਾ ਮੰਨਣ ਨੂੰ ਤਿਆਰ ਨਹੀਂ ਕਿ ਮੈਂ ਝੂਠ ਨਹੀਂ ਬੋਲਦਾ, ਝੂਠ ਬੋਲਦੇ ਹਾਂ, ਅਸੀਂ ਹੇਰਾ ਫੇਰੀਆਂ ਕਰਦੇ ਹਾਂ, ਬਦਕਾਰੀਆਂ ਕਰਦੇ ਹਾਂ, ਕਿਸੇ ਨੂੰ, ਕਿਸੇ ਦੀ ਧੀ ਭੈਣ ਨੂੰ ਪੁੱਠੀਆਂ ਅੱਖਾਂ ਨਿਗਾਹ ਨਾਲ ਦੇਖਦੇ ਹਾਂ, ਨਹੀਂ ਤਾਂ ਵੀ ਸਾਡੀ ਧੀ ਨੂੰ ਕੋਈ ਹੋਰ ਦੇਖਦਾ ਹੋਊਗਾ, ਸਾਨੂੰ ਕੋਈ ਸ਼ਰਮਸ਼ਾਰ ਹੀ ਨਹੀਂ ਆ। ਅਸੀਂ ਇਹ ਸੋਚਦੇ ਵੀ ਇਹਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਐਸ਼ ਮਿਲ ਰਹੀ ਹੈ, ਅਸੀਂ ਖੁਸ਼ੀ ਮਿਲ ਰਹੀ ਹੈ, ਟੈਂਪਰਰੀ ਨੇ, ਕਿਉਂਕਿ ਅਸੀਂ ਛਿੱਤਰ ਖਾਣ ਦੇ ਫਿਰ ਕਾਬਲ ਬਣ ਜਾਂਗੇ। ਜਿਵੇਂ ਕਿ ਦੋ ਦੋਸਤ ਸੀ ਸਾਡੀ, ਕਿਵੇਂ ਡੁਪਲੀਕੇਟ ਸੀ ਕੀ ਹੈ, ਦੋ ਦੋਸਤ ਸੀਗੇ, ਇੱਕ ਬੰਦਾ ਕਹਿੰਦਾ ਹੁੰਦਾ ਸੀ ਭਰਾਵਾ, ਉਹਨੂੰ ਕਹਿੰਦਾ ਦੂਸਰੇ ਨੂੰ ਕਹਿੰਦਾ, ਕਹਿੰਦਾ ਮੈਂ ਤਾਂ ਤੈਨੂੰ ਆਪਣੇ ਭਰਾ ਤੋਂ ਵੀ ਵੱਧ ਪਿਆਰ ਕਰਦਾ, ਤੈਨੂੰ ਮੈਂ ਤੈਨੂੰ ਆਪਣੇ ਭਰਾ ਤੋਂ ਵੀ ਵੱਧ ਸਮਝਦਾ, ਕੋਈ ਦੁੱਖ ਤਕਲੀਫ ਜਦੋਂ ਵੀ ਕਦੇ ਆ ਗਏ ਨਾ, ਤੂੰ ਪਰਤਿਆ ਕੇ ਦੇਖ ਲਈ, ਮੈਂ ਤੇਰੇ ਕੋਲੇ ਖੜਾ ਹੋਊਗਾ। ਚਲੋ ਮੈਂ ਹੁਣ ਇਸ ਐਗਜ਼ਾਮਪਲ ਨੂੰ ਦੇਣਾ ਵੀ ਅਸੀਂ ਡੁਪਲੀਕੇਟ ਕਿਵੇਂ ਹਾਂ, ਜਦੋਂ ਮੌਕਾ ਪੈਂਦਾ ਫਿਰ ਸਾਡੀ ਅਸਲੀਅਤ ਪਤਾ ਲੱਗਦੀ ਹੈ। ਉਹ ਹੋਇਆ ਕੀ ਕਿ ਦਿਵਾਲੀ ਦਾ ਦਿਨ ਸੀ, ਜੂਆ ਖੇਡ ਰਹੇ ਸੀ, ਉੱਧਰੋਂ ਅੱਗੇ ਪੁਲਿਸ ਨੇ ਛਾਪਾ ਮਾਰਿਆ ਤਾਂ ਉਹਨਾਂ ਨੂੰ ਫੜ ਕੇ ਲੈ ਗਏ। ਜਦੋਂ ਫੜ ਕੇ ਲੈ ਗਏ ਤਾਂ ਉਹਨੂੰ ਥਾਣੇ 'ਚ ਲੈ ਗਏ, ਅਤੇ ਅੱਗੇ ਜਾ ਕੇ ਸਿਪਾਹੀ ਕਹਿੰਦਾ ਥਾਣੇਦਾਰ ਨੂੰ, ਕਹਿੰਦੇ ਥਾਣੇਦਾਰ ਸਾਹਿਬ ਇਹ ਜੂਆ ਖੇਡਦੇ ਸੀ ਦੋਨੇ, ਅਤੇ ਥਾਣੇਦਾਰ ਵੀ ਅੱਕਿਆ ਬੈਠਾ ਸੀ, ਕਿਉਂਕਿ ਉਹ ਸੋਚਦਾ ਵੀ ਯਾਰ ਦਿਵਾਲੀ ਨੂੰ ਸਾਰਿਆਂ ਦੀ ਛੁੱਟੀ ਹੁੰਦੀ ਹੈ, ਪੁਲਿਸ ਵਾਲਿਆਂ ਦੀ ਛੁੱਟੀ ਕੋਈ ਨਹੀਂ, ਸਾਡੇ ਵੀ ਤਾਂ ਨਿਆਣੇ ਨੇ, ਮੈਂ ਥਾਣੇ 'ਚ ਬੈਠਾ। ਉਹਨੂੰ ਵੀ ਗੁੱਸਾ ਚੜਿਆ ਹੋਇਆ ਸੀਗਾ, ਉਹ ਕਹਿੰਦਾ ਮਾਰੋ ਇਹਨਾਂ ਦੇ 50-50 ਡੰਡੇ। ਜਦੋਂ ਡੰਡੇ ਮਾਰਨ ਲੱਗਿਆ ਸਿਪਾਹੀ, ਤਾਂ ਕਹਿੰਦਾ ਇੱਕ ਮਿੰਟ ਰੁਕੀ, ਕਹਿੰਦਾ ਅੱਜ ਯਾਰ ਦਿਵਾਲੀ ਹੈ, ਚੱਲ ਕੋਈ ਚੰਗਾ ਕੰਮ ਹੀ ਕਰ ਲਈਏ। ਪਹਿਲੇ ਦੋਸਤ ਨੂੰ ਪੁੱਛਦਾ, ਕਹਿੰਦਾ ਚੱਲ ਕਿਉਂਕਿ ਅੱਜ ਦਿਵਾਲੀ ਆ, ਡੰਡੇ ਤਾਂ ਤੇਰੇ 50 ਮਾਰਨੇ ਆ, ਜੇ ਤੇਰੀ ਕੋਈ ਇੱਛਾ ਪਹਿਲਾਂ ਦੱਸ ਦੇ। ਬੰਦਾ ਕਹਿੰਦਾ ਵੀ ਇਹਨੇ ਡੰਡੇ ਤਾਂ ਮਾਰਨੇ। ਕਹਿੰਦਾ ਸਰ ਥਾਣੇਦਾਰ ਸਾਹਿਬ ਫਿਰ ਐਂ ਕਰੋ, ਮੇਰੀ ਪਿੱਠ 'ਤੇ ਨਾ ਇੱਕ ਤਕੀਆ ਪਿੱਲੋ ਸਰਾਣਾ ਬੰਨ ਦਿਓ, ਕਿਉਂਕਿ ਜਦੋਂ ਤੁਸੀਂ ਡੰਡੇ ਮਾਰੋਗੇ ਸੱਟ ਤਾਂ ਘੱਟ ਲੱਗੂਗੀ। ਉਹਨਾਂ ਨੇ ਉਹਦੇ ਸਰਾਣਾ ਬੰਨਤਾ, ਅਤੇ ਜਦੋਂ ਡੰਡੇ ਮਾਰੇ ਉਹਦੇ, ਅਤੇ 15-20-25 ਡੰਡੇ ਮਾਰੇ, ਅਤੇ ਉਹਨੇ ਸਰਾਣਾ ਪਾੜ ਗਿਆ। ਫਿਰ ਬਾਕੀ ਉਹਨੇ ਆਪਦੀ ਟੂਹੀ 'ਤੇ ਖਾਧੇ। ਫਿਰ ਜੇ ਦੂਸਰੇ ਦੋਸਤ ਦੀ ਵਾਰੀ ਆ ਗਈ, ਜਦੋਂ ਦੂਸਰੇ ਦੋਸਤ ਦੀ ਵਾਰੀ ਆ ਗਈ, ਉਸ ਦੋਸਤ ਦੀ ਜਿਹੜਾ ਕਹਿੰਦਾ ਸੀ ਮੈਂ ਤੈਨੂੰ ਆਪਣੇ ਸਕੇ ਭਰਾਵਾਂ ਤੋਂ ਵੱਧ ਸਮਝਦਾ, ਦੁੱਖ ਵੇਲੇ ਕੰਮ ਆਊਗਾ, ਜਦੋਂ ਮਰਜ਼ੀ ਆਵਾਜ਼ ਮਾਰ ਲਈ ਤੂੰ ਖੜਾ ਦੇਖੀ, ਮੌਕੇ 'ਤੇ ਮੈਂ ਹੀ ਹਾਂ। ਤਾਂ ਜਦੋਂ ਥਾਣੇਦਾਰ ਨੇ ਕਿਹਾ ਵੀ ਹਾਂ ਤੂੰ ਦੱਸ, ਤੇਰੇ ਵੀ 50 ਡੰਡੇ ਪੈਣੇ, ਤੇਰੀ ਕੀ ਇੱਛਾ? ਉਹ ਕਹਿੰਦਾ ਸਰ ਥਾਣੇਦਾਰ ਸਾਹਿਬ ਡੰਡੇ ਦਾ ਭਾਵੇਂ 100 ਮਾਰ ਲਈਓ, ਪਰ ਤੁਸੀਂ ਐਂ ਕਰੋ ਮੇਰੇ ਪਿੱਛੇ ਨਾ ਮੇਰਾ ਦੋਸਤ ਹੀ ਬੰਨ ਦਿਓ ਪਿੱਠ 'ਤੇ, ਵੀ ਡੰਡੇ ਇਹ ਖਾਊਗਾ। ਇੱਥੋਂ ਪਤਾ ਲੱਗਦਾ ਵੀ ਉਹ ਕਿੰਨਾ ਕੁ ਸੰਸੀਅਰ ਸੀ। ਸਾਡੀ ਕਰਨੀ ਅਤੇ ਕਰਨੀ ਦੇ ਵਿੱਚ ਬਹੁਤ ਫਰਕ ਹੈ। ਅਸੀਂ ਜੋ ਕੁਛ ਕਹਿੰਦੇ ਹਾਂ ਨਾ, ਉਦੋਂ ਪਤਾ ਲੱਗਦਾ ਸਾਡੀ ਹਕੀਕਤ ਕੀ ਹੈ। ਸੋ ਮੈਂ ਇਹ ਗੱਲ ਦੱਸਣੀ ਚਾਹੁੰਦਾ ਸੀ ਕਰੁਣਾ ਦੀ, ਕਿ ਜਦੋਂ ਸਾਡੀ ਦਇਆ ਭਾਵ ਮੁੱਕ ਜਾਂਦੀ ਹੈ, ਉਹਨਾਂ ਦੀ ਪੁਕਾਰ ਜਾਨਵਰਾਂ ਦੀ ਉੱਥੇ ਜਾਂਦੀ ਹੈ, ਉੱਪਰ ਰੋਂਦੇ ਨੇ, ਚੀਕਦੇ ਨੇ, ਉਹਨਾਂ ਦੇ ਮਾਂ ਬਾਪ ਨੇ, ਉਹਨਾਂ ਦੇ ਬੱਚੇ ਨੇ, ਜਦੋਂ ਅਸੀਂ ਦੱਬੀ ਜਾਂਦੇ ਹਾਂ, ਚਾਹੇ ਸੱਪ ਹੈ, ਚਾਹੇ ਘੋੜਾ, ਚਾਹੇ ਗਧਾ, ਚਾਹੇ ਗਿੱਦੜ ਨੇ, ਅਤੇ ਜਦੋਂ ਖੂਨ ਪੀ ਜਾਂਦੇ ਹਾਂ, ਫਿਰ ਜਦੋਂ ਸਾਰੀ ਖਲਕਤ ਰੋਂਦੀ ਹੈ, ਅਤੇ ਉਹਦੀ ਧਰਤੀ ਵੀ ਹਿੱਲਦੀ ਹੈ, ਫਿਰ ਉਹ ਵੀ ਸਾਨੂੰ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਜ਼ਾ ਦਿੰਦਾ। ਜਿੰਨੀ ਕੁ ਅਸੀਂ ਕਰਮ ਕਰਦੇ ਹਾਂ, ਇਸ ਕਰਕੇ ਮੈਂ ਕਹਿੰਦਾ ਨਾ, ਹਮੇਸ਼ਾ ਕਰਮ ਕਰਕੇ ਕਰਮ ਕਰਨ ਲੱਗੇ 10 ਵਾਰੀ ਸੋਚੋ। ਜੇ ਕੋਈ ਤੁਹਾਡੇ ਨਾਲ ਕੋਈ ਵਧੀਕੀ ਵੀ ਕਰ ਗਿਆ, ਜਸਟ ਇਗਨੋਰ, ਕਿਉਂ ਜੇ ਸੁੱਤਾ ਪਿਆ ਉਹਨੂੰ ਤਾਂ ਜਗਾ ਸਕਦੇ ਹਾਂ, ਜਿਹੜਾ ਬੰਦਾ ਜਾਗਦਾ ਉਹ ਸੁੱਤੇ ਪਏ ਦਾ ਡਰਾਮਾ ਕਰਦਾ, ਉਹਨੂੰ ਤੁਸੀਂ ਕਿਵੇਂ ਜਗਾ ਸਕਦੇ ਹੋ? ਸੋ ਕਦੇ ਵੀ ਆਰਗੂਮੈਂਟ ਨਾਲ ਕਿਸੇ ਨੂੰ ਮਨਾਇਆ ਨਹੀਂ ਜਾ ਸਕਦਾ। ਸੋ ਚੁੱਪ ਰਹਿਣ 'ਚ ਫਾਇਦਾ। ਜੇ ਮਨਾਉਣਾ ਹੀ ਹੈ ਤਾਂ ਆਪਣੇ ਮਾਲਕ ਨੂੰ ਮਨਾਓ, ਆਪਣੇ ਮੁਰਸ਼ਿਦ ਦੇ ਮਗਰ ਲੱਗੋ। ਮੁਰਸ਼ਿਦ ਜੋ ਤੁਹਾਨੂੰ ਰਸਤਾ ਦਿਖਾਉਂਦਾ ਉਹਦੇ ਵਿੱਚ ਉਹਦੇ ਮੁਤਾਬਕ ਚੱਲ ਕੇ ਮਿਹਨਤ ਕਰੋ। ਜਦੋਂ ਅਸੀਂ ਕੋਈ ਵੀ ਚੀਜ਼ ਦੇ ਮਿਹਨਤ ਕਰਦੇ ਹਾਂ, ਚਾਹੇ ਉਹ ਦੁਨਿਆਵੀ ਮਿਹਨਤ ਹੈ ਚਾਹੇ ਅੰਦਰੂਨੀ ਮਿਹਨਤ ਹੈ, ਉਹਦਾ ਹਮੇਸ਼ਾ ਫਲ ਲੱਗਦਾ। ਦੇਖੋ ਨਾ, ਮੈਂ ਕੱਲ੍ਹ ਵੀ ਕਿਹਾ ਸੀ ਆਪਣੇ ਰੇਡੀਓ ਪ੍ਰੋਗਰਾਮ 'ਤੇ, ਹੁਣ ਮੈਂ ਸੰਡੇ ਨੂੰ ਵੀ ਕਰਦਾ 4 to 5 ਤੱਕ ਕੰਪਲੀਮੈਂਟਰੀ ਪ੍ਰੋਗਰਾਮ ਹੁੰਦਾ, ਉਹ ਈਵਨ BNC ਦਾ, BNC ਮੈਡੀਕਲ ਸੈਂਟਰ ਨਾਲ ਵੀ ਉਹਦਾ ਕੋਈ ਤਾਲੁਕਾਤ ਨਹੀਂ। ਸੋ ਉਦੋਂ ਮੈਂ ਦੱਸਿਆ ਸੀਗਾ ਵੀ ਜਿਹੜਾ ਹੈਗਾ ਸਾਨੂੰ ਕਰਮ ਜਿਹੜੇ ਨੇ ਨਾ, ਉਹ ਬੜੇ ਸੋਚ ਸਮਝ ਕੇ ਕਰਨੇ ਚਾਹੀਦੇ ਨੇ। ਜਦੋਂ ਅਸੀਂ ਕਰਮ ਨਹੀਂ ਨਾ ਠੀਕ ਕਰਦੇ, ਫਿਰ ਸਾਨੂੰ ਉਹ ਰਿਜ਼ਲਟ ਭੁਗਤਣੇ ਹੀ ਭੁਗਤਣੇ ਪੈਣੇ ਨੇ। ਅਤੇ ਜੇ ਇੱਕ ਆਪਣੇ ਕੋਲ ਸਾਹਮਣੇ ਬੰਦਾ, ਜੇ ਤੁਸੀਂ ਪਿਆਰ ਵੰਡੋਗੇ ਤਾਂ ਦੁੱਗਣਾ ਪਿਆਰ ਮਿਲੂਗਾ, ਅਤੇ ਜਦੋਂ ਨਫ਼ਰਤ ਕਰੋਗੇ ਤਾਂ ਡਬਲ ਨਫ਼ਰਤ ਹੋਊਗੀ। ਪਿਆਰ ਔਰ ਨਫ਼ਰਤ ਦੇ ਵਿੱਚ ਫਰਕ ਇੰਨਾ ਹੀ ਹੈ, ਪਿਆਰ 1, 2, 3, 4, 5 ਸਲੋ ਸਲੋ ਵੱਧਦਾ ਹੈ, ਅਤੇ ਜਿਹੜੀ ਨਫ਼ਰਤ ਹੈ ਉਹ 1, 2, 4, 16 200 ਇਸ ਤਰ੍ਹਾਂ ਜੰਪ ਕਰ ਨਫ਼ਰਤ ਫੈਲਦੀ ਹੈ। ਸੋ ਇਸ ਕਰਕੇ ਨਫ਼ਰਤ ਹੀ ਨਫ਼ਰਤ ਹੈ। ਮੈਂ ਤੁਹਾਨੂੰ ਦੱਸਦਾ ਵੀ ਪਿਆਰ ਦੇ ਵਿੱਚ ਕੀ ਹੈ। ਇੱਕ ਬਾਊ ਸੀਗਾ ਆਫਿਸ ਦੇ ਵਿੱਚ, ਮੈਂ ਤੁਹਾਨੂੰ ਹਲਕੀਆਂ ਫੁਲਕੀਆਂ ਕਹਾਣੀਆਂ ਤਾਂ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ। ਸੋ ਉਹਦੇ ਵਿੱਚ ਇਹ ਹੈ ਕਿ ਇੱਕ ਬੰਦਾ ਆਫਿਸ 'ਚੋਂ ਆਉਣਾ ਅਤੇ ਸ਼ਹਿਰ 'ਚੋਂ ਜਦੋਂ ਲੰਘਦਾ ਹੁੰਦਾ ਸੀ, ਉੱਥੇ ਫਰੂਟਸ ਦੀਆਂ ਰੇਹੜੀਆਂ ਲੱਗਦੀਆਂ, ਫਲਾਂ ਦੀਆਂ ਰੇਹੜੀਆਂ ਲੱਗੀਆਂ ਹੁੰਦੀਆਂ, ਆਪਾਂ ਸਾਰਿਆਂ ਨੇ ਦੇਖੀਆਂ ਪੰਜਾਬੀਆਂ ਨੇ। ਸੋ ਉਹਦੇ ਵਿੱਚ ਇੱਕ ਰੇਹੜੀ ਦੇ ਉੱਤੇ ਬੁੱਢੀ ਔਰਤ, ਓਲਡ ਲੇਡੀ ਆਪਣੇ ਫਲ ਵੇਚਦੀ ਹੁੰਦੀ ਸੀ। ਉਸ ਬੰਦੇ ਨੇ ਉਸ ਬੁੱਢੀ ਔਰਤ ਕੋਲ ਆਉਣਾ ਅਤੇ ਪੁੱਛਣਾ ਵੀ ਸੇਬ ਕਿਵੇਂ ਦਿੱਤੇ ਨੇ। ਉਹ ਕਹਿੰਦੇ ਵੀ ਆਹ ਰੇਟ ਹੈ। ਉਹਨੇ ਕਹਿਣਾ 2 ਕਿਲੋ ਦੇ ਦੇ। ਉਹਨੇ ਸੇਬ 2 ਕਿਲੋ ਲੈ ਲੈਣੇ, ਲੈ ਕੇ ਲੇਡੀ ਨੇ ਝੋਲੇ 'ਚ ਪਾਉਣੇ ਅਤੇ ਉਹਨੂੰ ਦੇ ਦੇਣੇ। ਜਦੋਂ ਉਹਨੇ ਸੇਬ ਦੇ ਲੈ ਕੇ ਕਾਰ 'ਚ ਰੱਖਣੇ ਤਾਂ ਉਹਨੇ ਪੁੱਛਣਾ ਉਹ ਬੰਦੇ ਨੇ ਕਿ ਮਾਤਾ ਜੀ ਇਹ ਜਿਹੜੇ ਸੇਬ ਨੇ ਇਹ ਮਿੱਠੇ ਨੇ? ਉਹ ਕਹਿੰਦੇ ਹਾਂ ਬੇਟਾ ਮਿੱਠੇ ਨੇ। ਉਹਨੇ ਆਪਣੇ ਝੋਲੇ 'ਚੋਂ ਜਿਹੜੀ ਉਹ ਮਾਈ ਨੇ ਤੋਲ ਕੇ ਦਿੱਤੇ ਸੀ ਉਹ 'ਚੋਂ ਸੇਬ ਕੱਢਣਾ ਅਤੇ ਮਾਈ ਨੂੰ ਦੇਣਾ। ਕਹਿੰਦਾ ਮਾਤਾ ਜੀ ਖਾ ਕੇ ਤਾਂ ਦੱਸੋਗੇ ਮਿੱਠੇ ਨੇ? ਮਾਈ ਨੇ ਖਾਣਾ ਆਰਾਮ ਨਾਲ ਖਾ ਕੇ, ਕਹਿੰਦੀ ਹਾਂ ਮਿੱਠੇ। ਕਹਿੰਦੇ ਬਸ ਠੀਕ ਹੈ, ਉਹ ਚਲੇ ਜਾਣਾ। ਇਹ ਕੰਮ ਰੋਜ਼ ਚੱਲਦਾ ਸੀ। ਇੱਕ ਦਿਨ ਉਹਦੀ ਘਰਵਾਲੀ ਉਹਦੇ ਨਾਲ ਸੀਗੀ, ਉਹਨੇ ਉਹੀ ਕੰਮ ਕੀਤਾ। ਉਹਦੀ ਘਰਵਾਲੀ ਕਹਿੰਦੀ ਗੱਲ ਸੁਣੋ, ਜੇ ਸੇਬ ਮਿੱਠੇ ਆ ਕਿ ਨਹੀਂ ਹੈ ਤੁਸੀਂ ਲੈਣ ਤੋਂ ਪਹਿਲਾਂ ਪੁੱਛਣੇ ਜੀ, ਹੁਣ ਕੀ ਫਾਇਦਾ ਤੁਸੀਂ ਬਾਅਦ 'ਚ ਪੁੱਛਦੇ? ਬਾਅਦ 'ਚ ਕਿਉਂ ਪੁੱਛਦੇ ਜਦੋਂ ਸੇਬ ਲੈ ਕੇ ਮਿੱਠੇ ਆ ਕਿ ਨਹੀਂ? ਨਾਲੇ ਇੱਕ ਸੇਬ ਤੁਸੀਂ ਆਪਣੇ ਝੋਲੇ 'ਚੋਂ ਕੱਢ ਕੇ ਕਿਉਂ ਦਿੰਦੇ ਹੋ? ਖਾਂਦੀ ਤਾਂ ਉਹ ਹੈ, ਇਹਦੇ ਸੇਬ 'ਚੋਂ ਇਹਨੂੰ ਪੁੱਛੋ ਟੇਸਟ ਕੀ ਹੈ। ਉਹ ਕਹਿੰਦਾ ਨਹੀਂ 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 ਨਹੀਂ। ਇਹ ਕਹਿੰਦਾ ਮੈਂ ਜਦੋਂ ਇਹ ਆਉਣਾ ਸਵੇਰੇ ਦੀ ਭੁੱਖਣ ਭਾਣੀ ਹੁੰਦੀ ਹੈ, ਮੈਂ ਸੋਚਦਾ ਨਹੀਂ ਵਿਚਾਰੀ ਕੋਲ ਕੀ ਹੋਣਾ, ਮੈਂ ਇਹਨੂੰ ਘੱਟੋ ਘੱਟ ਸ਼ਾਮ ਨੂੰ ਇੱਕ ਸੇਬ ਦੇ ਦਿੰਦਾ, ਇਹਦੀ ਆਤਮਾ ਕਿੰਨੀ ਖੁਸ਼ ਹੋਊਗੀ ਮੈਂ ਜਾਣ ਕੇ ਦਿੰਦਾ। ਮੈਨੂੰ ਵੀ ਪਤਾ ਵੀ ਤਾਂ ਕਿ ਸੇਬ ਖਾ ਲੂੰ, ਵਿਚਾਰੀ ਨੇ ਖਾਧਾ ਹੋਣਾ ਕਿ ਨਹੀਂ ਖਾਧਾ ਹੋਣਾ। ਉਹ ਜਨਾਨੀ ਕਹਿੰਦੀ ਮੈਂ ਅੱਜ ਤੋਂ ਬਾਅਦ ਅੱਗੇ ਤਾਂ ਤੈਨੂੰ ਮੈਂ ਰਿਸਪੈਕਟ ਕਰਦੀ, ਹੁਣ ਮੈਂ ਤੈਨੂੰ ਪਿਆਰ ਵੀ ਕਰਨ ਲੱਗੀ ਵੀ ਤੇਰੀ ਇੰਨੀ ਵਧੀਆ ਸੋਚਣੀ ਹੈ। ਇਹ ਹੈ ਪਿਆਰ ਦੀ ਨਿਸ਼ਾਨੀ। ਦੂਜੇ ਪਾਸੇ ਮਾਤਾ ਦੀ ਗੱਲ ਸੁਣ ਲਓ, ਤੇ ਜਦੋਂ ਇਹ ਮਾਤਾ ਕਰਦੀ ਹੁੰਦੀ ਸੀ, ਉਹਦੇ ਨਾਲ ਦਾ ਰੇਹੜੀ ਵਾਲਾ ਇੱਕ ਦਿਨ ਮਾਤਾ ਨੂੰ ਪੁੱਛਦਾ ਕਿ ਮਾਤਾ ਤੂੰ ਮੈਨੂੰ ਗੱਲ ਦੱਸ, ਜਿਹੜਾ ਬਾਊ ਆਉਂਦਾ ਉਹ ਤੇਰੇ ਕੋਲ ਮੰਗਦਾ ਤਾਂ 2 ਕਿਲੋ ਸੇਬ ਹੈ, ਪਰ ਤੂੰ ਮੈਂ ਰੋਜ਼ ਦੇਖਦਾ ਪੈਸੇ ਤੈਨੂੰ 2 ਕਿਲੋ ਦੇ ਕਹਿੰਦਾ, ਪਰ ਦਿਨੀ ਤੂੰ 2.5 ਕਿਲੋ ਕਿਉਂ ਹੈ? ਕਹਿੰਦੀ ਕਿਉਂਕਿ ਉਹ ਮੇਰਾ ਖਿਆਲ ਰੱਖਦਾ, ਉਹ ਮੈਨੂੰ ਆਪਣੇ ਸੇਬ 'ਚੋਂ ਕੱਢ ਕੇ ਸੇਬ ਦਿੰਦਾ, ਸੋ ਇਸ ਕਰਕੇ ਮੈਂ ਉਹਨੂੰ ਵੱਧ ਤੋਲਦਾ ਨਹੀਂ। ਸੋ ਕਹਿਣ ਦਾ ਮਤਲਬ ਜਿੱਥੇ ਪਿਆਰ ਹੈ ਉੱਥੇ ਕੋਈ ਰੂਲਸ ਐਂਡ ਰੈਗੂਲੇਸ਼ਨ ਨਹੀਂ ਚੱਲਦੇ, ਅਤੇ ਉਹ ਫਿਰ ਪਰਮਾਤਮਾ ਵੀ ਖੁਸ਼ ਹੁੰਦਾ ਉਹਨਾਂ ਦੇ ਸੰਬੰਧਾਂ ਦੇ ਉੱਤੇ। ਸੋ ਸਾਨੂੰ ਸਾਰੀ ਦੁਨੀਆ ਦੇ ਨਾਲ ਅਜਿਹੇ ਸੰਬੰਧ ਰੱਖਣ ਦੀ ਲੋੜ ਹੈ। ਸੋ ਮੇਰੇ ਨਾਲ ਮੇਰੇ ਖਿਆਲ ਡਾਕਟਰ ਅੰਕੁਸ਼ ਗੋਇਲ, ਹੀ ਇਜ਼ ਔਨ ਦਾ ਏਅਰ, ਆਈ ਥਿੰਕ ਹੀ ਇਜ਼ ਔਨ ਦਾ ਏਅਰ, ਸੋ ਲੈਟ ਮੀ ਵੈਲਕਮ ਹਿਮ। ਡਾਕਟਰ ਅੰਕੁਸ਼ ਵੈਲਕਮ।
Hello. Thank you for having me.
ਹਾਂ, ਮੈਂ ਸੋਰੀ, ਮੈਂ ਆਪਣੀ ਥੋੜੀ ਸਪਿਰਚੁਅਲ ਗੱਲਾਂ ਚ ਲੈ ਗਿਆ ਸੀਗਾ। ਸੋ ਆਪਣੇ ਕੋਲ ਹੋਰ ਤਾਂ ਨਹੀਂ ਕੋਈ ਲਾਈਨ? ਸ਼ਰਮਾ ਜੀ, ਇੱਕ ਲਾਈਨ ਡਾਕਟਰ ਸਾਹਿਬ, ਮੈਂ ਲਾਈਨ ਵੀ ਲੈ ਲਾਂ ਜਰਾ ਪਲੀਜ਼। ਹੈਲੋ, ਹੈਲੋ,
ਹਾਂਜੀ ਹਾਂਜੀ
ਹਾਂਜੀ ਭਾਜੀ, ਹਾਂਜੀ ਸਰ, ਹੁਕਮ ਕਰੋ
ਸਰ। ਤੁਸੀਂ ਮੈਂ ਕਿਹਾ ਚਲੋ ਵਧੀਆ ਗੱਲਾਂ ਕਰਦੇ ਹੋਵੋ, ਪਹਿਲੀ ਵਾਰੀ ਤੁਹਾਡਾ ਸ਼ੋਅ ਸੁਣਨ ਲੱਗਿਆ। ਜਿਹੜੀ ਜੀਵ ਹੱਤਿਆ, ਇੱਥੋਂ ਤੱਕ ਤਾਂ ਸਹਿਮਤ ਆ ਮੈਂ ਤੁਹਾਡੇ ਨਾਲ, ਬਈ ਮਾੜੀ ਗੱਲ ਨਹੀਂ ਹੋਣੀ ਚਾਹੀਦੀ, ਹਾਲਾਂਕਿ ਮੈਂ ਮਸ ਆ ਰਹੀ ਹਾਂ ਫਿਰ ਵੀ।
ਹਾਂਜੀ,
ਪਰ ਜਿਹੜੀਆਂ ਤੁਸੀਂ ਆ ਗੱਲਾਂ ਕਰਦੇ, ਮੈਂ 35 ਸਾਲ ਪੜਿਆ ਵੀ ਆ, ਤੇ ਉਹ ਜੀ ਰੂਹਾਂ ਦੀ ਉੱਤੇ ਆਵਾਜ਼ ਜਾਂਦੀ ਆ, ਉੱਤੇ ਆਏ ਹੋ ਜਾਂਦਾ, ਉਹ ਕਿਹੜੀ ਕਿਤਾਬ ਤੁਸੀਂ ਪੜ੍ਹਦੇ ਰਹਿ ਗਏ ਫਿਰ?
ਹਾਂਜੀ, ਵੈਸੇ ਮੈਂ ਠੀਕ ਹੈ ਸਰ, ਸਵਾਲ ਹੋ ਗਿਆ? ਹੈਲੋ, ਸਵਾਲ ਤੁਹਾਡਾ ਹੋ ਗਿਆ। ਹਾਂਜੀ, ਮੈਂ ਜਿਹੜੀਆਂ ਹੈਗੀਆਂ ਇਹ ਗੱਲਾਂ ਅੰਦਰ ਦੀਆਂ ਆਪਦੇ ਕੋਲ ਨੇ, ਸੁਣੀਆਂ ਸੁਣਾਈਆਂ ਗੱਲਾਂ ਨੇ, ਮੈਂ ਆਪਦੇ ਕੋਲ ਤਜਰਬਾ ਨਹੀਂ ਕੀਤਾ। ਮੈਂ ਪਹਿਲਾਂ ਹੀ ਕਿਹਾ ਵੀ ਮੈਨੂੰ ਕੋਈ ਇਹਦੇ ਵਿੱਚ ਅੰਦਰਲਾ ਗਿਆਨ ਨਹੀਂ ਹੈ। ਜਿਹੜੇ ਬੰਦੇ ਕਰਦੇ ਨੇ, ਮਿਹਨਤ ਕਰਦੇ ਨੇ, ਉਹਨਾਂ ਨੂੰ ਜ਼ਰੂਰ ਗਿਆਨ ਹੁੰਦਾ ਹੋਊਗਾ, ਪਰ ਜੇ ਕੋਸ਼ਿਸ਼ ਕਰਾਂਗੇ ਕੁਛ ਨਾ ਕੁਛ ਫਿਰ ਹੀ ਆਪਾਂ ਸੱਚ ਜਾਂ ਝੂਠ ਦੇ ਬਾਰੇ ਕਹਿ ਸਕਦੇ ਹਾਂ। ਪਰ ਜਿਨ੍ਹਾਂ ਨੇ ਇਹ ਤਰੱਕੀ ਕੀਤੀ ਹੈ, ਮਿਹਨਤਾਂ ਕੀਤੀਆਂ ਅੰਦਰੋਂ, ਉਹਨਾਂ ਨੇ ਫਲ ਕਿਤੇ ਨੇ ਸਾਰੇ ਬੰਦਿਆਂ ਨੇ ਜਿਹੜੇ ਇਹ ਤਾਂ ਨੀ ਗਿਣਤੀ ਦੇ ਬੰਦੇ ਹੁੰਦੇ ਨੇ ਗਿਣਵੇਂ ਚੁਣਵੇਂ ਹੁੰਦੇ ਜੇ ਆਪਾਂ ਗੁਰੂ ਪੀਰ ਪੈਗੰਬਰਾਂ ਨਹੀਂ ਉਹਨਾਂ ਨੇ ਦਿਨਾਂ ਮਿਹਨਤਾਂ ਕਰਕੇ ਹੀ ਤਰੱਕੀ ਕੀਤੀ ਹੈ ਖਾਲੀ ਜੇ ਅਸੀਂ ਮਿਹਨਤ ਨਹੀਂ ਕਰਾਂਗੇ ਤਾਂ ਅਸੀਂ ਖਾਲੀ ਰਹਾਂਗੇ ਸੋ ਇਹ ਗੱਲ ਬੜੀ ਕਲੀਅਰ ਹੈ ਕਿਉਂਕਿ ਆਂਸਰ ਤਾਂ ਉਹੀ ਦੇਸਦਾ ਜਿਹਨੇ ਮਿਹਨਤ ਕਰਕੇ ਕੋਈ ਰਿਜ਼ਲਟ ਕੱਢਿਆ ਜੇ ਕੋਈ ਫੋਕੇ ਦਾਅਵੇ ਕਰੀ ਜਾਂਦਾ ਤੇ ਉਹ ਤਾਂ ਹੀ ਇਜ਼ ਰਿਸਪੋਨਸੀਬਲ ਫਾਰ ਦੈਟ ਹੈ ਨਾ ਮੈਂ ਤਾਂ ਕਦੇ ਦਾਅਵਾ ਕੀਤਾ ਨਹੀਂ ਨਾ ਕੋਈ ਮੇਰੇ ਕੋਲ ਹੈਗੀ ਕੋਈ ਚੀਜ਼ ਹਾਂ ਕਿਤਾਬਾਂ ਪੜ੍ਹੀਆਂ ਕਿਤਾਬਾਂ ਦੇ ਵਿੱਚ ਜੋ ਕੁਛ ਲਿਖਿਆ ਉਹਦੇ ਬਾਰੇ ਗੱਲ ਕਰ ਲੈਂਦੇ ਹਾਂ ਸੋ ਇੱਕ ਗੱਲ ਹੋਰ ਹੈਲੋ 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 ਹਾਂਜੀ ਸਰ ਹੈਲੋ ਓਕੇ ਹਾਂਜੀ ਹਾਂਜੀ ਡਾਕਟਰ ਅੰਕੁਸ਼ ਕੈਨ ਯੂ ਪਲੀਜ਼ ਟੈਲ ਅਸ ਦ ਲੇਟੈਸਟ ਸਿਚੁਏਸ਼ਨ ਅਬਾਊਟ ਕਰੋਨਾ ਵੀ ਕੀ ਕਰੋਨਾ ਦਾ ਕੀ ਹੁਣ ਅੱਜ ਕੱਲ੍ਹ ਕੀ ਪ੍ਰੋਗਰੈਸ ਹੈ ਪਤਾ ਲੱਗਿਆ ਵੀ ਇੰਟੈਰੀਓ 'ਚ ਫੇਰ ਕੇਸ ਵੱਧ ਗਏ ਵੀ ਇਹਦਾ ਕੀ ਮਤਲਬ ਤੁਹਾਡੀ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ ਕੀ ਹੈ ਵੀ ਇਹ ਕੋਈ ਇਹਦਾ ਕਿਸੇ ਨਾ ਕਿਸੇ ਟਾਈਮ ਖਤਮ ਹੋਊਗਾ ਜਾਂ ਇਸ ਤਰ੍ਹਾਂ ਹੀ ਚੱਲੀ ਜਾਣਾ ਵੀ ਕੀ ਤੁਹਾਡਾ ਕੀ ਖਿਆਲ ਹੈ ਮੈਡੀਕਲ ਪੁਆਇੰਟ ਆਫ ਵਿਊ ਨਾਲ
ਸੋ ਲਾਈਕ ਯੂ ਨੋ ਓਵਰਆਲ ਮੇਰੇ ਕੋਲ ਆਈ ਡੋਨਟ ਹੈਵ ਐਨੀ ਨਿਊ ਮੈਡੀਕਲ ਅਪਡੇਟਸ ਲਾਈਕ ਦੇਰ ਇਸ ਨੋ ਸੋ ਫਾਰ ਅੱਜ ਤੱਕ ਦੇਰ ਇਸ ਨੋ ਲਾਈਕ ਇਫੈਕਟਿਵ ਮੈਡੀਸਿਨ ਔਰ ਵੈਕਸੀਨ ਬਟ ਆਬਵੀਅਸਲੀ ਤੁਹਾਨੂੰ ਪਤਾ ਹੀ ਹੈ ਦੇਰ ਵਰਕਿੰਗ ਔਨ ਇਟ But yeah, just to see, yeah, but the cases are overall in the world, like most countries, they're going either stable or down, which is reassuring. But the situation is a little bit different now. Like one important thing to keep in mind is, jehdi hun eh virus hai, eh hun apne country wali virus ban gayi. It's not like agge ta assi bhi assi puch se tusi bahar ta nahi gaye, loki kehnde si nahi. Actually, agge ta assi puch se tusi China ta nahi gaye, loki kehnde si nahi. And assi kehnde si fir ta nahi ho sakda. Hun different na hun ta itthe aa gayi it's no longer an international foreign disease it's a domestic disease and so now it's in our community for who knows how long na until there's a vaccine in my opinion we will continue to have it and like just a few things to remember is ek ta you shouldn't be too scared like ye log ki oh bhi hai ki abhi they're so scared about coronavirus bhi jo unhone hui then they're going to die Remember, like, high percent of patients either have no symptoms or minor symptoms, and only thode lokan nu matlab serious symptom or hospitalization or death hundi hai. But jehde log ki bilkul nahi concerned, they should also be concerned because even jitton nu nahi death hundi, jitton nu nahi hospitalization hunda, tusi hor lokan nu de sakde ha, and then overall it can, you know, cause problems for the unhealthy or old population. So it's good to keep in mind, but like right now, apni life thodi change hoi vi hai, te it's gonna stay this way. And that's just how life is. You don't have too much control, but still apan lucky hai, duje countries nalo. We have clean water, we have shelter, government bhi paise din diya, je apan nahi apan kam kar sakte. We're very, very lucky compared to other countries. We're able to handle it. Medicines bhi apni free hai, hospitalization apni free hai. So many things we have, so we should take into the consideration jehdi hai positive chij hai, and then same thing jo main hamesha kehna, just keep chine hale bar hai gaya, they don't go somewhere unless you have to, and even if you do go, just be careful, make sure you wear your mask, if you're sick 100% don't leave the house, do jano bimari na do, you know, all that information is still there, jithe tak cases jande hai tusi keh thode badh rahe hai ਉਹ ਤਾਂ ਵੱਧ ਰਹੇ ਆ ਬਿਕੋਜ਼ ਲੋਕੀ ਆਰ ਬੀਂਗ ਟੂ ਰਿਲੈਕਸਡ ਵਿਦ ਇਟ ਉਹ ਸੋਚਿਆ ਵੀ ਹੁਣ ਧੁੱਪ ਨਿਕਲ ਗਈ ਕੋਰੋਨਾ ਵਾਇਰਸ ਨਹੀਂ ਹੈਗੀ ਅਫਕੋਰਸ ਵੀ ਨੋ ਦਿਸ ਇਜ਼ ਨਾਟ ਟਰੂ ਵੀ ਸੀ ਕੇਸਿਸ ਇਨ ਮੈਕਸੀਕੋ ਪੇਰੂ ਸਾਊਥ ਅਮਰੀਕਾ ਵਾਰਮ ਕੰਟਰੀਜ਼ ਇੰਡੀਆ ਅਫਕੋਰਸ ਤੇ ਯਾ ਜਸਟ ਕੰਟੀਨਿਊ ਟੂ ਬੀ ਕੇਅਰਫੁਲ ਜਸਟ ਰਿਮੈਂਬਰ ਦਿਸ ਇਜ਼ ਗੋਇੰਗ ਟੂ ਬੀ ਲਾਈਫ ਫਾਰ ਐਟਲੀਸਟ ਦ ਨੈਕਸਟ ਫਿਊ ਮੰਥਸ ਸੋ ਜਸਟ ਲਾਈਕ ਬੀ ਪੇਸ਼ੈਂਟ ਐਂਡ ਕੇਅਰਫੁਲ
ਜੀ ਸੋ ਡਾਕਟਰ ਸਾਹਿਬ ਇੱਕ ਲਾਈਨ ਹੈ ਸਾਡੇ ਕੋਲ ਹੈਲੋ ਓਕੇ ਲਾਈਨ ਉਹ ਵੀ ਕੱਟ ਗਈ ਸੋ ਮੈਂ ਆਪਣੇ ਪਿਆਰੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਜੇ ਤੁਸੀਂ ਹੁਣ ਡਾਕਟਰ ਸਾਹਿਬ 5-10 ਮਿੰਟ ਮੇਰੇ ਨਾਲ ਨੇ ਜੇ ਤੁਹਾਡਾ ਕੋਈ ਵੀ ਕੰਸਰਨ ਹੈ ਤੁਸੀਂ ਫੋਨ ਕਰ ਸਕਦੇ ਹੋ 416-620-1778 ਤੋਂ ਮੈਡੀਕਲ ਦੇ ਪੁਆਇੰਟ ਆਫ ਵਿਊ ਨਾਲ ਜ਼ਰੂਰੀ ਨਹੀਂ ਕਰੋਨਾ ਦੇ ਬਾਰੇ ਪੁੱਛਣਾ ਤੁਹਾਡੀ ਕੋਈ ਵੀ ਕੁਐਸਚਨ ਹੈ ਹੈਲਥ ਨਾਲ ਰਿਲੇਟਡ ਚਾਹੇ ਉਹ ਕੈਂਸਰ ਹੈ ਚਾਹੇ ਬਲੱਡ ਪ੍ਰੈਸ਼ਰ ਹੈ ਚਾਹੇ ਸ਼ੂਗਰ ਹੈ ਚਾਹੇ ਹਾਰਟ ਅਟੈਕ ਹੈ ਕੋਈ ਵੀ ਤੁਹਾਡਾ ਮੈਡੀਕਲ ਰਿਲੇਟਡ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਤੇ ਜਿਹੜੇ ਡਾਕਟਰ ਅੰਕੁਸ਼ ਨੇ ਹੀ ਇਜ਼ ਏ ਲਾਈਸੈਂਸਡ ਕੈਨੇਡੀਅਨ ਡਾਕਟਰ ਐਲੋਪੈਥੀ ਦੇ ਨੇ ਸੋ MD ਨੇ ਨਾਲ ਇਹਨਾਂ ਨੇ ਲਾਈਸੈਂਸ ਕੈਨੇਡਾ ਦਾ ਵੀ ਹੈ ਤੇ ਨਾਲ ਅਮੈਰੀਕਾ ਦਾ ਵੀ ਹੈ ਇਸ ਤਰ੍ਹਾਂ ਮੈਂ ਤੁਹਾਨੂੰ ਕਹਿੰਦਾ ਵੀ ਇਹਨਾਂ ਦੀ ਜੋ ਤੁਸੀਂ ਸਵਾਲ ਪੁੱਛਣੇ ਉਂਝ ਤਾਂ ਟਾਈਮ ਮਿਲਦਾ ਨਹੀਂ ਡਾਕਟਰਾਂ ਕੋਲ ਤੁਹਾਨੂੰ ਤਾਂ ਪਤਾ ਹੀ ਹੈ ਕਿੰਨੇ ਕੁ ਬਿਜ਼ੀ ਹੁੰਦੇ ਨੇ ਪਰ ਹੁਣ ਤੁਸੀਂ ਰੇਡੀਓ ਤੇ ਜਦੋਂ ਤੁਸੀਂ ਸਵਾਲ ਪੁੱਛਦੇ ਹੋ ਤੁਹਾਡੇ 2-3 ਫਾਇਦੇ ਹੋ ਜਾਂਦੇ ਨੇ ਜਿੱਥੇ ਤੁਹਾਡਾ ਆਪਣਾ ਕੋਈ ਕੰਸਰਨ ਆਨਸਰ ਮਿਲ ਜਾਂਦਾ ਤੇ ਦੂਸਰਾ ਉਹਦੇ ਨਾਲ ਇਹ ਫਾਇਦਾ ਹੁੰਦਾ ਵੀ ਜਿਹਨੇ ਲੋਕਾਂ ਦੀ ਉਹ ਹੋਰ ਸਿਮੀਲਰ ਪ੍ਰੋਬਲਮ ਹੈ ਉਹ ਕਿਉਂਕਿ ਸਵਾਲ ਨਹੀਂ ਕਈ ਵਾਰੀ ਪੁੱਛ ਸਕਦੇ ਉਹਨਾਂ ਨੂੰ ਵੀ ਜਵਾਬ ਮਿਲ ਜਾਂਦਾ। ਸੋ ਡਾਕਟਰ ਸਾਹਿਬ ਇੱਕ ਮੇਰਾ ਸਵਾਲ ਤੁਹਾਨੂੰ ਇਹ ਹੈ ਵੀ ਮੈਨੂੰ ਅੱਜ ਸਵੇਰੇ ਪਤਾ ਲੱਗਿਆ ਸੀ, ਮੈਨੂੰ ਕੋਈ ਟੈਕਸਟ ਮੈਸੇਜ ਆਇਆ ਸੀਗਾ ਵੀ ਬਰੈਂਪਟਨ ਦੇ ਵਿੱਚ ਜਿਹੜੇ ਕੇਸਿਸ ਨੇ ਉਹ ਬੜੀ ਤੇਜ਼ੀ ਨਾਲ ਵੱਧ ਰਹੇ ਨੇ। ਪਹਿਲਾਂ ਮਿਸੀਸਾਗਾ 'ਚ ਵੱਧ ਰਹੇ ਸੀਗੇ, ਹੁਣ ਕਿਉਂਕਿ ਆਪਾਂ ਬਰੈਂਪਟਨ ਜਾਣੇ ਮਿਸੀਸਾਗਾ ਵੀ ਆਪਣੀ ਮਾਸੀ ਹੋਈ ਹੈ ਨੈਕਸਟ, ਸੋ ਇਸ ਕਰਕੇ ਇਹ ਤੇਜ਼ੀ ਨਾਲ ਬਰੈਂਪਟਨ 'ਚ ਵੱਧ ਰਹੇ, ਇਹਦਾ ਮਤਲਬ ਖਤਰੇ ਦੀਆਂ ਨਿਸ਼ਾਨੀਆਂ ਵੱਧ ਗਈਆਂ। ਫਿਰ ਮਤਲਬ ਸਾਨੂੰ ਕੀ ਕਰਨਾ ਚਾਹੀਦਾ ਜੋ ਕੇਸ ਵੱਧ ਰਹੇ ਨੇ? ਅੱਗੇ ਤਾਂ ਅਸੀਂ ਨਾ ਵੀ ਚਲੋ ਜਿਵੇਂ ਤੁਸੀਂ ਕਿਹਾ ਸੀ ਵੀ ਚਾਈਨਾ ਤੋਂ ਜਾਂ ਬਾਹਰੋਂ ਨਹੀਂ ਆਏ, ਹੁਣ ਤਾਂ ਅਸੀਂ ਵਿੱਚ ਹੀ, ਸਾਨੂੰ ਕੀ ਪਤਾ ਲੱਗਦਾ ਕੋਈ ਇੱਕ ਵਾਰੀ ਕੋਈ ਰਿਸ਼ਤੇਦਾਰ ਗੁਆਂਢੀ ਆਂਢੀ ਅਸੀਂ ਮਿਲ ਹੀ ਲੈਂਦੇ ਹਾਂ, ਪ੍ਰੈਕਟੀਕਲ ਹੱਥ ਵੀ ਮਿਲਾ ਲੈਂਦੇ ਹਾਂ, ਬੇਸ਼ੱਕ ਅਸੀਂ ਕਹਿੰਦੇ ਪ੍ਰੈਕਟੀਕਲ ਤਾਂ ਕਰ ਹੀ ਲੈਂਦੇ ਹਾਂ ਅਸੀਂ, ਫਿਰ ਇਹਦਾ ਮਤਲਬ ਜਿਹੜਾ ਬਰੈਂਪਟਨ 'ਚ ਕੇਸ ਵੱਧ ਰਹੇ ਨੇ ਸਾਡੇ ਲਈ ਖਤਰੇ ਦੀ ਨਿਸ਼ਾਨੀ ਹੈ ਜਾਂ ਕੁਝ ਇਹਦਾ ਹੱਲ ਹੋ ਜਾਊਗਾ?
Because we're not fully ਆਪਾਂ ਜਿਹੜੇ ਮਤਲਬ ਗਵਰਨਮੈਂਟ ਨੇ ਰਿਸਟ੍ਰਿਕਸ਼ਨ ਪਾਈ ਵੀ ਆ ਵੀ ਪੰਜ ਬੰਦੇ ਤੋਂ ਪੰਜ ਨਹੀਂ ਇਕੱਠੇ ਹੋ ਸਕਦੇ, ਬਾਹਰ ਜਾਣਾ ਨਹੀਂ ਚਾਹੀਦਾ, ਨਾ ਤੁਹਾਨੂੰ ਬਿਲਕੁਲ ਲੋੜ ਆ ਆਪਾਂ ਫਾਲੋ ਨਹੀਂ ਕਰੇ, ਪਤਾ ਹੀ ਆ, ਵੀ ਨੋ ਲਾਈਕ ਵੀ ਆਲ ਡਰਾਈਵ ਇਨ ਦ ਕਮਿਊਨਿਟੀ, ਆਪਾਂ ਨੂੰ ਪਤਾ ਵੀ ਪੀਪਲ ਆਰ ਵਾਕਿੰਗ ਸੋ ਕਲੋਸ ਟੂ ਈਚ ਅਦਰ, ਈਵਨ ਆਪਾਂ ਖੁਦ ਕਰਦੇ ਆ, ਮੈਂ ਹੂ ਐਮ ਆਈ ਟੂ ਟਾਕ, ਹੈ ਨਾ, ਮੈਂ ਵੀ ਆਮ ਗੋਇੰਗ ਆਊਟ ਸਮਟਾਈਮਸ ਲਾਈਕ ਐਂਡ ਆਈ ਸ਼ੁਡਨਟ ਬੀ ਔਰ ਲਾਈਕ ਆਮ ਗੈਟਿੰਗ ਟੁਗੇਦਰ ਵਿਦ ਪੀਪਲ ਦੈਟ ਆਈ ਸ਼ੁਡਨਟ ਬੀ, ਆਮ ਟ੍ਰਾਇੰਗ ਮਾਈ ਬੈਸਟ ਨਾਟ ਟੂ, ਐਂਡ ਆਈ ਐਮ ਸਟਿਲ ਬੀਇੰਗ ਸੇਫ ਵਿਦ ਦ ਮਾਸਕ ਐਂਡ ਆਲ ਦੈਟ, ਬਟ ਲਾਈਕ I'm not one to, you know, educate people when I don't follow my own advice, but I still try my best and I can make improvements. But oh yeah, same thing, don't leave unless you have to. Say, because like apa Brampton de vich loki karde hunde aa milde aa ode karke apne infections badh rahe hai. It's simple, it's not like it's very easy, it's math, you know, it's science. Okay. It's not like art, you know, there's a clear pata lagda bhi kyon ho rahe hai.
ਹਾਂਜੀ ਡਾਕਟਰ ਸਾਹਿਬ ਨੇ ਦੋ ਲਾਈਨਾਂ ਨੇ, ਮੈਂ ਵਾਰੀ ਵਾਰੀ ਲੈ ਲੈਣਾ। ਹੈਲੋ ਹੈਲੋ
ਹੈਲੋ
ਹਾਂਜੀ ਸਰ
ਜੀ, ਸਤਿ ਸ਼੍ਰੀ ਅਕਾਲ ਭਾਜੀ,
ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ
ਸਰ, ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ, ਟੀਵੀ ਤੇ ਵਾਚ ਕਰ ਰਿਹਾ, ਪੁੱਛਣਾ ਸੀ ਡਾਕਟਰ ਸਾਹਿਬ ਕੋਲੋਂ, ਮੈਂ ਜਦੋਂ ਰਾਤ ਦੇ ਟਾਈਮ ਸੌਂਦਾ ਤੇ ਮੇਰੇ ਪੈਰਾਂ ਚੋਂ ਬੜਾ ਸੇਕਾ ਜਿਹਾ ਗਰਮ ਗਰਮ ਜਿਹੇ ਹੋ ਜਾਂਦੇ ਪੈਰਾਂ ਚੋਂ ਸੇਕਾ ਜਿਹਾ ਨਿਕਲਦਾ।
ਹਾਂਜੀ ਡਾਕਟਰ ਸਾਹਿਬ, ਮੈਂ ਦੂਸਰੀ ਵੀ ਲਾਈਨ ਲੈਣਾ, ਭਾਈ ਸਾਹਿਬ ਤੁਸੀਂ ਸੁਣ ਲਓ ਆਨਸਰ ਆਫ ਦਾ ਏਅਰ, ਮੈਂ ਦੂਸਰੀ ਲਾਈਨ ਵੀ ਲੈਣਾ ਕਿ ਵੀ। ਅੱਛਾ ਲਾਈਨ ਡ੍ਰੌਪ ਫਿਰ ਹੋ ਗਈ। ਚਲੋ ਡਾਕਟਰ ਸਾਹਿਬ ਇਹਨਾਂ ਦਾ ਦਿਓ, ਕਹਿੰਦੇ ਸੀ ਰਾਤ ਨੂੰ ਜਦੋਂ ਮੈਂ ਸੁਣਨਾ ਤੇ ਪੈਰਾਂ ਚੋਂ ਸੇਕਾ ਨਿਕਲਦਾ, ਵੀ ਕੀ ਕਾਰਨ ਇਹਨਾਂ ਦਾ?
ਯਾ ਸੋ ਇਹਦੇ ਕਾਰਨ ਮਤਲਬ ਕਈ ਹੋ ਸਕਦੇ ਆ, ਪਹਿਲੀ ਗੱਲ ਤਾਂ ਇਟਸ ਨਥਿੰਗ ਡੇਂਜਰਸ, ਇਹ ਤਾਂ ਨੰਬਰ 1 ਹੈਗਾ, ਕਈ ਵਾਰੀ ਕੋਈ ਵੀ ਆਪਾਂ ਨੂੰ ਸਿੰਪਟਮ ਹੁੰਦਾ ਪੇਸ਼ੈਂਟ ਆਪਾਂ ਸੋਚਦੇ ਆ ਵੀ ਇਹ ਕੋਈ ਡੇਂਜਰਸ ਤਾਂ ਨਹੀਂ, ਅਫਕੋਰਸ ਕਈ ਲੋਕੀ ਸਿੰਪਟਮਸ ਨਾਲ ਕੈਂਸਰ ਸੋਚਣ ਲੱਗ ਜਾਂਦੇ, ਹਾਰਟ ਪ੍ਰੋਬਲਮ, ਯੂ ਨੋ, ਸੋ ਮੈਨੀ ਬਿਮਾਰੀਆਂ ਹੈਗੀਆਂ। ਨੰਬਰ 1 ਇਟਸ ਨਾਟ ਡੇਂਜਰਸ, ਨੰਬਰ 2 ਦੇਰ ਕੁਡ ਬੀ ਫਿਊ ਡਿਫਰੈਂਟ ਕਾਜ਼ਸ। ਇੱਕ ਤਾਂ ਹੈਗਾ ਜਦੋਂ ਵੀ ਕਿਸੇ ਨੂੰ ਸੇਕ ਪੈਣਾ ਚਾਹੁੰਦਾ, ਔਰ ਲਾਈਕ ਟਿੰਗਲਿੰਗ, ਨੰਬਨੈਸ, ਐਨੀ ਟਾਈਪ ਆਫ ਨਰਵ ਸਿੰਪਟਮਸ, ਅਸੀਂ ਇੱਕ ਤਾਂ ਮੇਕ ਸ਼ੋਰ ਕਰਦੇ ਵੀ ਉਹਨਾਂ ਦੀ ਸ਼ੂਗਰ ਠੀਕ ਹੈਗੀ ਹੈ, ਉਹ ਤੁਸੀਂ ਸਿੰਪਲੀ ਦੇਖ ਸਕਦੇ ਆ, ਪਰ ਜੇ ਰੀਸੈਂਟਲੀ ਤੁਹਾਡੇ ਬਲੱਡ ਟੈਸਟ ਹੋਏ ਵੀ ਆ, ਦੈਟਸ ਫਾਈਨ ਟੂ। ਜੇ ਤੁਹਾਨੂੰ ਆਲਰੇਡੀ ਸ਼ੂਗਰ ਹੈਗੀ ਹੈ, ਦੈਨ ਅਫਕੋਰਸ ਵੀ ਵਾਂਟ ਯੂ ਟੂ ਕੰਟਰੋਲ ਦੈਟ। ਦੇਰ ਇਜ਼ ਅ ਫਿਊ ਅਦਰ ਥਿੰਗਸ ਬਲੱਡ ਦੇ ਵਿੱਚ ਲਾਈਕ ਥਾਇਰੋਇਡ ਐਂਡ B12, ਜਿਹਦੇ ਕਰਕੇ ਰਿਲੇਟਡ ਹੋ ਸਕਦਾ। ਆਈਵ ਸੀਨ ਲਾਈਕ 1 or 2 ਪੇਸ਼ੈਂਟਸ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਨਾਲ ਵੀ ਰਿਲੇਟਡ ਸੀ, ਅਗੇਨ ਉਹ ਈਜ਼ਲੀ ਤੁਸੀਂ ਚੈੱਕ ਕਰ ਸਕਦੇ ਆ, ਯੂ ਕੈਨ ਗੋ ਟੂ ਵਾਲਮਾਰਟ, ਸ਼ਾਪਰਸ ਡਰੱਗ ਮਾਰਟ, ਔਰ ਡਾਕਟਰਸ ਆਫਿਸ। ਐਂਡ ਮੋਸਟ ਕਾਮਨਲੀ ਜਿੱਥੇ ਕਿ ਮੈਂ ਦੇਖਿਆ ਲੋਕਾਂ ਨੂੰ, ਜਿਨ੍ਹਾਂ ਨੂੰ ਮਤਲਬ ਪੈਰ ਗਰਮੀ ਲੱਗਦੀ ਹੈ, ਸੇਕ ਨਿਕਲਦਾ, ਉਹਨਾਂ ਨੂੰ ਕੋਈ ਨਹੀਂ ਰੀਜ਼ਨ ਲੱਭਦਾ, B12, ਥਾਇਰੋਇਡ, ਸ਼ੂਗਰ, ਬਲੱਡ ਪ੍ਰੈਸ਼ਰ ਸਾਰੇ ਠੀਕ ਹੁੰਦੇ ਆ। ਐਂਡ ਦੈਨ ਅਸੀਂ ਸਿੰਪਲੀ ਉਹਨਾਂ ਨੂੰ ਕਹਿੰਦੇ ਹਾਂ ਵੀ ਯੂ ਨੋ ਵੀ ਹੈਵ ਫਾਈਂਡ ਐਨੀ ਰੀਜ਼ਨ ਅਨਫੋਰਚੁਨੇਟਲੀ, ਬਟ ਵੀ ਡੂ ਨੋ ਇਹ ਕੋਈ ਡੇਂਜਰਸ ਹੈ ਨਹੀਂ। ਫਿਊ ਆਫ ਦੋਜ਼ ਪੇਸ਼ੈਂਟਸ, ਮੈਂ ਉਹਨਾਂ ਨੂੰ ਲਾਈਕ ਇੱਕ ਜੈਲ ਹੁੰਦੀ ਹੈ, ਵੋਲਟੇਰੀਅਨ ਜੈਲ, ਇਟਸ ਐਂਟੀ ਇਨਫੈਕਟਿਵ, ਕੁਛ ਕੂਲਿੰਗ ਵੀ ਹੁੰਦੀ ਹੈ। ਕਈ ਲੋਕਾਂ ਨੂੰ ਮੈਂ ਉਹ ਵੀ ਕਿਹਾ ਤੁਸੀਂ ਟਵਾਈਸ ਅ ਡੇ ਔਰ ਈਵਨ ਵਾਂਸ ਅ ਡੇ ਐਟ ਨਾਈਟ ਟਾਈਮ ਉਹ ਪੈਰਾਂ ਦੇ ਨੀਚੇ ਲਾ ਕੇ ਦੇਖ ਸਕਦੇ ਆ ਫਾਰ ਲਾਈਕ 5 to 7 ਡੇਜ਼, ਐਂਡ ਲਾਈਕ ਆਈ ਹੈਡ ਸਕਸੈਸ ਵਿਦ 60-70% ਲੋਕੀ ਕਹਿੰਦੇ ਹਾਂ ਮੇਰਾ ਠੀਕ ਹੋ ਗਿਆ ਸੀ ਉਹਦੇ ਨਾਲ। ਸੋ ਤੁਸੀਂ ਇੱਕ ਤਾਂ ਉਹ ਟਰਾਈ ਕਰ ਸਕਦੇ ਆ, ਉਹ ਓਵਰ ਦ ਕਾਊਂਟਰ ਮਿਲ ਜਾਂਦੀ ਹੈ ਵੋਲਟੇਰੀਅਨ ਜਾਂ, ਐਂਡ ਅਗੇਨ ਜੇ ਤੁਸੀਂ ਬਲੱਡ ਪ੍ਰੈਸ਼ਰ ਐਂਡ ਬਲੱਡ ਟੈਸਟ ਨਹੀਂ ਕਰਾਏ ਤੇ ਤੁਹਾਨੂੰ ਕਾਫੀ ਮਤਲਬ ਹੋ ਰਹੀ ਹੈ ਜਲਨ, ਦੈਨ ਤੁਸੀਂ ਉਹ ਵੀ ਬਲੱਡ ਟੈਸਟ ਕਰਾ ਸਕਦੇ। ਐਂਡ ਰਿਮੈਂਬਰ ਵਿਦ ਕੋਵਿਡ, ਇੱਕ ਤਾਂ ਸ਼ਾਪ ਆਪਣੇ ਫਾਰਮੇਸੀਜ਼ ਆਰ ਸਟਿਲ ਓਪਨ, ਸੋ ਦਵਾਈ ਵੋਲਟੇਰੀਅਨ ਜਲ ਤੁਸੀਂ ਲੈ ਸਕਦੇ ਆ। ਐਂਡ ਰਿਮੈਂਬਰ ਬਲੱਡ ਲੈਬਸ ਵੀ ਹਲੇ ਖੁੱਲੇ ਹੈਗੇ ਆ, ਲਾਈਕ ਲਾਈਫ ਲੈਬਸ, ਡਾਇਨਾਕੇਅਰ, ਮੈਡੀ ਹੈਲਥ, ਉਹ ਹਲੇ ਬੰਦ ਨਹੀਂ ਹੋਏ, ਈਵਨ ਵਨ ਕੋਰੋਨਾ ਵਾਇਰਸ ਹੈਪਨ ਦੇ ਆਰ ਸਟਿਲ ਆਪਰੇਟਿੰਗ, ਐਂਡ ਬਲੱਡ ਟੈਸਟ ਰੈਕੁਜ਼ੀਸ਼ਨ ਤੁਸੀਂ ਫੋਨ ਕਰਕੇ ਆਪਣੇ ਡਾਕਟਰ ਤੋਂ ਲੈ ਸਕਦੇ ਹੋ। ਸੋ ਆਲ ਦੀਸ ਥਿੰਗਸ ਆਰ ਸਟਿਲ ਪੋਸੀਬਲ, ਇੱਦਾਂ ਨਹੀਂ ਵੀ ਸਭ ਕੁਝ ਬੰਦ ਹੋ ਗਿਆ, ਬਟ ਯੂ ਜਸਟ ਹੈਵ ਟੂ ਬੀ ਕੇਅਰਫੁਲ ਐਂਡ ਯੂ ਕੈਨ ਸਟਿਲ ਗੈਟ ਦੀਸ ਟੈਸਟ ਡਨ।
ਓਕੇ ਡਾਕਟਰ ਸਾਹਿਬ, ਨੈਕਸਟ ਲਾਈਨ ਲੈ ਲਈਏ। ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ,
ਹਾਂਜੀ ਨਮਸਤੇ ਜੀ, ਮੇਰਾ ਨਾ ਡਾਕਟਰ ਗੋਇਲ ਤੋਂ ਕੁਐਸਚਨ ਆ। ਮੈਨੂੰ ਨਾ ਜਿੱਦਾਂ ਵੀ ਮੈਂ 10 ਘੰਟੇ ਵੀ ਨੀਂਦ ਲੈ ਲੈਂਦੀ ਹਾਂ, ਪਰ ਮੈਨੂੰ ਫੇਰ ਵੀ ਲੱਗਦਾ ਰਹਿੰਦਾ ਮੇਰੀ ਬੋਡੀ ਥੱਕੀ ਥੱਕੀ ਆ, ਸੋ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਸੀ ਮੈਂ ਬਲੱਡ ਟੈਸਟ ਕਰਵਾਉਣਾ ਆ ਤੇ ਉਹਨਾਂ ਦੀ ਲੈਬ ਜਿਹੜੀ ਆ ਬੀ ਐਨ ਸੀ ਦੀ ਖੁੱਲ ਗਈ ਆ ਕਿ ਨਹੀਂ?
ਹਾਂਜੀ ਡਾਕਟਰ ਸਾਹਿਬ,
ਯਾ ਤੁਸੀਂ ਐਕਚੁਅਲੀ ਬਹੁਤ ਪੁੱਛਿਆ ਕਿ ਇਟਸ ਵੈਰੀ ਕਾਮਨ. ਇੱਕ ਤਾਂ ਮੈਂ ਤੁਹਾਨੂੰ ਸਿੰਪਲ ਆਨਸਰ ਤੁਹਾਡਾ ਸੈਕਿੰਡ ਕੁਐਸਚਨ ਦੇ ਦੇਣਾ ਵੀ ਜਿਹੜੀ ਬੀ ਐਨ ਸੀ ਦੀ ਲੈਬ ਆ ਐਂਡ ਆਫ ਮਾਰਚ ਅਸੀਂ ਬੰਦ ਕਰਤੀ ਸੀ. ਆਬਵੀਅਸਲੀ ਅਸੀਂ ਤਾਂ ਬੰਦ ਕੀਤੀ ਸੀ ਬਿਕਾਜ਼ ਸਾਡਾ ਕਲੀਨਿਕ ਵੀ ਹੈਗਾ ਐਂਡ ਵੀ ਡੋਨਟ ਵਾਂਟ ਪੀਪਲ ਕਮਿੰਗ ਫਾਰ ਬਲੱਡ ਵਰਕ ਟੂ ਆਰ ਕਲੀਨਿਕ ਜਿੱਥੇ ਲੋਕੀ ਸਿੱਕ ਵੀ ਹੈਗੇ ਆ. And then, you know, obviously, jere loki sick vi hai gaya, te onan nu ho sakda. So anyway, asi ban karte si, hun asi few days a week khol deya, for example, on Saturday. But you can call and ask, hai na? But main, and main cheez te, abhi jere, jidda main huni kya, Life Labs, MediHealth, Dynacare, o labs hale khulle hai gaya, and asi doctor office, asi khulle ha, asi tanu requisition phone de utte, ja in person bhi de sa gaya. But very quickly, jere tusi pehla question puchya, abhi, even though I'm sleeping 10 hours, 10 ghante meri, still I'm tired, still my body dukh rahi hai, and that's very common. There's a few causes, odeli. Simply put, okay, pehla to sleep hai. Tusi sleep keh rahe hai, kante ta pure aa rahe hai, but todi quality kidda, tonu sleep apnea te nahi hega. Sleep apnea de vich loki so te jande hai, par ohna da saah ruk janda hai jadon sonde hai. Te je tode na koi penda, like any family member in the house, ohna nu tusi puch sakde ho, mainu jyada loud snoring te nahi hundi, je mera saah ta nahi rukda. ਜਿੱਦਾਂ ਹੁੰਦਾ ਸੀ ਯੋਰ ਡਾਕਟਰ, ਯੂ ਕੈਨ ਹੈਵ ਅ ਸਲੀਪ ਟੈਸਟ. ਨੰਬਰ 2, ਸਲੀਪ ਤੋਂ ਇਲਾਵਾ ਆਫਕੋਰਸ ਦੇਰ ਸੋ ਮੈਨੀ ਡਿਫੀਸ਼ੀਐਂਸੀਜ਼, ਵਿਟਾਮਿਨ ਡਿਫੀਸ਼ੀਐਂਸੀਜ਼, B12, ਆਇਰਨ, ਥਾਇਰੋਇਡ, ਵਿਟਾਮਿਨ ਡੀ, ਜਿਹਦੇ ਕਰਕੇ ਮਤਲਬ ਲੋਕਾਂ ਨੂੰ ਜ਼ਿਆਦਾ ਥਕਾਵਟ ਚੜ੍ਹਦੀ ਹੈ, ਉਹ ਤੁਸੀਂ ਟੈਸਟ ਕਰਾ ਸਕਦੇ ਆ. ਨੰਬਰ 3, ਡਾਇਟ. ਡਾਇਟ ਦੇ ਵਿੱਚ ਯੂ ਸ਼ੁਡ ਟ੍ਰਾਈ ਟੂ ਈਟ ਲੈਸ ਸ਼ੂਗਰ, ਲੈਸ ਕਾਰਬਸ ਐਂਡ ਮੋਰ ਫਰੂਟਸ ਐਂਡ ਵੈਜੀਟੇਬਲਸ. ਬਿਕਾਜ਼ ਕਈ ਵਾਰੀ ਜਿਹੜੇ ਇੱਕ ਤਾਂ ਬਲੱਡ ਟੈਸਟ ਵਾਲੇ ਆਪਾਂ ਚੈੱਕ ਕਰ ਸਕਦੇ ਹਾਂ, ਇੱਕ ਉਹ ਜੇ ਵਾਇਟਾਮਿਨ ਵੀ ਹੈਗੇ ਜਿਹੜੇ ਆਪਾਂ ਬਲੱਡ ਚ ਨਹੀਂ ਚੈੱਕ ਕਰ ਸਕਦੇ, ਐਂਡ ਇਫ ਵੀ ਆਰ ਨਾਟ ਈਟਿੰਗ ਅ ਫੁੱਲੀ ਬੈਲੈਂਸ ਡਾਇਟ, ਉਹਦੇ ਨਾਲ ਫਿਰ ਕਈ ਵਾਰੀ ਵੀ ਹੈਵ ਦ ਫਟੀਗ ਐਂਡ ਆਲ ਦੋ ਸਿੰਪਟਮਸ. ਐਂਡ ਨੰਬਰ 4, ਦ ਮਾਇੰਡ. ਸੋ ਆਈ ਨੋ ਲਾਟ ਆਫ ਪੇਸ਼ੈਂਟਸ ਜਿਨ੍ਹਾਂ ਨੂੰ ਮਤਲਬ ਸਾਰੇ ਬਲੱਡ ਟੈਸਟ ਠੀਕ ਆ, ਵਾਇਟਾਮਿਨ ਡੀ ਵੀ ਲਾ ਰਹੇ ਆ, ਦੇ ਸਲੀਪਿੰਗ ਇਨਫ, ਦੇ ਡੋਨਟ ਹੈਵ ਸਲੀਪ ਐਪਨੀਆ, ਦੇ ਈਟਿੰਗ ਹੈਲਥੀ, ਬਟ ਸਟਿਲ ਦੇ ਟਾਇਰਡ, ਐਂਡ ਇਟ ਕੁਡ ਬੀ ਬਿਕਾਜ਼ ਆਲ ਡੇ ਉਹਨਾਂ ਦਾ ਮਾਇੰਡ ਰਨ ਕਰ ਜਾਂਦਾ, ਈਵਨ ਜਦੋਂ ਸੌਂਦੇ ਆ ਉਦੋਂ ਵੀ ਮਾਇੰਡ ਭੱਜ ਹੀ ਜਾਂਦਾ. And that's almost everybody actually, except for jere loki regularly meditation karde hai, jere lucky hai gaya jinna da mind nahi bhajda. So only of course meditation vadiya. Meditation is like exercise for the mind. Je main tonu hun kehna tusi 100 pounds chakko, tusi kahoge main nahi chak sakdi, main kade chakya nahi. Par je tusi everyday exercise karoge, tusi kahoge main to 200 nahi chak sakdi. Idda hi part hai, je tusi everyday 5 minute for 10 minute for 20 minute holi holi tusi karoge, then tonu easy lagan lag junga. Then on your own, jadon tusi navy paath kare, meditation kare, odon vi toda mind bilkul calm rahunga, just like a calm lake. And so this is something you should do too. But you can see your doctor, but sirf main tumhe ek chart de dena chahiye, see sleep, vitamins, minerals, blood test, diet, and then meditation and water too. Pani vi jada peena chahiye.
Haan ji, so doctor saab, mere khayal tade layi inna hi, assi tada thanks karde hain. Mainu pata si sveer ton laake thakke hunne ho. ਸੋ ਤੁਸੀਂ ਇੰਨਾ ਹੀ ਟਾਈਮ ਕੱਢ ਲਿਆ, ਪਰ ਸਾਡੀ ਇੱਥੇ ਸਟਾਫ ਦੀ ਇੱਕ ਰਿਕੁਐਸਟ ਸੀ, ਮੈਂ ਆਉਂਦੀ ਯਾਰ ਕਹਿੰਦਾ ਵੀ ਨੈਕਸਟ ਵੀਕ ਤੁਸੀਂ ਜ਼ਰੂਰ ਆਇਓ ਟਾਈਮ ਕੱਢ ਕੇ, ਕਿਉਂਕਿ ਤੁਸੀਂ ਨਾਲੇ ਮਿਲ ਵੀ ਲਓਗੇ, ਨਾਲੇ ਇਹਨਾਂ ਨੇ ਵੀ ਸਵਾਲ ਪੁੱਛਣੇ ਆ, ਤੁਹਾਨੂੰ ਪੁੱਛ ਲੈਣਗੇ. ਸੋ ਨੈਕਸਟ ਜੋ ਆਪਾਂ ਮੰਡੇ ਆਵਾਂਗੇ, ਸੋ ਤੁਸੀਂ ਨਾ ਸਕੈਜੂਲ ਬਣਾਇਓ, ਫਿਰ ਇੱਥੇ ਵੀ ਘੰਟਾ ਸਾਡੇ ਨਾਲ ਲਾਓ ਪਲੀਜ਼, ਹੈ ਨਾ? ਠੀਕ ਹੈ, ਓਕੇ ਜੀ, ਥੈਂਕ ਯੂ ਵੈਰੀ ਮੱਚ. ਸੋ ਸ਼ਰਬਤ ਜੀ, ਹੁਣ ਇੰਨੇ ਸਾਨੂੰ ਕੋਈ ਗੀਤ ਸੁਣਾ ਦਿਓ ਪਲੀਜ਼, ਤੁਸੀਂ ਇੰਨੇ ਗੀਤ ਸੁਣੋ. ਗੀਤ ਮੇਰੇ ਕੋਲ ਨੱਚਣ ਟੱਪਣ ਵਾਲੇ ਨਹੀਂ ਹੁੰਦੇ ਕੋਈ, ਮੇਰੇ ਕੋਲ ਧਾਰਮਿਕ ਹੁੰਦੇ ਨੇ ਤਾਂ ਕਿ ਥੋੜ੍ਹੀ ਮੋਟੀ ਮਨ ਨੂੰ ਸ਼ਾਂਤੀ ਮਿਲੇ. ਸੋ ਉਸ ਤਰ੍ਹਾਂ ਦੇ ਗੀਤ ਹੁੰਦੇ ਨੇ, ਮੇਰੇ ਖਿਆਲ ਤੁਸੀਂ ਸਾਡੀ ਰੁੱਖੀ ਸੁੱਕੀ ਉਹੀ ਪ੍ਰਵਾਨ ਕਰੋਗੇ.
ਪਰ ਤੂੰ ਜੋ ਖੜਾ ਹੈ ਦਇਆਲੂ ਬੜਾ,
वेलकम बैक। जिस तरह के तुहानू पता ही है कि असी हर सोमवार नू 3 बजे तो लैके 4 बजे तक माइंड एंड बॉडी प्रोग्राम लैके तुहाडी सेवा दे विच हाजिर हुंने आ। इस तो इलावा मैं हर संडे नू 4 बजे तो लैके 5 बजे तक भी प्रोग्राम करदा, कॉम्पलीमेंटरी हुंदा। इह साडे अरफा भैन जी दी हुक्म है, इस करके जिन्ना चिर ओह कहणगे ते मैं तां वेहला बंदा ते किसे टाइम भी आ सकदा। सो ओह भी प्रोग्राम जे तुसी कोई सुनना होवे उदों तुसी कोई स्पिरिचुअल क्वेश्चन मैनूं पुछ सकदे हो। ते लैंग्वेज मेरी ओही शर्त हुंदी है, प्यार नाल पुछो, प्यार नाल जवाब देंगे। ते माइंड तां साडे घूमदे रहिंदे ने, जे तुसी आपां क्रॉस क्वेश्चन करना, रूड लैंग्वेज बोलनी है, फिर ओहदे लई तां आपां पहले ही माफी मंग लैंदे आ। पर नाल ही मैं दसणा चाहुंदा कि मेरे भाई साहब ने हुण मेरे नाल, मैं ऑफ फोन ते गल कर रहा सी, उन्होंने मैनूं क्वेश्चन पुछे जिन्हां दे पैरां दे बारे गल सी। मैं उन्होंने दसणा चाहुंदा वी स्टूडियो दे विच डाक्टर ਕੁਛ ਹੋਏ ਨਹੀਂ ਸੀਗੇ, ਉਹ ਫੋਨ ਦੇ ਉੱਤੇ ਗੱਲਬਾਤ ਕਰ ਰਹੇ ਸੀਗੇ ਤੇ ਜਦੋਂ ਉਹਨਾਂ ਦਾ ਫੋਨ ਆਇਆ ਉਦੋਂ ਉਹ ਜਾ ਚੁੱਕੇ ਸੀਗੇ। ਸੋ ਮੈਂ ਉਹਨਾਂ ਨੂੰ ਇੱਕ ਮਿੰਟ ਲਈ ਫੜਿਆ ਸੀ ਕਿਉਂਕਿ ਉਹ ਗਾਣੇ ਦੇ ਤੋਂ ਬਾਅਦ ਰਾਈਟ ਵੇ ਮੈਨੂੰ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਪੈਂਦਾ, ਉਹ ਮੇਰੇ ਖਿਆਲ ਅੰਡਰਸਟੈਂਡ ਕਰਨਗੇ, ਇਸ ਕਰਕੇ ਮੈਨੂੰ ਫੋਨ ਉਹਨਾਂ ਦੇ ਨਾਲ ਗੱਲਬਾਤ ਕੰਟੀਨਿਊ ਕਰ ਸਕਿਆ। ਉਹਨਾਂ ਦਾ ਜੋ ਵੀ ਸਵਾਲ ਹੋਵੇ ਉਹ ਨੈਕਸਟ ਮੰਡੇ ਨੂੰ ਹੋਪਫੁਲੀ ਮੈਂ ਗਰੰਟੀ ਤਾਂ ਕੋਈ ਵੀ ਨਹੀਂ ਕਰ ਸਕਦੇ, ਜਿਹੜਾ ਕੁਛ ਜੋ ਮਰਜ਼ੀ ਅਸੀਂ ਪਲੈਨਿੰਗ ਬਣਾ ਲਈਏ, ਬਹੀ ਹੋਤਾ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ। ਸਾਡੀ ਪਲੈਨਿੰਗ ਇਹ ਹੈ ਕਿ ਉਹ ਮੰਡੇ ਨੂੰ ਇੱਥੇ ਆਉਣਗੇ, ਜੇ ਨਾ ਵੀ ਹੈ ਤਾਂ ਆਉਂਦੀ ਹੈ ਆਉਣਗੇ, ਤੁਸੀਂ ਸਵਾਲ ਪੁੱਛ ਸਕਦੇ ਹੋ। ਬੜਾ ਜੇ ਕੋਈ ਤੁਹਾਨੂੰ ਕੋਈ ਡਾਊਟ ਹੈ ਤੇ ਤੁਸੀਂ ਕੋਈ ਸਵਾਲ ਪੁੱਛੋ। ਕਈ ਵਾਰੀ ਨਹੀਂ ਵੀ ਸਾਨੂੰ ਅੰਡਰਸਟੈਂਡ ਹੁੰਦੀ, ਸਾਡਾ ਕੋਈ ਪਰਪਜ਼ ਲਾਈਨ ਕੱਟਣਾ ਨਹੀਂ ਸੀ, ਪਰ ਮੁਸ਼ਕਿਲ ਇਹ ਹੈ ਕਿ ਮੈਂ ਤੁਹਾਡੇ ਨਾਲ ਕੰਟੀਨਿਊ ਨਹੀਂ ਕਰ ਸਕਦਾ ਕਿਉਂਕਿ ਉਹ ਮੈਂ ਲਾਈਵ ਬੈਠਾ। ਸੋ ਨਾਲ ਦੂਸਰੀ ਗੱਲ ਇਹ ਹੈ ਕਿ ਜੇ ਤੁਸੀਂ ਕੋਈ ਸੈਕਿੰਡ ਓਪੀਨੀਅਨ ਹੋਣੀ ਹੈ ਤੇ ਤੁਸੀਂ BNC ਮੈਡੀਕਲ ਸੈਂਟਰ ਜਿਹੜਾ ਕਿ ਸਾਡਾ ਬ੍ਰੈਂਪਟਨ ਦੇ ਵਿੱਚ ਹੈ, ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਤੇ, ਉਹਦੇ ਉੱਤੇ ਗੈਸ ਸਟੇਸ਼ਨ ਬਣਿਆ ਹੋਇਆ। ਸੋ ਗੈਸ ਸਟੇਸ਼ਨ ਆਲੇ ਪਲਾਜ਼ੇ ਦੇ ਵਿੱਚ ਤੁਸੀਂ ਸਾਡਾ ਇਹ ਮੈਡੀਕਲ ਸੈਂਟਰ, ਉੱਥੇ ਜਾ ਕੇ ਅਪੁਆਇੰਟਮੈਂਟ ਬਣਾ ਲਓ, ਉਹਨਾਂ ਨਾਲ ਸੈਕਿੰਡ ਓਪੀਨੀਅਨ ਲੈ ਸਕਦੇ ਹੋ, ਜੋ ਮਰਜ਼ੀ ਤੁਸੀਂ ਲੈ ਸਕਦੇ ਹੋ। ਪਰ ਨਾਲ ਹੱਥ ਜੋੜ ਕੇ ਬੇਨਤੀ ਕਰਦਾ, ਇਹਦਾ ਮਤਲਬ ਇਹ ਨਹੀਂ ਕਿ ਮੈਂ ਪ੍ਰਚਾਰ ਕਰ ਰਿਹਾ ਕਿ ਸਾਡੇ ਤੁਸੀਂ ਪੇਸ਼ੈਂਟ ਬਣ ਜਾਓ। ਪੇਸ਼ੈਂਟ ਦੇ ਫੈਮਿਲੀ ਜਿਹੜੇ ਨੇ ਉਹ ਪੇਸ਼ੈਂਟ ਨਹੀਂ ਲੈ ਰਹੇ ਕਿਉਂਕਿ ਆਲਰੇਡੀ ਮੋਰ ਦੈਨ 3000 ਦੀ ਵੇਟਿੰਗ ਲਿਸਟ ਹੈ। ਬੇਸ਼ੱਕ ਸਾਡੇ ਕੋਲ 4 ਡਾਕਟਰ ਨੇ, 2 ਮੇਲ ਨੇ, 2 ਫੀਮੇਲ ਨੇ, 2 ਹਿੰਦੀ ਪੰਜਾਬੀ ਉਰਦੂ ਬੋਲਦੇ ਨੇ, ਇੱਕ ਇਰਾਕ ਤੋਂ ਨੇ ਡਾਕਟਰ ਅਲ ਸ਼ੈਵੀ, ਅਤੇ ਨਾਲ ਇੱਕ ਸਾਡੇ ਕੋਲ ਸ਼੍ਰੀਲੰਕਾ ਤੋਂ ਯੰਗ ਲੇਡੀ ਹੈ ਡਾਕਟਰ ਸ਼ਿਵਾ ਕੁਮਾਰ, ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ। ਸੋ ਜੇ ਤੁਹਾਡਾ ਸਵਾਲ ਹੋਵੇ ਨੈਕਸਟ ਮੰਡੇ ਪੁੱਛ ਲਓ, ਹੁਣ ਤਾਂ ਕੋਈ ਸਵਾਲ ਆਉਣ ਦਾ ਮਤਲਬ ਹੀ ਨਹੀਂ ਹੈ। ਸੋ ਜਿਵੇਂ ਤੁਹਾਡੀ ਕੋਈ ਤੁਹਾਨੂੰ ਫੀਲ ਹੋਵੇ ਕਿ ਮੈਂ ਫੋਨ ਕੱਟਤਾ, ਉਹਦੀ ਮੇਰੀ ਮਜਬੂਰੀ ਸੀ ਕਿਉਂਕਿ ਮੇਰੇ ਕੋਲ ਟਾਈਮ ਲਿਮਿਟਡ ਹੁੰਦਾ। ਸੋ ਮੇਰੇ ਕੋਲ ਇੱਕ ਲਾਈਨ ਹੈ, ਉਹਨਾਂ ਨੂੰ ਮੈਂ ਲੈ ਰਿਹਾ ਆਨ ਦੀ ਲਾਈਨ। ਹੈਲੋ, ਹਾਂਜੀ
ਹਾਂਜੀ ਹਾਂਜੀ, ਮੇਰਾ ਕੁਐਸਚਨ ਇਹ ਸੀ ਕਿ ਜੇ ਅਸੀਂ ਇੰਜੈਕਸ਼ਨ ਲਵਾਉਣਾ ਹੋਵੇ ਤੇ ਕਲੀਨਿਕ ਦੇ ਵਿੱਚ ਜਦੋਂ ਮਰਜ਼ੀ ਜਾ ਸਕਦੇ ਹਾਂ? ਕਿਉਂਕਿ ਇੱਕ ਵਾਰ ਮੈਂ ਗਈ ਸੀ ਤੇ ਉਹ ਕਹਿੰਦੇ ਡਾਕਟਰ ਨਹੀਂ ਹੈਗੇ ਤੇ ਡਾਕਟਰ ਦੀ ਐਬਸੈਂਸ ਦੇ ਵਿੱਚ ਤੁਹਾਨੂੰ ਅਸੀਂ ਇੰਜੈਕਸ਼ਨ ਨਹੀਂ ਲਾ ਸਕਦੇ, ਕੀ ਕੋਈ ਇੰਪੋਰਟੈਂਟ ਹੈ ਕਿ ਅਸੀਂ ਨਾਰਮਲ B12 ਦਾ ਇੰਜੈਕਸ਼ਨ ਲਵਾਉਣਾ ਹੁੰਦਾ, ਉਹਦੇ ਲਈ ਵੀ ਡਾਕਟਰ ਦਾ ਹੋਣਾ ਜ਼ਰੂਰੀ ਹੈ?
ਹਾਂਜੀ, ਇਹਦੇ ਤੁਹਾਡੀ ਮੈਂ ਗੱਲ ਦਾ ਆਨਸਰ ਦਿੰਦਾ ਕਿਉਂਕਿ ਡਾਕਟਰ ਅੰਕੁਸ਼ ਗੋਇਲ ਹੁਣ ਮੇਰੇ ਨਾਲ ਲਾਈਨ ਤੇ ਨਹੀਂ ਹੈ, ਉਹਨਾਂ ਨੇ ਉਹ ਬਿਜ਼ੀ ਸੀਗੇ, ਫੋਨ ਉਹਨਾਂ ਦਾ ਅਸੀਂ ਬੰਦ ਕਰਤਾ। ਪਰ ਜਿੱਥੇ ਤੱਕ ਤੁਹਾਡੀ ਗੱਲ ਹੈ ਉਹਦਾ ਗੱਲ ਮੈਨੂੰ ਜਿੰਨੀ ਕੁ ਮੈਨੂੰ ਨੌਲੇਜ ਮੈਂ ਤੁਹਾਨੂੰ ਦੱਸ ਸਕਦਾ, ਸਾਡੇ ਤੁਸੀਂ BNC ਮੈਡੀਕਲ ਸੈਂਟਰ ਦੇ ਵਿੱਚ ਸਾਡੇ ਇੰਦਰਪ੍ਰੀਤ ਮੈਨੇਜਰ ਨੇ ਬੜੇ ਮਿੱਠ ਬੋਲੜੇ ਸੁਭਾਅ ਦੇ ਨੇ, 100% ਤੁਹਾਨੂੰ ਜਵਾਬ ਦੇਣਗੇ, ਇਕੱਲੇ ਮਿੱਠੇ ਹੀ ਨਹੀਂ ਬੋਲਦੇ, ਇੰਟੈਲੀਜੈਂਟ ਵੀ ਨੇ, ਤੁਸੀਂ ਉਹਨਾਂ ਨੂੰ ਫੋਨ ਕਰ ਲਓ, ਤੁਹਾਨੂੰ ਹਰ ਗੱਲ ਦਾ ਪਿਆਰ ਦੇ ਨਾਲ ਜਵਾਬ ਦੇਣਗੇ। ਸੋ ਉਹਨਾਂ ਦਾ ਜਿਹੜਾ ਆਂਸਰ ਹੋਊਗਾ ਵੈਲਿਡ ਹੋਊਗਾ, ਉਹਨਾਂ ਦਾ ਕਹਿਣਾ ਤਾਂ ਕੋਈ ਵੀ ਨਹੀਂ ਮੋੜਦਾ, ਜੋ ਕਹਿ ਦੇਣਗੇ ਡਾਕਟਰ ਨੇ ਸਾਰਾ ਹੀ ਕਰ ਲੈਣਾ, ਕਿਉਂਕਿ ਸਾਡੇ ਉਹ ਇਕੱਲੇ ਮੈਨੇਜਰ ਹੀ ਨਹੀਂ, ਉਹਨਾਂ ਨੇ ਸਾਰਾ ਜਿੰਨਾ 40-50 ਬੰਦਿਆਂ ਦਾ ਸਟਾਫ ਹੈ, ਉਹ ਇੰਨੇ ਮਿਹਨਤੀ ਨੇ, ਹਸਮੁੱਖ ਨੇ, ਓਨੈਸਟ ਨੇ, ਅਤੇ ਹਰੇਕ ਦੇ ਨਾਲ ਹੀ, ਕਿਉਂਕਿ ਜਦੋਂ ਵੀ ਮੈਂ ਉੱਥੇ ਬੈਠਦਾ ਵਧੀਆ ਰਿਪੋਰਟਾਂ ਉਹਨਾਂ ਦੀਆਂ ਆਉਂਦੀਆਂ, ਤੁਸੀਂ ਉਹਨਾਂ ਨੂੰ ਫੋਨ 'ਤੇ ਗੱਲਬਾਤ ਕਰ ਸਕਦੇ ਹੋ, ਉੱਥੇ ਜਾ ਕੇ ਵੀ ਗੱਲ ਕਰ ਸਕਦੇ ਹੋ, ਤੁਹਾਡੇ ਹਰ ਜਿਹੜਾ ਕੁਸ਼ਚਨ ਦਾ ਆਨਸਰ ਦੇਣਗੇ। ਜੇ ਹੁਣ ਤੁਸੀਂ ਮੈਨੂੰ ਪੁੱਛੋ, ਮੈਨੂੰ ਮੂਰਖ ਨੂੰ ਮੈਂ ਪੁੱਠਾ ਸਿੱਧਾ ਜਵਾਬ ਦੇਤਾ, ਫਿਰ ਮੈਂ ਫਸ ਜੂੰਗਾ। ਸੋ ਕਿਉਂਕਿ ਉਹੀ ਉਹ ਡੀਲ ਕਰਦੇ ਨੇ, ਮੈਂ ਤਾਂ ਹੁਣ ਰਿਟਾਇਰਡ ਬੰਦਾ, ਆਪਣੀ ਲਾਈਫ ਦੇ ਬੋਨਸ ਦਿਨ ਕੱਟ ਰਿਹਾ, ਪਤਾ ਨਹੀਂ ਕਦੋਂ ਬੁਲਾਵਾ ਆਵੇ। ਸੋ ਇਸ ਕਰਕੇ ਮੈਂ ਤਾਂ ਇੰਟਰਸਟ ਨਹੀਂ ਲੈਂਦਾ ਕਿਸੇ ਗੱਲ 'ਚ ਵੀ। ਹਾਂ, ਤੁਸੀਂ ਜ਼ਰੂਰ, ਇੰਦਰਪ੍ਰੀਤ ਸਾਡੇ ਮੈਨੇਜਰ ਨੇ, BNC ਮੈਡੀਕਲ ਸੈਂਟਰ ਦੇ, ਫੋਨ ਨੰਬਰ ਦੇ ਦੇਣਾ 2895690124। ਜਦੋਂ ਤੁਸੀਂ ਇਹ ਨੰਬਰ ਦੱਬਦੇ ਹੋ ਨਾ 2895690124, ਜੇ ਰਿਸੈਪਸ਼ਨਿਸਟ ਨਾਲ ਗੱਲ ਕਰਨੀ ਹੈ ਤਾਂ ਐਕਸਟੈਂਸ਼ਨ 6 ਦੱਬਦਿਆ ਕਰੋ, ਅਤੇ ਫਿਰ ਰਾਈਟ ਵੇ ਉਹ ਰਿਸੈਪਸ਼ਨਿਸਟ ਕੋਲ ਚਲੇ ਜਾਂਦਾ। ਸੋ ਇਸ ਕਰਕੇ ਅਗੇਨ ਮੈਂ ਤੁਹਾਡਾ ਪਹਿਲਾਂ ਥੈਂਕਸ ਕਰਦਾ, ਜਵਾਬ ਮੇਰੇ ਕੋਲ ਹੈ ਨਹੀਂ। ਸੋ ਤੁਸੀਂ ਕਲੀਨਿਕ 'ਤੇ ਫੋਨ ਕਰਕੇ ਸਾਡੇ ਸਟਾਫ ਮੈਂਬਰ ਨੂੰ, ਕਿਸੇ ਨੂੰ ਪੁੱਛ ਸਕਦੇ ਹੋ, ਅਤੇ ਜੇ ਤੁਸੀਂ ਡਿਟੇਲ 'ਚ ਪੁੱਛਣਾ ਹੋਵੇ, ਕੋਈ ਹੋਰ ਗੱਲ ਡਿਸਕਸ ਕਰਨੀ ਹੋਵੇ, ਤਾਂ ਇੰਦਰਪ੍ਰੀਤ ਸਾਡੇ ਮੈਨੇਜਰ ਨੇ, ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਮੈਂ ਇਹ ਜਿਹੜਾ ਪ੍ਰੋਗਰਾਮ ਸੀ, ਮੈਂ ਇੰਨਾ ਕੀ ਜਵਾਬ ਦੇਣਾ ਸੀਗਾ। ਸੋ ਜਿਹੜਾ ਪ੍ਰੋਗਰਾਮ ਸੀ, BNC ਮਾਇੰਡ ਐਂਡ ਬੋਡੀ, BNC ਮੈਡੀਕਲ ਸੈਂਟਰ ਦੇ ਤਾਬੋਂ ਦੇ ਨਾਲ ਪੇਸ਼ ਕਰਦੇ ਹਾਂ, ਸੰਡੇ ਨੂੰ ਵੀ ਮੈਂ ਕਰਦਾ। ਉਦੋਂ ਤੁਸੀਂ ਕੋਈ ਵੀ ਸਪਿਰਚੁਅਲ ਕੁਐਸਚਨ ਹੋਵੇ, ਤੁਸੀਂ ਮੈਨੂੰ ਪੁੱਛ ਸਕਦੇ ਹੋ, ਕਿਸੇ ਵੀ ਧਰਮ ਨਾਲ ਹੋਵੇ, ਪਰ ਤੁਸੀਂ ਮੈਨੂੰ ਆਇਤਾਂ ਨਾ ਪੜ੍ਹ ਕੇ ਸੁਣਾਓ, ਯੁਗਤੁਕ ਨਾ ਪੜ੍ਹ ਕੇ ਸੁਣਾਓ, ਯੂਏ ਦਾ ਕੀ ਮਤਲਬ। ਮੈਂ ਕੋਈ ਹੁਣ ਇਹ ਪੁਰਾਣੀਆਂ ਗੱਲਾਂ ਹੋ ਗਈਆਂ, ਜੇ ਤੁਸੀਂ ਅੱਜ ਤੋਂ 30-35-40 ਸਾਲ ਪਹਿਲਾਂ ਪੁੱਛਦੇ, ਸ਼ਾਇਦ ਮੈਂ ਤੁਹਾਡੇ ਉਸ ਵੇਲੇ ਆਂਸਰ ਦੇ ਦਿੰਦਾ। ਹੁਣ ਤੁਸੀਂ ਬੇਸਿਕਲ ਗੱਲਾਂ ਪੁੱਛੋ, ਨਾਲੇ ਆਪਾਂ ਤਾਂ ਅੰਬਖਾਨੇ ਨੇ, ਆਪਾਂ ਦਰਖਤਾਂ ਤੋਂ ਕੀ ਲੈਣਾ। ਸੋ ਆਪਾਂ ਜੇ ਕਿਸੇ ਨਾਲ ਰਲ ਮਿਲ ਕੇ ਗੱਲ ਦਾ ਫਾਇਦਾ ਦਾ, ਕੁਛ ਆਪਣੇ ਵਿਚਾਰ ਸਾਂਝੇ ਕਰੋ, ਕੁਛ ਦੂਜੇ ਦੀ ਸੁਣੋ, ਅਤੇ ਇਹਦੇ ਨਾਲ ਬੰਦਾ ਤਰੱਕੀ ਕਰਦਾ। ਸਿਰਫ ਇਹ ਨਹੀਂ ਕਿ ਮੈਂ ਆਪਣੀ ਕੋਈ ਗੱਲ ਮਨਾਉਣੀ ਚਾਹੁੰਦਾ, ਮਨਾਉਣ ਵਾਲੀ ਕੀ ਗੱਲ ਹੈ, ਸਾਡੇ ਕੋਲ ਕੀ ਚੀਜ਼ ਹੈ ਜਿਹੜੀ ਮਨਾਉਣ ਵਾਲੀ ਗੱਲ ਹੈ। ਆਪਣੇ ਵਿਚਾਰ ਦੇ, ਕਿਸੇ ਨੂੰ ਚੰਗੇ ਲੱਗਦੇ ਨੇ ਮੰਨ ਲਓ, ਨਹੀਂ ਚੰਗੇ ਲੱਗਦੇ ਨਾ ਮੰਨੋ, ਕੋਈ ਤਾਂ ਨਹੀਂ ਗੱਲ ਜ਼ਬਰਦਸਤੀ ਮਨਾਉਣ ਵਾਲੀ ਗੱਲ ਹੈ। ਮੈਂ ਤਾਂ ਆਪਣਾ ਦੱਸਦਾ ਕਿ ਜੋ ਮੇਰੀ ਜ਼ਿੰਦਗੀ ਦਾ ਤਜਰਬਾ, ਮੈਂ ਆਪਣਾ ਦੱਸ ਦੇਣਾ, ਤੁਸੀਂ ਆਪਣੀ ਜ਼ਿੰਦਗੀ ਦਾ ਤਜਰਬਾ ਦੱਸੋ, ਪਰ ਆਪਾਂ ਇੱਕ ਦੂਜੇ ਦੇ ਉੱਤੇ ਠੋਸਣਾ ਤਾਂ ਨਹੀਂ ਨਾ ਵੀ ਕੋਈ ਵੀ ਗੱਲ ਹੈ, ਜਦੋਂ ਅਸੀਂ ਠੋਸਦੇ ਹਾਂ ਉਦੋਂ ਹੀ ਪ੍ਰੋਬਲਮ ਆਉਂਦੀ ਹੈ। ਹਾਂਜੀ, ਦੇਖੋ ਨਾ, ਇੱਕ ਬੰਦਾ ਮੰਦਰ 'ਚ ਗਿਆ, ਮੰਦਰ 'ਚ ਉਹਨੇ ਜਾਣਾ ਸੀਗਾ, ਅਤੇ ਪਹਿਲਾਂ ਉਹ ਸਿਗਟਾਂ ਪੀਂਦਾ, ਸਿਗਟ ਉਹਦੇ ਮੂੰਹ 'ਚ ਲੱਗੀ ਸੀ, ਕਸ਼ 'ਤੇ ਕਸ਼ ਮਾਰਦਾ ਜਾ ਰਿਹਾ ਸੀਗਾ। ਜਦੋਂ ਮੰਦਰ ਅੱਗੇ ਆਇਆ, ਮੰਦਰ ਦੇ ਅੱਗੇ ਆ ਕੇ ਉਹਨੇ ਸਿਗਟ ਬੁਝਾਤੀ ਅਤੇ ਸਿੱਟਤੀ, ਅਤੇ ਨਾਲ ਉਹਨੇ ਜੁੱਤੀ ਲਾਈ, ਜੁੱਤੀ ਲਾ ਕੇ ਮੰਦਰ ਦੇ ਐਂਟਰ ਕੀਤਾ, ਮੱਥਾ ਮੁੱਥਾ ਟੇਕ ਕੇ ਬਾਹਰ ਆ ਗਿਆ। ਜਦੋਂ ਬਾਹਰ ਆਇਆ ਅਤੇ ਫਿਰ ਉਹਨੇ ਸਿਗਟ ਕੱਢੀ ਡੱਬੀ ਦੇ ਵਿੱਚੋਂ, ਤੀਲੀ ਨਾਲ ਸਿਗਟ ਜਗਾਈ ਅਤੇ ਕਸ਼ ਮਾਰਨੇ ਸ਼ੁਰੂ ਕਰਤੇ ਉਹਨੇ, ਅਤੇ ਨਾਲ ਜੁੱਤੀ ਪਾ ਲਈ। ਉੱਥੇ ਇੱਕ ਫਕੀਰ ਬੈਠਾ ਸੀ, ਉਹਨੇ ਆਵਾਜ਼ ਮਾਰੀ, ਕਹਿੰਦੇ ਭਾਈ ਸਾਹਿਬ ਗੱਲ ਸੁਣੋ, ਗੱਲ ਸੁਣੋ, ਇੱਕ ਮਿੰਟ, ਤੁਸੀਂ ਜਦੋਂ ਮੰਦਰ 'ਚ ਗਏ ਸੀ ਉਦੋਂ ਸਿਗਟ ਬੁਝਾ ਕੇ ਗਏ ਹੋ, ਹੁਣ ਆ ਕੇ ਫੇਰ ਲਾ ਲਈ, ਅਤੇ ਬੁਝਾਉਣ ਦੀ ਕੀ ਲੋੜ ਸੀ, ਅੰਦਰ ਲੈ ਜਾਣੀ ਸੀ। ਕਹਿੰਦਾ ਕਿਉਂ? ਕਹਿੰਦਾ ਅੰਦਰ ਤਾਂ ਰੱਬ ਹੈ। ਮੈਂ ਕਹਿੰਦਾ ਅੰਦਰ ਰੱਬ ਹੈ ਤਾਂ ਉੱਥੇ ਕੋਈ ਸਿਗਟ ਵੀ ਕਹਿ ਜਾਣੀ ਹੈ? ਉੱਥੇ ਨੰਗੇ ਪੈਰ ਨਾਲ ਜਾਊਂਗਾ, ਸ਼ਰਧਾ ਪਰਮਾਤਮਾ ਕੋਲ, ਇੰਨਾ ਵੀ ਨਹੀਂ ਪਤਾ ਕਿਵੇਂ ਪ੍ਰਵੇਸ਼ ਹੋਈਦਾ। ਉਹ ਕਹਿੰਦਾ ਤੁਸੀਂ ਰੱਬ ਨੂੰ ਸਿਰਫ ਉਹਦੇ ਅੰਦਰ ਹੀ ਸਮਝਿਆ, ਇੱਥੇ ਰੱਬ ਨਹੀਂ ਹੈ, ਰੱਬ ਤਾਂ ਨਾਲੇ ਕਹਿੰਦੇ ਚਾਰ ਸਪੇਰੇ ਜਰੇ ਜਰੇ ਪੱਤੇ ਪੱਤੇ ਦੇ ਵਿੱਚ ਹੈ, ਅਤੇ ਫਿਰ ਤੁਸੀਂ ਜੇ ਰੱਬ, ਇਹਦਾ ਮਤਲਬ ਤੁਸੀਂ ਰੱਬ ਨੂੰ ਸਿਰਫ ਮੰਦਰ ਦੇ ਚਾਰ ਦੀਵਾਰੀ 'ਚ ਬੰਦ ਕੀਤਾ, ਇਹ ਨਹੀਂ ਸੋਚਦੇ ਕਿ ਚਾਰ ਸਪੇਰੇ ਰੱਬ ਪਰਮਾਤਮਾ ਦਾ ਹਰ ਥਾਂ 'ਤੇ ਹੈ। ਜੇ ਹਰ ਥਾਂ 'ਤੇ ਆ, ਫਿਰ ਜੇ ਅੰਦਰ ਪੀ ਨਹੀਂ ਸਿਗਟ ਬੁਰੀ ਗੱਲ ਸੀਗੀ, ਉੱਥੇ ਤੁਹਾਡੀ ਸ਼ਰਧਾ ਸੀ, ਤਾਂ ਫਿਰ ਬਾਹਰ ਵੀ ਨਾ ਪੀਓ ਤੁਸੀਂ, ਕਿਉਂਕਿ ਪਰਮਾਤਮਾ ਤਾਂ ਹਰ ਥਾਂ 'ਤੇ। ਕਿਉਂਕਿ ਇਹੀ ਗੱਲ ਹੈ ਕਿ ਸਾਡੇ ਬਹੁਤ ਸਾਰੇ ਭੁਲੇਖੇ ਨੇ ਪਰਮਾਤਮਾ ਦੇ ਬਾਰੇ, ਕਿਉਂਕਿ ਅਸੀਂ ਕਈ ਵਾਰੀ ਸੋਚਦੇ ਹਾਂ ਕਿਹੜਾ ਪਰਮਾਤਮਾ ਹੈ, ਪਤਾ ਨਹੀਂ ਕਿੱਡਾ ਵੱਡਾ ਸਾਰਾ ਆਦਮੀ ਹੋਣਾ, ਜਾਂ ਤਾਂ ਉਹ ਘੋੜੇ 'ਤੇ ਚੜਿਆ ਹੋਣਾ, ਜਾਂ ਹਾਥੀ 'ਤੇ ਚੜਿਆ ਹੋਣਾ, ਜਾਂ ਉਹਦੇ ਕੋਲ ਤੀਰ ਕਮਾਨ ਹੋਣਾ, ਜਾਂ ਵਰਛਾ ਹੋਣਾ, ਜਾਂ ਸੁਦਰਸ਼ਨ ਚੱਕਰ ਹੋਣਾ, ਹੈਂਜੀ, ਜਾਂ ਤਲਵਾਰ ਹੋਣੀ ਹੈ, ਜਾਂ ਕੋਈ ਬੰਦੂਕ ਹੋਣੀ ਹੈ, ਵੀ ਜਾਂ ਉਹ ਪਹਾੜਾਂ 'ਚ ਉੱਪਰ ਬੈਠਾ ਹੋਣਾ, ਬੜੇ ਵੱਡੇ ਸਾਰੇ ਹਿਮਾਲਿਆ ਪਰਬਤ ਦੇ ਉੱਪਰ ਬੈਠਾ ਹੋਊ, ਜਾਂ ਸਮੁੰਦਰਾਂ 'ਚ ਪਾਣੀ ਦੇ ਥੱਲੇ ਲੁਕਿਆ ਬੈਠਾ ਹੋਊ, ਇਸ ਤਰ੍ਹਾਂ ਦਾ ਕੋਨਸੈਪਟ ਨਹੀਂ ਹੈ। ਇਹ ਜਿਹੜਾ ਆਪ ਪਰਮਾਤਮਾ ਹੈ, ਇੱਕ ਪਾਵਰ ਦਾ ਨਾਂ ਹੈ, ਪਾਵਰ ਜਿਹੜੀ ਹੈਗੀ ਉਹ ਸਾਰਿਆਂ ਦੇ ਵਿੱਚ ਕਣਕਾਂ ਦੇ ਵਿੱਚ ਬਿਰਾਜਮਾਨ ਹੈ। ਫਿਰ ਸਵਾਲ ਪੈਦਾ ਹੁੰਦਾ ਵੀ ਜੇ ਉਹ ਕਣਕਾਂ ਦੇ ਵਿੱਚ ਬਿਰਾਜਮਾਨ ਹੈ, ਹਰ ਥਾਂ 'ਤੇ ਬਿਰਾਜਮਾਨ ਹੈ, ਅਤੇ ਦੂਜੇ ਪਾਸੇ ਅਸੀਂ ਕਹਿੰਦੇ ਵੀ ਬਾਹਰ ਲੱਭਣ ਨਾ ਜਾਓ, ਲੱਭੋ ਤੁਸੀਂ ਪਰਮਾਤਮਾ ਨੂੰ ਅੰਦਰੋਂ। ਇਹਦੀ ਗੱਲ ਇਹ ਹੈ ਵੀ ਜਿਵੇਂ ਆਪਾਂ ਇੱਕ ਬਿਲਡਿੰਗ ਬਣਾਉਂਦੇ ਹਾਂ ਨਾ, ਬਹੁਤ ਵੱਡੀ ਸਾਰੀ ਬਿਲਡਿੰਗ ਬਣਾ ਲੈਂਦੇ ਹਾਂ, ਪਰ ਉਹਦਾ ਗੇਟ ਅਸੀਂ ਇੱਕੋ ਰੱਖਦੇ ਹਾਂ, ਐਂਟਰੈਂਸ ਇੱਕੋ ਹੀ ਹੁੰਦੀ ਹੈ। ਇਸੇ ਤਰ੍ਹਾਂ ਹੀ ਸ੍ਰਿਸ਼ਟੀ ਨੇ ਰਚਾਇਆ ਵੀ ਜਿਹੜਾ ਵੀ ਬੰਦਾ ਜਦੋਂ ਵੀ ਪਰਮਾਤਮਾ ਮਿਲੂਗਾ, ਉਹ ਸਾਨੂੰ ਅੰਦਰੋਂ ਮਿਲੂਗਾ, ਆਤਮਾ ਦਾ ਪਰਮਾਤਮਾ ਨਾਲ ਵਿਸਾਲ ਹੋਊਗਾ। ਜਦੋਂ ਸਾਨੂੰ ਅੰਦਰੋਂ ਮਿਲ ਗਿਆ, ਫਿਰ ਸਾਡੀ ਉਹ ਅੱਖ ਖੁੱਲ੍ਹ ਜਾਂਦੀ ਹੈ, ਹਾਂਜੀ, ਜਿਵੇਂ ਕਹਿੰਦੇ ਨੇ ਹੱਥਾਂ ਵਾਜੋਂ ਚੱਲਣਾ ਬਿਨ ਪੈਰੋਂ ਕਰਨਾ। ਸੋ ਜਿਹੜੀ ਹੈਗੀ ਸਾਡੇ ਜਿਹੜੇ ਹੱਥ ਜਿੱਥੇ ਨਹੀਂ ਜਾਂਦੇ, ਪਰ ਵੇਖਣ ਵਾਲੀ ਅੱਖ ਨਹੀਂ ਤਾਂ ਹੀ ਜਾਨ ਜਤਾਈਆਂ ਸਹਿੰਦੀ ਹੈ। ਇਸੇ ਕਰਕੇ ਕਹਿੰਦੇ ਹਾਂ ਕਿਉਂਕਿ ਜਦੋਂ ਅਸੀਂ ਅੰਦਰ ਵੜ ਕੇ ਅੰਦਰ ਉਸ ਪਾਵਰ ਦੇ ਦਰਸ਼ਨ ਕਰਾਂਗੇ, ਉਸ ਪਾਵਰ ਨਾਲ ਮਿਲਾਪ ਕਰ ਲਵਾਂਗੇ, ਫਿਰ ਸਾਨੂੰ ਪਤਾ ਲੱਗੂਗਾ। ਜਦੋਂ ਬਾਹਰ ਦੇਖਾਂਗੇ ਅਸੀਂ ਬਾਹਰ ਦੀਆਂ ਅੱਖਾਂ ਨਾਲ ਕਿ ਤਾਂ ਸਾਰੇ ਥਾਂ 'ਤੇ ਤੁਰਿਆ ਫਿਰਦਾ, ਸਾਰੀ ਥਾਂ 'ਤੇ ਉਹ ਪਾਵਰ ਹੈ। ਸੋ ਇਸੇ ਤਰ੍ਹਾਂ ਹੀ ਕਿਸੇ ਨੇ ਕਿਹਾ ਸੀ ਨਾ, ਮਨ ਮੰਦਰ ਤਨ ਪੇਸ ਕਲੰਦਰ ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾਵਾਂ। ਸੋ ਇਸੇ ਤਰ੍ਹਾਂ ਹੀ ਕਿਹਾ ਸੀਗਾ ਕਿ ਜਿਹੜੀ ਗੱਲ ਪਰਮਾਤਮਾ ਨੂੰ ਲੱਭਣ ਦੀ ਹੈ ਉਹਦਾ ਕੋਈ ਵੀ ਨਾਂ ਰੱਖ ਲਓ, ਅੱਲਾ ਰੱਖ ਲਓ, ਵਾਹਿਗੁਰੂ ਰੱਖ ਲਓ, ਪਰਮੇਸ਼ਰ ਰੱਖ ਲਓ, ਜੋ ਮਰਜ਼ੀ ਰੱਖ ਲਓ। ਜਿਵੇਂ ਇੱਕ ਵਾਰੀ ਦੋ ਤਿੰਨ ਦੋਸਤਾਂ ਨੇ ਰਲ ਕੇ ਜ਼ਮੀਨ ਖਰੀਦ ਲਈ, ਜਦੋਂ ਜ਼ਮੀਨ ਖਰੀਦੀ ਅਤੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਜਦੋਂ ਆਪਾਂ ਬੀਜਾਂਗੇ ਫਸਲਾਂ ਹੋਣਗੀਆਂ ਤਾਂ ਆਪਾਂ ਪੈਸੇ ਕਮਾਇਆ ਕਰਾਂਗੇ, ਉਹਦੇ ਨਾਲ ਆਪਾਂ ਬਿਜ਼ਨਸ ਵਧੀਆ ਵਧਾਵਾਂਗੇ। ਸੋ ਜਦੋਂ ਟਾਈਮ ਆਇਆ ਬੀਜਣ ਦਾ, ਪਹਿਲਾਂ ਦੋਸਤ ਕਹਿੰਦਾ ਵੀ ਇਹ 'ਚ ਕਣਕ ਬੀਜਣੀ ਹੈ, ਪੰਜਾਬੀ ਸੀਗਾ। ਦੂਜਾ ਬੰਦਾ ਅਰਬੀ ਦਾ ਸੀਗਾ, ਅਰੇਬਿਕ ਕੰਟਰੀ ਤੋਂ, ਉਹ ਕਹਿੰਦਾ ਨਹੀਂ ਮੈਂ ਤਾਂ ਗੰਦਮ ਬੀਜਣੀ ਹੈ। ਅਤੇ ਤੀਜਾ ਕੋਈ ਯੂਪੀ ਤੋਂ ਸੀ, ਲਖਨਊ ਤੋਂ, ਉਹ ਕਹਿੰਦਾ ਨਹੀਂ 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 ਮੈਂ ਤਾਂ ਗੇਹੂੰ ਬੀਜੂੰਗਾ। ਉਹ ਤਿੰਨੇ ਕਹਿੰਦੇ ਨੇ ਵੀ ਉਹ ਕਹਿੰਦਾ ਕਣਕ ਬੀਜਾਂਗੇ ਤਾਂ ਫਾਇਦਾ ਹੋਊਗਾ, ਉਹ ਕਹਿੰਦਾ ਗੰਦਮ ਬੀਜਾਂਗੇ ਫਾਇਦਾ ਹੋਊਗਾ, ਉਹ ਕਹਿੰਦਾ ਗੇਹੂੰ ਬੀਜਣ ਦਾ ਫਾਇਦਾ ਹੋਊਗਾ। ਆਰਗੂਮੈਂਟ 'ਤੇ ਆਰਗੂਮੈਂਟ ਕਰੀ ਜਾਂਦੇ ਵੀ ਕਿਹੜਾ ਬੀਜੀ, ਉਹ ਕਹਿੰਦਾ ਇੱਕ ਦੂਜੇ ਦੀ ਗੱਲ ਹੀ ਨਹੀਂ ਮੰਨਦੇ। ਇੰਨੇ ਨੂੰ ਕੋਈ ਸਿਆਣਾ ਬੰਦਾ ਨਿਕਲਿਆ, ਉਹ ਕਹਿੰਦਾ ਕੀ ਗੱਲ ਹੈ, ਉਹ ਕਹਿੰਦਾ ਜਗ੍ਹਾ ਅਸੀਂ ਮਹਾਰਾਜ ਅਸੀਂ ਜਗ੍ਹਾ ਖਰੀਦੀ ਹੈ ਸਾਂਝੀ, ਅਤੇ ਇਹਦਾ ਪਰਪਸ ਤਾਂ ਇੱਕੋ ਹੀ ਹੈ ਵੀ ਇਹ ਤੋਂ ਵੱਧ ਤੋਂ ਵੱਧ ਫਾਇਦਾ ਲਈਏ। ਸੋ ਵੱਧ ਤੋਂ ਵੱਧ ਫਾਇਦਾ ਲਈਏ। ਇਹ ਬੰਦਾ ਜਿਹੜਾ ਪੰਜਾਬੀ ਹੈ ਕਹਿੰਦਾ ਮੈਂ ਕਣਕ ਬੀਜਣੀ ਹੈ, ਰੇਬੀ ਬੰਦਾ ਕਹਿੰਦਾ ਮੈਂ ਗੇਹੂੰ ਗੰਦਮ ਬੀਜਣੀ ਹੈ, ਅਤੇ ਯੂਪੀ ਵਾਲਾ ਵੀ ਕਹਿੰਦਾ ਮੈਂ ਗੇਹੂੰ ਬੀਜਣੀ ਹੈ। ਸਾਨੂੰ ਤੁਸੀਂ ਦੱਸੋ ਵੀ ਤਿੰਨਾਂ 'ਚੋਂ ਕਿਹੜੀ ਚੀਜ਼ ਬੀਜੀਏ ਜਿਹਦੇ ਨਾਲ ਸਾਨੂੰ ਫਾਇਦਾ ਹੋਵੇ, ਕਿਉਂ ਤੁਸੀਂ ਪੜ੍ਹੇ ਲਿਖੇ ਸਮਝਦਾਰ ਲੱਗਦੇ ਹੋ। ਉਹ ਕਹਿੰਦੇ ਤੁਸੀਂ ਇੰਝ ਕਰੋ, ਆਪਣੇ ਆਪਣੀ ਜਿਹੜੀ ਚੀਜ਼ ਬੀਜਣੀ ਹੈ ਲੈ ਕੇ ਆਓ। ਤੂੰ ਭਾਈ ਸਾਹਿਬ ਕਣਕ ਲਿਆ, ਤੂੰ ਗੇਹੂੰ ਲਿਆ, ਤੂੰ ਗੰਦਮ ਲਿਆ, ਤਿੰਨੇ ਜਣੇ ਲਿਫਾਫੇ 'ਚ ਪਾ ਕੇ ਲਿਆਏ ਵੀ ਆਹ ਹੈ ਜੀ। ਜਦੋਂ ਤਿੰਨਾਂ ਨੇ ਖੋਲ੍ਹੀ, ਉਹਨੇ ਲਿਫਾਫੇ ਖੋਲ੍ਹੇ, ਉਹ ਕਹਿੰਦੇ ਤਾਂ ਇੱਕੋ ਹੀ ਗੱਲ ਹੈ। ਉਹ ਕਹਿੰਦਾ ਮੈਂ ਤੁਹਾਨੂੰ ਇਹੀ ਗੱਲ ਸਮਝਾਉਣੀ ਚਾਹੁੰਦਾ ਵੀ ਨੌ ਵੱਖੋ ਵੱਖਰੇ ਨੇ, ਤੁਸੀਂ ਕਿਉਂ ਲੜਦੇ ਹੋ? ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨੇ, ਕੋਈ ਅੱਲਾ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਰਹੀਮ ਕਹਿੰਦਾ, ਕੋਈ ਕੁਛ ਕਹਿੰਦਾ। ਜਿਸ ਤਰ੍ਹਾਂ ਇੱਕ ਬੱਚਾ ਜਨਮ ਲੈਂਦਾ ਅਤੇ ਮਾਂ, ਬੱਚੇ ਸਾਡੀ ਉਮਰ ਦੇਖੋ ਵੀ 40-50 ਸਾਲਾਂ 'ਚ ਸਾਡੇ ਕਿੰਨੇ ਹੀ ਨੌ ਪੈ ਜਾਂਦੇ ਨੇ। ਮਾਂ ਸਾਨੂੰ ਗੋਰੇ ਨੂੰ ਜੇ ਗੋਰਾ ਜੰਮ ਪਿਆ ਉਹਨੂੰ ਕਾਲਾ ਰਾਉਂ ਕਹਿੰਦੀ ਹੈ, ਦਾਈ ਨੂੰ ਦਾਈ ਗੋਰਾ ਲਾਲ ਕਹੀ ਜਾਂਦੀ ਹੈ, ਜੋ ਝੰਡ ਲਾਈ ਰੋਡਾ 'ਚ ਕਹੀ ਜਾਂਦੇ ਨੇ, ਘਰ ਵਾਲੀ ਹਨੀ ਕਹੀ ਜਾਂਦੀ ਹੈ, ਗਵਾਂਢੀ ਕੁਛ ਕਹੀ ਜਾਂਦੇ ਨੇ, ਕੋਈ ਭੌਂਕੂ ਕਹਿੰਦਾ, ਕੋਈ ਸ਼ੀਤਲਦਾਸ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਜੇ ਸਾਡੇ 40-50 ਸਾਲਾਂ 'ਚ ਇੰਨੇ ਨਾ ਹੋ ਗਏ ਤਾਂ ਪਰਮਾਤਮਾ ਤਾਂ ਲੱਖਾਂ ਸਾਲਾਂ ਤੋਂ ਚੱਲਿਆ ਆ ਰਿਹਾ, ਜਦੋਂ ਦੀ ਸ੍ਰਿਸ਼ਟੀ ਬਣੀ ਹੈ ਅਤੇ ਹੋਰ ਅੱਗੇ ਤੋਂ ਵੀ ਚੱਲੀ ਜਾਂਦੇ। ਆਦਿ ਸੱਚ, ਜਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹਦੇ ਨਾਂ ਤਾਂ ਅਣਗਿਣਤ ਨੇ। ਆਪਾਂ ਨਾਂ ਤੋਂ ਕੀ ਹੈ, ਨਾਂ ਦੇ ਵਿੱਚ ਕੀ ਹੈ, ਉਹਦੇ ਵਿੱਚ ਭਾਵਨਾ ਹੈ ਕੀ ਹੈ, ਉਹਦੇ ਵਿੱਚ ਹੈ, ਉਹਦੇ ਉੱਤੇ ਜਾਣਾ। ਉਹ ਪਾਵਰ ਦਾ ਨਾਂ ਹੈ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ। ਸੋ ਇਸ ਕਰਕੇ ਸਾਨੂੰ ਲੜਾਈ ਝਗੜੇ ਕਰਨ ਦੀ ਲੋੜ ਨਹੀਂ, ਨਾ ਸਾਨੂੰ ਕੋਈ ਆਪਣੀ ਅਕਲ ਦਿਖਾਉਣ ਦੀ ਲੋੜ ਹੈ ਕਿ ਮੈਂ ਵੱਧ ਸਿਆਣਾ। ਆਪਣੇ ਆਪ ਨੂੰ ਕਾਮਲਾ ਬਣ ਕੇ ਰਹੋ ਤਾਂ ਵਧੀਆ ਰਹਾਂਗੇ, ਹੈ ਨਾ। ਕਿਸੇ ਨਾਲ ਆਰਗੂਮੈਂਟ ਕਰਨ ਦੀ ਲੋੜ ਨਹੀਂ ਕਿ ਨਹੀਂ ਨਹੀਂ ਮੈਂ ਅੱਗੇ 2006 ਦੇ ਵਿੱਚ ਆਰਟੀਕਲ ਨਿਊਜ਼ ਪੇਪਰਾਂ ਦੇ ਵਿੱਚ ਲਿਖਦਾ ਹੁੰਦਾ ਸੀਗਾ। ਮੈਨੂੰ ਯਾਦ ਹੈ ਕਿ ਸਵੇਰੇ ਹੀ ਮੈਨੂੰ ਫੋਨ ਆਉਣੇ ਸ਼ੁਰੂ ਹੋ ਜਾਂਦੇ ਸੀਗੇ ਵੀ ਆਹ ਕਿਵੇਂ, ਇਹਦਾ ਕੀ ਮਤਲਬ ਹੈ, ਕਿਉਂਕਿ ਅਸੀਂ ਕੁਛ ਸਿੱਖਣਾ ਨਹੀਂ ਚਾਹੁੰਦੇ, ਅਸੀਂ ਦੱਸਣਾ ਚਾਹੁੰਦੇ ਹਾਂ। ਹਾਂਜੀ, ਅਸੀਂ ਆਪਣੀ ਦੱਸਣਾ ਚਾਹੋ ਵੀ ਨੋ, ਆਹ ਨਹੀਂ, ਆਹ ਗੱਲ ਠੀਕ ਹੈ। ਜੇ ਠੀਕ ਹੈ ਤਾਂ ਠੀਕ ਹੈ, ਤੁਸੀਂ ਆਪਣਾ ਕਰੋ, ਵਧੀਆ ਗੱਲ, ਉਸ ਚੀਜ਼ ਤੋਂ ਫਾਇਦਾ ਲਓ ਜੇ ਤੁਹਾਨੂੰ ਪਤਾ। ਜੇ ਤੁਸੀਂ ਹੋਰਾਂ ਨੂੰ ਦੱਸਣਾ ਚਾਹੁੰਦੇ ਹੋ, ਤੁਸੀਂ ਆਪਣੀ ਗੱਲ ਵਧੀਆ ਪਿਆਰ ਨਾਲ ਗੱਲ ਦੱਸੋ, ਅੱਲਾ ਮੰਨ ਲਏ ਜਾਂ ਨਾ ਮੰਨ ਲਏ, ਅਤੇ ਤੁਸੀਂ ਜ਼ਬਰਦਸਤੀ ਤਾਂ ਕਿਸੇ ਨੂੰ ਨਹੀਂ ਮਨਾ ਸਕਦੇ, ਨਾ ਹੀ ਅੱਜ ਤੱਕ ਕੋਈ ਮੰਨੇ ਆ। ਪਰ ਦੂਸਰੀ ਗੱਲ, ਆਪਾਂ ਪਿਆਰ ਨਾਲ ਹੀ ਗੱਲਬਾਤ ਕਰੀਏ ਤਾਂ ਵਧੀਆ ਰਹਿੰਦਾ। ਜਿਵੇਂ ਇੱਕ ਨਾਈ ਕੋਲ ਬੰਦਾ ਗਿਆ, ਮੈਂ ਕੱਲ੍ਹ ਵੀ ਸੁਣਾਈ ਸੀਗੀ, ਅਤੇ ਉਹ ਰੱਬ ਨੂੰ ਨਹੀਂ ਮੰਨਦਾ ਸੀਗਾ। ਜੋ ਰੱਬ ਨੂੰ ਨਹੀਂ ਮੰਨਦਾ ਸੀ, ਉਹ ਇੱਕ ਬੰਦਾ ਰੱਬ ਨੂੰ ਮੰਨਦਾ ਸੀ, ਉਹਦੇ ਕੋਲ ਸ਼ੇਵ ਕਰਾਉਣ ਗਿਆ ਜਾਂ ਵਾਲ ਕਟਾਉਣ ਗਿਆ, ਉਹ ਜਾ ਕੇ ਕੁਰਸੀ 'ਤੇ ਬੈਠਾ, ਉਹ ਕਹਿੰਦਾ ਸ਼ੁਕਰ ਹੈ ਮਾਲਕਾ। ਉਹ ਕਹਿੰਦਾ ਕੀ ਕਿਹਾ ਨਾਈ? ਕਹਿੰਦਾ ਮੈਂ ਕਿਹਾ ਸ਼ੁਕਰ ਹੈ ਮਾਲਕਾ, ਵੀ ਤੇਰਾ ਸ਼ੁਕਰ ਹੈ ਮੈਂ ਕੁਰਸੀ 'ਤੇ ਬੈਠਾ ਠੀਕ ਠਾਕ ਹਾਂ। ਉਹ ਕਹਿੰਦਾ ਕਿਹੜਾ ਮਾਲਕ? ਮਾਲਕ ਮੂਲਕ ਕੋਈ ਨਹੀਂ, ਰੱਬ ਰੂਪ ਤੂੰ ਐਵੇਂ ਮਰੀ, ਰੱਬ ਵੀ ਕੋਈ ਹੈਗਾ? ਉਹ ਕਹਿੰਦਾ ਵੀ ਮੇਰੇ ਖਿਆਲ 'ਚ ਤਾਂ ਹੈਗਾ। ਕਹਿੰਦਾ ਫਿਰ ਦਿਖਾ ਰੱਬ ਕਿੱਥੇ ਹੈ? ਉਹ ਚੁੱਪ ਕਰ ਗਿਆ। ਕਹਿੰਦਾ ਦਿਖਾ, ਰੱਬ ਹੈ ਕਿੱਥੇ? ਉਹ ਐਵੇਂ ਸਭ ਕਹਿੰਦਾ ਭੰਬਲ ਭੂਸੇ ਪਾਏ ਨੇ, ਰੱਬ ਰੂਪ ਨਾਂ ਦੀ ਕੋਈ ਚੀਜ਼ ਨਹੀਂ। ਕਹਿੰਦਾ ਐਵੇਂ ਠੱਗਣ ਦਾ ਜਗਾੜ ਬਣਾਇਆ, ਇੱਕ ਦੂਜੇ ਨੂੰ ਉਹਦੇ ਨਾਂ ਲੈ ਕੇ ਲੁੱਟੀ ਜਾਂਦੇ, ਉਹਦੀ ਗੱਲ ਵੀ ਕੁਛ ਹੱਦ ਤੱਕ ਠੀਕ ਹੈ। ਜਿਵੇਂ ਕਾਮਰੇਡਾਂ ਦੀ ਕਹਿੰਦੇ ਦਾਸ ਕੈਪੀਟਲ ਦੇ ਵਿੱਚ, ਜੇ ਅਸੀਂ ਡਿਟੇਲ 'ਚ ਪੜ੍ਹੀਏ ਜਾਂ ਰੈੱਡ ਬੁੱਕ ਪੜ੍ਹੀਏ, ਸਟਾਲਿਨ ਦੀ ਬੁੱਕ ਪੜ੍ਹੀਏ ਜਾਂ ਅਸੀਂ ਰਿਪਬਲਿਕ ਪੜ੍ਹੀਏ, ਉਹਨਾਂ ਬੁੱਕਾਂ ਦੇ ਵਿੱਚ ਥੋੜ੍ਹਾ ਡੀਪ ਜੋ ਸਟੱਡੀ ਕਰੋਗੇ, ਮੀਨਿੰਗ ਥੋੜ੍ਹੇ ਡੀਪ ਸਟੱਡੀ ਕਰੋ, ਟਰਾਈ ਟੂ ਅੰਡਰਸਟੈਂਡ, ਕੋਈ ਨਾ ਕੋਈ ਤੁਸੀਂ ਰਿਜ਼ਲਟ ਕਿਸੇ ਦੇ ਪਹੁੰਚ ਜਾਓਗੇ। ਸੋ ਉਹਨੇ ਕਿਹਾ ਰੱਬ ਰੂਪ ਕੋਈ ਨਹੀਂ ਹੈ, ਕਹਿੰਦਾ ਦਿਖਾ ਮੈਨੂੰ ਰੱਬ ਜਿੱਥੇ ਹੈਗਾ। ਉਹਨੇ ਉਹਦੀ ਬਾਂਹ ਫੜੀ, ਫੜ ਕੇ ਬਾਹਰ ਲੈ ਗਿਆ ਨਾਈ ਉਹਨੂੰ, ਕਹਿੰਦਾ ਦਿਖਾ। ਉਹ ਸਾਹਮਣੇ ਗਰੀਬ ਬੈਠਾ, ਉਹਦੀਆਂ ਲੱਤਾਂ ਕੱਟੀਆਂ ਵੇ, ਜੇ ਰੱਬ ਹੁੰਦਾ ਉਹਦੀਆਂ ਲੱਤਾਂ ਨਾ ਪੂਰੀਆਂ ਹੁੰਦੀਆਂ, ਜਿਹੜਾ ਤੂੰ ਕਹਿੰਦਾ ਰੱਬ ਦਾ ਸਾਰੇ ਦੁਨੀਆਂ ਨੂੰ ਪਾਲਦਾ। ਅਤੇ ਉਹ ਦੇਖ ਹਸਪਤਾਲ, ਕਹਿੰਦਾ ਹਾਂਜੀ ਕਹਿੰਦਾ ਅੱਗੇ ਤੋਂ ਵੀ ਖਿਆਲ ਰੱਖੀ ਰੱਬ ਰੂਪ ਨਹੀਂ ਦੂਜਿਆਂ ਨੂੰ ਵੀ ਦੱਸ ਵੀ ਭੰਬਲ ਭੂਸਿਆਂ 'ਚ ਪੈਣ ਦੀ ਲੋੜ ਨਹੀਂ ਉਹ 10 ਮਿੰਟ ਬਾਅਦ ਬੰਦਾ ਮੁੜਿਆ ਆ ਨਾਈ ਨੂੰ ਕਹਿੰਦਾ ਯਾਰ ਉਹ ਕਹਿੰਦਾ ਕੀ ਗੱਲ ਤੂੰ ਮੁੜਿਆ ਵੀ ਕੋਈ ਵਾਲ 'ਚ ਕਮੀ ਰਹਿ ਗਈ ਕੋਈ ਕਟਾਉਣ 'ਚ ਕਹਿੰਦਾ ਨਹੀਂ ਮੈਂ ਸੋਚਦਾ ਵੀ ਦੁਨੀਆਂ 'ਚ ਕੋਈ ਨਾਈ ਨਹੀਂ ਹੁੰਦਾ ਉਹ ਕਹਿੰਦਾ ਨਾਈ ਨਹੀਂ ਹੁੰਦਾ ਮੈਂ ਤੇਰੇ ਸਾਹਮਣੇ ਖੜਾ ਤੇਰੇ ਹੁਣ ਤਾਂ ਵਾਲ ਕੱਟਣੇ ਕਹਿੰਦਾ ਮੈਂ ਨਹੀਂ ਮੰਨਦਾ ਨਾਈ ਨਹੀਂ ਹੁੰਦਾ ਉਹ ਕਹਿੰਦਾ ਮੈਂ ਤੇਰੇ ਸਾਹਮਣੇ ਖੜਾ ਭਲਿਆ ਪੁਰਸ਼ਾ ਤੂੰ ਕਹਿੰਦਾ ਨਾਈ ਨਹੀਂ ਹੁੰਦਾ ਤੇਰੇ ਮੈਂ ਵਾਲ ਕੱਟੇ ਨੇ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਤੈਨੂੰ ਵੀ ਨਹੀਂ ਮੰਨਦਾ ਕਹਿੰਦਾ ਤੂੰ ਪਰੂਫ ਕਰ ਵੀ ਤੂੰ ਹੈਗਾ ਉਹ ਕਹਿੰਦਾ ਪਰੂਫ ਕੀ ਕਰਾਂ ਮੈਂ ਤੇਰੇ ਸਾਹਮਣੇ ਖੜਾ ਉਹਨੇ ਉਹਦੀ ਨਾਈ ਦੀ ਬਾਂਹ ਫੜੀ ਉਹਨੂੰ ਬਾਜ਼ਾਰ 'ਚ ਲੈ ਗਿਆ ਕਹਿੰਦਾ ਜਦੋਂ ਬਾਜ਼ਾਰ 'ਚ ਲੈ ਗਿਆ ਉੱਥੇ ਸ਼ਰਾਬ ਦਾ ਠੇਕਾ ਸੀਗਾ ਤੁਹਾਨੂੰ ਪਤਾ ਜਦੋਂ ਸ਼ਰਾਬ ਪੀਤੀ ਹੋਵੇ ਖੁੱਲ੍ਹੇ ਦਿਲ ਨਾਲ ਅਤੇ ਫਿਰ ਕਈ ਲਿੜਦੇ ਵੀ ਨੇ ਕਈਆਂ ਨੂੰ ਉਲਟੀਆਂ ਵੀ ਆਉਂਦੀਆਂ ਨੇ ਪੈ ਲੰਬੇ ਅਤੇ ਉਹਨੇ ਦਿਖਾਇਆ ਕਹਿੰਦਾ ਜਿਹਦੇ ਕਹਿੰਦਾ ਉਹ ਦੇਖ ਉਹ ਸਿਰ ਦੇ ਵਿੱਚ ਉਲਟੀਆਂ ਕਰੀ ਜਾਂਦਾ ਵਾਲ ਕਿੰਨੇ ਖਿਲਰੇ ਪਨੇ ਦਾੜੀ ਚਿਪਕੀ ਕੁਛ ਫਸਿਆ ਪਿਆ ਕਹਿੰਦਾ ਉਹ ਜੇ ਨਾਈ ਹੁੰਦਾ ਇੱਥੇ ਦੁਨੀਆਂ 'ਚ ਉਹਦੇ ਵਾਲ ਨਾ ਕੱਢ ਦਿੰਦਾ ਉਹਦੀ ਸ਼ੇਵ ਨਾ ਕਰਦਾ ਉਹਦੇ ਵਾਲ ਆਪਣਾ ਸਮਾਨਦਾ ਉਹ ਕਹਿੰਦਾ ਤੂੰ ਮੈਨੂੰ ਮੂਰਖ ਸਮਝਦਾ ਨਾਈ ਕਹਿੰਦਾ ਕਹਿੰਦਾ ਜੇ ਮੈਂ ਇਹਨਾਂ ਦਾ ਕੋਈ ਠੇਕਾ ਲੈ ਲਿਆ ਕਿ ਉਹਨਾਂ ਕੋਲ ਜਾ ਕੇ ਇੱਥੇ ਠੇਕੇ 'ਤੇ ਜਾ ਕੇ ਵਾਲ ਕੱਟਾਂ ਕਹਿੰਦਾ ਜੋ ਮੇਰੇ ਕੋਲ ਚੱਲ ਕੇ ਆਉਣਗੇ ਅਤੇ ਫਿਰ ਮੈਂ ਕੱਟ ਦੂੰਗਾ ਕਹਿੰਦਾ ਬਸ ਮੈਂ ਆਹੀ ਤਾਂ ਤੈਨੂੰ ਸਮਝਾਉਣਾ ਇਹੀ ਤੈਨੂੰ ਸਮਝਾਉਣਾ ਆ ਵੀ ਤੂੰ ਤਾਂ ਸਿਰਫ ਛੋਟੀ ਜਿਹੀ ਦੁਕਾਨ ਦਾ ਤੇਰਾ ਛੋਟੇ ਜਿਹੇ ਤੇਰਾ ਕੰਮ ਹੈ ਨਾਈ ਕਰਨਾ ਤੂੰ ਉਹਦੇ ਬਾਰੇ ਕਹਿੰਦਾ ਮੇਰੇ ਕੋਲ ਚੱਲ ਕੇ ਆਓ ਉਹਨੇ ਤਾਂ ਕੁੱਲ ਕਾਇਨਾਤ ਪੈਦਾ ਕੀਤੀ ਹੈ ਉਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਹੁਣ ਇਕੱਲੇ ਇਕੱਲੇ ਦੇ ਮਗਰ ਥੋੜ੍ਹਾ ਤੁਰਿਆ ਹੋਊਗਾ ਤੁਸੀਂ ਉਹਦੇ ਕੋਲ ਚੱਲ ਕੇ ਜਾਓ ਫਿਰ ਉਹ ਤੁਹਾਡਾ ਦੁੱਖ ਦੂਰ ਵੀ ਕਰੂਗਾ ਜੋ ਤੁਹਾਡੀਆਂ ਪ੍ਰੋਬਲਮਾਂ ਉਹ ਵੀ ਸੋਲਵ ਕਰੂੰਗੀਆਂ ਸੋ ਇੱਕ ਲਾਈਟ ਨੋਟ ਸੀਗਾ ਇਹਦੇ ਵਿੱਚ ਆਰਗੂਮੈਂਟ ਨਹੀਂ ਹੈ ਗੱਲ ਸਮਝਾਉਣ ਦੀ ਹੁੰਦੀ ਹੈ ਬੱਚੇ ਨੂੰ ਕਿਸੇ ਤਰ੍ਹਾਂ ਸਮਝਾ ਦਿਓ ਜਦੋਂ ਬੱਚਾ ਕਹਿੰਦਾ ਵੀ ਮੈਂ ਕਿੱਥੋਂ ਪੈਦਾ ਹੋਇਆ ਮਾਂ ਕਹਿੰਦੀ ਹੈ ਤੈਨੂੰ ਹੋਸਪਿਟਲ 'ਚੋਂ ਲੈ ਕੇ ਕੁਛ ਲੈ ਕੇ ਆਈ ਸੀ ਫੁੱਲਾਂ ਤੋਂ ਲਿਆ ਸੀ ਕਿਰਾਏ 'ਤੇ ਖਰੀਦਿਆ ਸੀ ਦਾਈ ਤੋਂ ਲਿਆ ਸੀ ਜਦੋਂ ਬੱਚਾ ਵੱਡਾ ਹੋ ਜਾਂਦਾ ਉਹਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਮੈਂ ਕਿਵੇਂ ਆਇਆ ਸੀਗਾ ਸੋ ਸਾਡਾ ਲੈਵਲ ਆਪਣੇ ਆਪ ਹੀ ਹੋ ਜਾਂਦਾ ਸੋ ਮੈਂ ਤਾਂ ਇਹੀ ਕਹਿੰਦਾ ਵੀ ਮਿਹਨਤ ਕਰੋ ਅਤੇ ਉਹਦੇ ਵਿੱਚ ਕੋਈ ਨਾ ਕੋਈ ਚੀਜ਼ ਤੁਹਾਨੂੰ ਜ਼ਰੂਰ ਮਿਲੂਗੀ ਸੋ ਪ੍ਰੋਗਰਾਮ ਸਾਡਾ ਸਮਾਪਤੀ ਦੀ ਵੱਲ ਹੈ ਆਲਮੋਸਟ ਸੋ ਮੈਂ ਤੁਹਾਨੂੰ ਫਿਰ ਇਹੀ ਗੱਲ ਬੇਨਤੀ ਕਰਦਾ ਕਿ ਸਾਨੂੰ ਆਰਗੂਮੈਂਟ ਥੋੜ੍ਹੇ ਜਿਹੇ ਘਟਾਉਣੇ ਚਾਹੀਦੇ ਨੇ ਕਿਉਂਕਿ ਕਈ ਵਾਰੀ ਅਸੀਂ ਬਿਨਾਂ ਮਤਲਬ ਸਿੰਘ ਫਸਾਈਏ ਨਾ ਬਿਨਾਂ ਮਤਲਬ ਅੱਲਾ ਕਹਿੰਦਾ ਕਹਿ ਕੇ ਚਲਿਆ ਜਾਂਦਾ ਤੁਸੀਂ ਕਿਹੜਾ ਕਿਸੇ ਨੂੰ ਜ਼ਬਰਦਸਤੀ ਮਨਾ ਸਕਦੇ ਹੋ ਨਾ ਮੰਨਣ ਦੀ ਲੋੜ ਹੈ ਅੱਲਾ ਆਪਣਾ ਕਹਿ ਕੇ ਚਲਿਆ ਗਿਆ ਚਲੋ ਕੋਈ ਗੱਲ ਨਹੀਂ ਉਹਦੇ ਆਪਣੇ ਵਿਚਾਰ ਨੇ ਸੋ ਜੇ ਮੇਰੀ ਕਿਸੇ ਕਹਿਣ ਨਾ ਕਿਸੇ ਨੂੰ ਫੀਲਿੰਗ ਹਰਟ ਹੋਈ ਆਈ ਫੀਲ ਸੋਰੀ ਕਿਉਂਕਿ ਨਾ ਤਾਂ ਮੈਂ ਕਈ ਵਾਰੀ ਗੱਲ ਸਲਿਪ ਆਫ ਟੰਗ ਵੀ ਹੋ ਜਾਂਦੀ ਹੈ ਇਹ ਵੀ ਗੱਲ ਨਹੀਂ ਸੋ ਨੈਕਸਟ ਵੀਕ ਅਸੀਂ ਮੰਡੇ ਨੂੰ ਕਰਾਂਗੇ ਪ੍ਰੋਗਰਾਮ ਅਤੇ ਨਾਲ ਸੰਡੇ ਨੂੰ 4 ਤੋਂ 5 ਵਜੇ ਤੱਕ ਮੈਂ ਕੰਪਲੀਮੈਂਟਰੀ ਪ੍ਰੋਗਰਾਮ ਕਰਦਾ ਸੋ ਤੁਸੀਂ ਉਹ ਵੀ ਸੁਣ ਸਕਦੇ ਹੋ ਸੋ ਤਦ ਤੱਕ ਰੱਬ ਰਾਖਾ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे आपको ये सब मिलेगा बगैर कॉम्प्रोमाइज के अभी डाउनलोड कीजिए Zoom Money Transfer App from PayPal
That's XOOM Zoom
और अपने मोबाइल से पैसे भेजिए अमेजिंग एक्सचेंज रेट्स के साथ बैंक डिपॉजिट्स कैश पिकअप या मोबाइल रिचार्ज अब पाकिस्तान पैसे भेजें उंगली के इशारे से Zoom a PayPal service तेज आसान और महफूज मनी ट्रांसफर
COVID-19 करके सारा काम ऑनलाइन हो गया ग्रोसरी ऑनलाइन हो गई ट्यूशन ऑनलाइन हो गई और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं
बिल्कुल ठीक सुनिया ते हुन इना दा स्टोर जल्दी ही खुलन वाला है
ब्रैम्पटन दे सब तो वड़े फर्नीचर स्टोर्स विचो एक सोडी फर्नीचर ते हुन COVID-19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो ते स्टोर खुलन ते स्टोर विच आके सेम फर्नीचर देखो अते सेम प्राइस ते लो इना दी कैनेडी लोकेशन 25 मई खुलन जा रही है फॉर कॉन्टैक्ट ईमेल central@sodifurniture.com
सिटी ऑफ ब्रैम्पटन आपसे कुछ कह रहा है लेट्स कंटिन्यू टू स्टे अपार्ट टू स्टे सेफ जिन लोगों को आप नहीं जानते हैं उनसे हर वक्त 6 फुट के फासले पर रहें सोशल गैदरिंग्स जो 5 लोगों से ज्यादा हैं उनको उससे ज्यादा न बढ़ाएं ज्यादा मालूमात के लिए कॉल कीजिए ऑन 311 या विजिट कीजिए brampton.ca इन तमाम एहतियाती तदाबीर को न मानने वालों को सिटी $880 तक फाइन कर सकता है
COVID-19 को बढ़ने से रोकने के लिए हम सब ने मिलकर जो कोशिश की है वो कामयाब साबित हुई हैं। लिहाजा आप कारोबार और बाजार खुल जाने की सूरत में भी हिफाजती इकदामात में हम सबको उसी तरह अपनी जिम्मेदारी निभानी है दरमियान में फासला रखना मत भूलिएगा और